ਸਤਿਕਾਰਯੋਗ ਸਨਮਾਨਯੋਗ ਸਤਿਗੁਰੂ ਗੁਰੂ ਨਾਨਕ ਨਾਮ ਲੇਵਾ ਗੁਰੂ ਰੂਪ ਗੁਰੂ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਦਾਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਅਧੀਨ ਜਿਹੜੀ ਪਵਿੱਤਰ ਬਾਣੀ ਹੈ, ਸਿੱਖ ਪ੍ਰਥਾ ਦੇ ਵਿੱਚ ਉਸ ਬਾਣੀ ਨੂੰ ਚੌਪਈ ਸਾਹਿਬ ਕਹਿ ਕੇ ਪੁਕਾਰਿਆ ਜਾਂਦਾ ਹੈ, ਚੌਪਈ ਸਾਹਿਬ। ਲੇਕਿਨ ਅਸਲ ਦੇ ਵਿੱਚ ਇਸ ਪਵਿੱਤਰ ਬਾਣੀ ਦਾ ਨਾਮ ਹੈ ਕਬਿਓਬਾਚ ਬੇਨਤੀ। ਸਤਿਗੁਰ ਪਾਤਸ਼ਾਹ ਮਹਾਂਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਨਾਮ ਦੇ ਨਾਲ ਪਾਤਸ਼ਾਹੀ ਦਸਵੀਂ ਕਬਿਓਬਾਚ ਬੇਨਤੀ ਚੌਪਈ। ਚੌਪਈ ਕਿਸੇ ਬਾਣੀ ਦਾ ਹੈਡਿੰਗ ਜਾਂ ਸਿਰਲੇਖ ਨਹੀਂ ਹੋ ਸਕਦਾ। ਚੌਪਈ ਤਾਂ ਕੋਈ ਵੀ ਬਾਣੀ ਐਸੀ ਹੋ ਸਕਦੀ ਹੈ ਜਿਸ ਦੇ ਚਾਰ ਪਦੇ ਹੋਣ, ਚਾਰ ਪਦਿਆਂ ਵਾਲੀ ਬਾਣੀ ਚੌਪਈ। ਲੇਕਿਨ ਸਿੱਖ ਸਾਹਿਤ ਦੇ ਵਿੱਚ, ਸਿੱਖ ਸੰਦਰਭ ਦੇ ਵਿੱਚ ਇਸ ਦਾ ਨਾਮ ਚੌਪਈ ਕਿਉਂ ਪਿਆ ਜਾਂ ਚੌਪਈ ਕਿਉਂ ਪਾਇਆ ਗਿਆ, ਇਸ ਬਾਬਤ ਵੀ ਖੋਜ ਕਰਨੀ ਬਣਦੀ ਹੈ। ਜਿਵੇਂ ਸੁਖਮਨੀ ਸਾਹਿਬ ਜੀ ਦਾ ਪਾਵਨ ਪਵਿੱਤਰ ਆਪਾਂ ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਦੇ ਵਿੱਚ ਅਸ਼ਟਪਦੀਆਂ ਨੇ, ਅਸ਼ਟਪਦੀ ਭਾਵ ਅੱਠ ਪਦਾਂ ਵਾਲੀ, ਇਸ ਤਰ੍ਹਾਂ ਹੀ ਚਾਰ ਪਦਿਆਂ ਵਾਲੀ ਚੌਪਈ ਹੈ। ਲੇਕਿਨ ਆਪਾਂ ਪਵਿੱਤਰ ਸੁਖਮਨੀ ਸਾਹਿਬ ਨੂੰ ਅਸ਼ਟਪਦੀ ਤਾਂ ਕਹਿ ਕੇ ਨਹੀਂ ਪੁਕਾਰਦੇ। ਫਿਰ ਮਹਾਬਲੀ ਜੀ ਦੀ ਇਸ ਕਬਿਓਬਾਚ ਬੇਨਤੀ ਨੂੰ ਚੌਪਈ ਸਾਹਿਬ ਕਹਿ ਕੇ ਕਿਉਂ ਪ੍ਰਚਲਿਤ ਕੀਤਾ ਗਿਆ, ਇਸ ਦੇ ਬਾਬਤ ਵੀ ਆਪਾਂ ਥੋੜ੍ਹਾ ਜਿਹਾ ਵਿਚਾਰ ਟੱਚ ਕਰਾਂਗੇ। ਇਸ ਪਵਿੱਤਰ ਬਾਣੀ ਦੀ ਸ਼ੁਰੂਆਤ ਵਕਤ ਮੈਂ ਇਸ ਗੱਲ ਨੂੰ ਦੱਸ ਦੇਵਾਂ, ਕਿਉਂਕਿ ਜ਼ਾਹਿਰ ਤੌਰ ਉੱਪਰ ਸਾਡੇ ਪਾਸ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਬਾਕੀ ਦਾ ਜਿੰਨਾ ਵੀ ਸਾਹਿਤ ਪਹੁੰਚਿਆ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਰਲਗੜ ਕੀਤੀ ਗਈ ਹੈ। ਅੱਜ ਵੀ ਜਿਹੜੀ ਮਹਾਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਨਾਲ ਵਿਵਾਦ ਖੜ੍ਹਾ ਕੀਤਾ ਜਾ ਰਿਹਾ, ਉਸ ਵਿਵਾਦ ਦਾ ਕਾਰਨ ਵੀ ਸ਼ਾਇਦ ਇਹੋ ਹੀ ਹੈ ਕਿ ਪਾਤਸ਼ਾਹ ਦਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਨਾਲ ਕੁਝ ਭੁਲੇਖਾ ਪਾਊ ਬਾਣੀਆਂ ਵੀ ਪ੍ਰਚਲਿਤ ਕਰ ਦਿੱਤੀਆਂ ਗਈਆਂ ਨੇ। ਲੇਕਿਨ ਸਾਡੇ ਪਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰੂਪ ਸਨਮਾਨ ਦੇ ਤੌਰ ਉੱਪਰ ਬਿਰਾਜਮਾਨ ਨੇ ਸਾਡੇ ਪਾਸ ਨੇ, ਇਸ ਕਰਕੇ ਸਾਨੂੰ ਘਬਰਾਉਣ ਦੀ ਲੋੜ ਨਹੀਂ। ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਉੱਪਰ, ਜਿਹੜੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸੰਦਰਭ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਕਸਵੱਟੀ ਉੱਪਰ ਖਰੀ ਉਤਰਦੀ ਹੋਵੇ, ਸਾਨੂੰ ਉਸ ਬਾਣੀ ਨੂੰ ਅਪਣਾ ਲੈਣਾ ਚਾਹੀਦਾ। ਕਿਉਂਕਿ ਅੱਜ ਦੀ ਕਬਿਓਬਾਚ ਬੇਨਤੀ ਦੇ ਜਿਹੜੇ ਅੰਤਰੀਵ ਭਾਵਕ ਅਰਥਸਾਰ ਮੈਂ ਕਰਨ ਜਾ ਰਹੀ ਹਾਂ, ਇਸ ਦਾ ਮੁੱਖ ਮੁੱਦਾ ਅੰਤਰੀਵ ਭਾਵਕ ਅਰਥ ਹੀ ਨੇ। ਬੇਨਤੀ ਚੌਪਈ, ਅੰਤਰੀਵ ਭਾਵਕ ਅਰਥ ਤੋਂ ਪਹਿਲਾਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਵੀ ਸਪੱਸ਼ਟ ਕਰ ਦਿਆਂ ਕਿ ਅੱਜ ਦੀ ਇਸ ਪਵਿੱਤਰ ਰਚਨਾ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਕੁਝ ਬਾਣੀ ਇਸੇ ਹੀ ਚੌਪਈ ਸਾਹਿਬ ਦੇ ਸਿਰਲੇਖ ਹੇਠ ਲਗਾਈ ਗਈ ਹੈ। ਉਸ ਦੇ ਨਾਲ ਵੀ ਕੁਝ ਭੁਲੇਖਾ ਪੈਂਦਾ, ਪਰ ਆਪਾਂ ਕੇਵਲ ਉਸ ਪਵਿੱਤਰ ਬਾਣੀ ਦੇ ਅਰਥ ਸਾਰ ਕਰਾਂਗੇ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਪ੍ਰਵਾਨ ਹੈ, ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਰਹਿਤ ਮਰਿਆਦਾ ਹੈ। ਉਸ ਦੇ ਮੁਤਾਬਕ ਜਿਹੜੀ ਚੌਪਈ ਸਾਹਿਬ, ਜਿਹੜੀ ਬੇਨਤੀ ਸਾਹਿਬ, ਜਿਹੜੀ ਕਬਿਓਬਾਚ ਬੇਨਤੀ ਦਰਜ ਹੈ ਰਹਿਤ ਮਰਿਆਦਾ ਦੇ ਵਿੱਚ, ਆਪਾਂ ਕੇਵਲ ਉਸ ਪਵਿੱਤਰ ਬਾਣੀ ਦੇ ਅਰਥ ਭਾਵ ਕਰਾਂਗੇ। ਕਿਉਂ? ਇਸ ਕਰਕੇ ਕਿਉਂਕਿ ਜਿਹੜੀ ਕਬਿਓਬਾਚ ਬੇਨਤੀ ਦੇ ਵਿੱਚ ਪਹਿਲਾਂ ਔਰ ਬਾਅਦ ਦੇ ਵਿੱਚ ਬਾਣੀ ਲਗਾ ਦਿੱਤੀ ਗਈ ਹੈ, ਰਲਗੜ ਕਰ ਦਿੱਤੀ ਗਈ ਹੈ, ਉਸ ਦੇ ਨਾਲ ਕਈ ਭਰਮ ਭੁਲੇਖੇ ਪੈਦਾ ਹੋ ਜਾਣਗੇ। ਉਹ ਇਸ ਕਰਕੇ ਕਿਉਂਕਿ ਜਿਸ ਵਕਤ ਸਤਿਗੁਰੂ ਜੀ ਨੇ ਕਬਿਓਬਾਚ ਬੇਨਤੀ ਦੇ ਵਿੱਚ ਜਿਹੜੀ ਗੱਲ ਸਾਨੂੰ ਸਮਝਾਈ ਹੈ, ਉਸ ਦਾ ਮੂਲ ਮੁੱਦਾ ਦੁਸ਼ਟ ਸਭੈ ਤੁਮ ਕਾਵੋ, ਹਮਰੇ ਦੁਸ਼ਟ ਸਭੈ ਤੁਮ ਕਾਵੋ। ਦੁਸ਼ਟਾਂ ਦਾ ਜ਼ਿਕਰ ਹੈ, ਦੋਖੀਆਂ ਦਾ ਜ਼ਿਕਰ ਹੈ, ਦੁਸ਼ਮਣਾਂ ਦਾ ਜ਼ਿਕਰ ਹੈ। ਜਦੋਂ ਕਿ ਸਿੱਖ ਸਿਧਾਂਤ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਸਵੱਟੀ ਦੇ ਮੁਤਾਬਕ ਜਿਸਮਾਨੀ ਰੂਪ ਦੇ ਵਿੱਚ ਸਿੱਖ ਦਾ ਕੋਈ ਸ਼ਤਰੂ ਨਹੀਂ ਹੈ, ਜਿਸਮਾਨੀ ਰੂਪ ਦੇ ਵਿੱਚ ਸਿੱਖ ਦਾ ਕੋਈ ਦੁਸ਼ਮਣ ਨਹੀਂ ਹੈ, ਜਿਸਮਾਨੀ ਰੂਪ ਦੇ ਵਿੱਚ ਸਿੱਖ ਦੇ ਲਈ ਕੋਈ ਵੀ ਬੈਰੀ ਨਹੀਂ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਵਿੱਚ ਇਹ ਗੱਲ ਆਪਾਂ ਸਿੱਧ ਕਰਾਂਗੇ, ਉਸ ਵਕਤ ਫਿਰ ਸਤਿਗੁਰੂ ਕਿਹੜੇ ਦੁਸ਼ਟ ਦੀ ਗੱਲ ਕਰ ਰਹੇ ਹੈ, ਕਿਹੜੇ ਦੋਖੀਆਂ ਦੀ ਗੱਲ ਕਰ ਰਹੇ ਹੈ, ਕਿਹੜੇ ਦੁਸ਼ਮਣਾਂ ਦੀ ਗੱਲ ਕਰ ਰਹੇ ਹੈ, ਸਤਿਗੁਰੂ ਜੀ ਕਿਸ ਨੂੰ ਕਹਿ ਰਹੇ ਹੈ, ਸਭ ਬੈਰੀਅਣ ਕੋ ਆਜ ਸੰਗਰੀਏ, ਸਤਿਗੁਰੂ ਜੀ ਕਿਸ ਭਾਵਨਾ ਦੇ ਵਿੱਚ ਜਾ ਕੇ ਕਹਿ ਰਹੇ ਹੈ, ਸਿੱਖ ਉਭਾਰ ਅਸਿੱਖ ਸੰਗ੍ਰਹਿ, ਇਹ ਸਿੱਖ ਕੌਣ ਹੈ ਔਰ ਅਸਿੱਖ ਕੌਣ ਹੈ, ਇਸ ਗੱਲ ਨੂੰ ਪਰਤ ਦਰ ਪਰਤ ਆਪਾਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਸੋ ਸ਼ੁਰੂਆਤ ਹੈ ਰਹਿਤ ਮਰਿਆਦਾ ਦੇ ਮੁਤਾਬਕ ਕਬਿਓ ਬਾਚ ਬੇਨਤੀ ਚੌਪਈ। ਪਾਤਸ਼ਾਹੀ ਦਸਵੀਂ ਦਾ ਅਰਥ ਹੈ ਪਾਤਸ਼ਾਹ ਮਹਾਂਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਬਾਰਕ ਬਾਣੀ। ਕਬਿਓ ਬਾਚ ਭਾਵ ਕਾਵਿ ਰੂਪ ਦੇ ਵਿੱਚ ਬਚਨ, ਕਵਿਤਾ ਰੂਪ ਦੇ ਵਿੱਚ ਬਚਨ, ਕਿਉਂਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਵੀ ਕਾਵਿ ਰੂਪ ਦੇ ਵਿੱਚ ਹੀ ਬਚਨ ਨੇ, ਜਿਨ੍ਹਾਂ ਨੂੰ ਆਪਾਂ ਬਾਣੀ ਜਾਂ ਗੁਰਬਾਣੀ ਆਖਦੇ ਹਾਂ। ਔਰ ਸਿੱਖ ਸੰਦਰਭ ਦੇ ਵਿੱਚ ਸਿੱਖ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨ ਕੇ ਚੱਲਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਕਿਉਂਕਿ ਸਾਨੂੰ ਗੁਰਬਾਣੀ ਤੋਂ ਹੀ ਧਾਰਮਿਕ ਸੇਧ ਮਿਲਦੀ ਹੈ। ਗੁਰਬਾਣੀ ਤੋਂ ਹੀ ਜੀਵਨ ਅਵਸਥਾ ਦੇ ਵਿੱਚ ਧਰਮ ਦਾ ਉਹ ਮਾਰਗ ਮਿਲਦਾ ਹੈ ਜਿਸ ਮਾਰਗ ਨੂੰ ਸਿੱਖ ਆਪਣੇ ਸਿਧਾਂਤਕ ਜੀਵਨ ਦੇ ਵਿੱਚ ਹਟਾਉਂਦਾ ਹੈ। ਆਤਮਕ ਪੱਖੋਂ ਆਪਣਾ ਨਾਤਾ, ਆਪਣਾ ਰਿਸ਼ਤਾ ਆਪਣੇ ਇੱਕ ਅਕਾਲ ਪੁਰਖ ਦੇ ਨਾਲ ਜੋੜਦਾ ਹੈ। ਇੱਕ ਅਕਾਲ ਪੁਰਖ ਦੇ ਨਾਲ ਰਿਸ਼ਤਾ ਜੋੜਨ ਤੋਂ ਬਾਅਦ ਆਪਣੇ ਦੁਨਿਆਵੀ ਕਾਰਜ ਕਰਦਾ ਹੈ ਔਰ ਦੁਨਿਆਵੀ ਤੌਰ ਉੱਪਰ ਆਪਣੀਆਂ ਧਰਮ ਦੀਆਂ ਪਰੰਪਰਾਵਾਂ ਨੂੰ ਨਿਭਾਉਂਦਾ ਹੈ। ਜਿੱਥੇ ਕਰਮ ਕਾਂਡ ਨਹੀਂ ਹੁੰਦੇ, ਕੇਵਲ ਕਰਮ ਹੁੰਦਾ ਹੈ, ਔਰ ਜਿੱਥੇ ਕੇਵਲ ਕਰਮ ਦੀ ਇਸ ਭਾਵਨਾ ਦੇ ਵਿੱਚ ਗੱਲ ਇਸ ਤਰ੍ਹਾਂ ਸਮਝ ਲੱਗਦੀ ਹੈ ਕਿ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਆਰਾਮ। ਕਰਮਾਂ ਕਰਕੇ ਅਸੀਂ ਵਿਛੜੇ ਹਾਂ ਔਰ ਕਰਮ ਬਖਸ਼ਿਸ਼ ਕਰਕੇ ਹੀ ਤੇਰੇ ਨਾਲ ਜੁੜਾਂਗੇ, ਕਿਉਂਕਿ ਗੁਰਮਤਿ ਦੇ ਵਿੱਚ ਇੱਕ ਕਰਮ ਉਹ ਨੇ ਜਿਹੜੇ ਅਸੀਂ ਕਰਨੇ ਨੇ, ਜਿਹੜੇ ਸ਼ੁਭ ਕਰਮ ਨੇ ਅਗਰ ਆਪਾਂ ਧਰਮ ਦੇ ਮੁਤਾਬਕ ਚੱਲਦੇ ਹਾਂ। ਇੱਕ ਕਰਮ ਕਰਮ ਬਖਸ਼ਿਸ਼ ਹੈ। ਸੋ ਸ਼ੁਰੂਆਤ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਕਵਿਤਾ ਰੂਪ ਦੇ ਵਿੱਚ ਬਚਨ ਬੇਨਤੀ। ਹਮਰੀ ਕਰੋ ਹੱਥ ਦੇ ਰੱਛਾ, ਇਹ ਬੇਨਤੀ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਬੇਨਤੀ ਤੋਂ ਗੱਲ ਸ਼ੁਰੂ ਕੀਤੀ ਹੈ। ਇਸ ਸੰਸਾਰ ਦੇ ਵਿੱਚ ਰੱਛਿਆ ਕੌਣ ਕਰੇਗਾ? ਅਕਾਲ ਪੁਰਖ। ਅਕਾਲ ਪੁਰਖ ਦੇ ਅੱਗੇ ਇਹ ਬੇਨਤੀ ਕੀਤੀ ਗਈ ਹੈ, ਹਮਰੀ ਕਰੋ ਹੱਥ ਦੇ ਰੱਛਾ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਚਿੱਤ ਮਨ ਹੈ, ਮਨ ਇੱਛਾਵਾਂ ਦਾ ਜਨਮਦਾਤਾ ਹੈ। ਮਨ ਦੇ ਵਿੱਚ ਹੀ ਵਿੱਚੋਂ ਹੀ ਇੱਛਾਵਾਂ ਪਨਪਦੀਆਂ ਨੇ, ਮਨ ਦੇ ਵਿੱਚੋਂ ਹੀ ਇੱਛਾਵਾਂ ਨਿਕਲਦੀਆਂ ਨੇ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਅੱਜ ਇਸ ਗੱਲ ਨੂੰ ਕਰਨ ਨੂੰ ਮਨ ਕਰਦਾ ਹੈ, ਅੱਜ ਆਹ ਖਾਣ ਨੂੰ ਮਨ ਕਰਦਾ ਹੈ, ਅੱਜ ਮਨ ਦੀ ਇੱਛਾ ਇਹ ਹੈ, ਜੋ ਵੀ ਮਨ ਦੀ ਇੱਛਾ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਚਿੱਤ ਦੇ ਵਿੱਚ ਤਾਂ ਅਨੇਕਾਂ ਹੀ ਇੱਛਾਵਾਂ ਨਿਕਲਦੀਆਂ ਨੇ, ਚਿੱਤ ਦੇ ਵਿੱਚੋਂ ਤਾਂ ਅਨੇਕਾਂ ਹੀ ਇੱਛਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਲੇਕਿਨ ਸਤਿਗੁਰੂ ਜੀ ਨੇ ਇੱਥੇ ਇੱਛਾ ਇੱਕ ਸ਼ਬਦ ਵਰਤਿਆ ਹੈ, ਇੱਕ ਸ਼ਬਦ ਭਾਵ ਇੱਕ ਬਚਨ ਹੈ, ਪੂਰਨ ਹੋਏ ਚਿੱਤ ਕੀ ਇੱਛਾ, ਮਨ ਦੀ ਇੱਛਾ ਪੂਰੀ ਹੋਵੇ। ਅਤੇ ਮਨ ਦੀ ਇੱਛਾ ਕੀ ਹੈ? ਕਾਵਿ ਰੂਪ ਬਚਨ ਦੇ ਵਿੱਚ ਜਦੋਂ ਆਪਾਂ ਕਵਿਤਾ ਦੇ ਸੰਦਰਭ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਵੀ ਸਪਸ਼ਟ ਆਪਾਂ ਕਰਦੇ ਚਲੀਏ ਕਿ ਕਵਿਤਾ ਉਹੀ ਸਫਲ ਹੈ ਜਿਸ ਕਵਿਤਾ ਦੇ ਵਿੱਚ ਅੰਤਰ ਭਾਵਨਾ ਔਰ ਅੰਤਰ ਭਾਵਨਾ ਤੋਂ ਬਾਅਦ ਇੰਟਰਲਿੰਕਡ ਅੰਤਰ ਮਿਲਾਪ ਵੀ ਹੋਵੇ। ਪੂਰਨ ਹੋਏ ਚਿੱਤ ਕੀ ਇੱਛਾ ਦਾ ਮਿਲਾਪ ਅਗਲੀ ਪਾਵਨ ਪੰਕਤੀ ਦੇ ਨਾਲ ਕਿਵੇਂ ਹੋ ਸਕਦਾ ਹੈ? ਤਵ ਚਰਨਨ ਮਨ ਰਹੇ ਹਮਾਰਾ, ਤਵ ਉਸ ਵਕਤ ਮੇਰਾ ਚਰਨਾਂ ਦੇ ਵਿੱਚ ਮਨ ਰਹੇ। ਕਿਸ ਵਕਤ? ਜਿਸ ਵਕਤ ਮੇਰੇ ਮਨ ਦੀ ਇੱਛਾ ਪੂਰੀ ਹੋਈ। ਅਤੇ ਮਨ ਦੀ ਇੱਛਾ ਫਿਰ ਕੀ ਹੋਏਗੀ? ਉਸ ਦੇ ਚਰਨਾਂ ਦੇ ਨਾਲ ਜੁੜਨ ਦੀ। ਇਸ ਕਰਕੇ ਤਬ ਉਸ ਵਕਤ ਚਰਨਾਂ ਦੇ ਨਾਲ ਮਨ ਜੁੜੇਗਾ ਮੇਰਾ ਜਦੋਂ ਮੇਰੀ ਤੂੰ ਆਪਣਾ ਹੱਥ ਦੇ ਕੇ ਸੰਸਾਰ ਦੇ ਵਿੱਚ ਰੱਖਿਆ ਕਰੇਗਾ। ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਮਨ ਦੀ ਇੱਛਾ ਕੀ ਹੈ? ਤਬ ਚਰਨਨ ਮਨ ਰਹੇ ਹਮਾਰਾ, ਮੇਰਾ ਮਨ ਤੇਰੇ ਚਰਨਾਂ ਦੇ ਨਾਲ ਰਹੇ, ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ। ਆਪਣਾ ਜਾਣ ਕਰੋ ਪ੍ਰਿਤਪਾਰਾ, ਮੈਨੂੰ ਆਪਣਾ ਜਾਣ ਕੇ, ਆਪਣਾ ਸਮਝ ਕੇ, ਆਪਣਾ ਬਣਾ ਕੇ ਮੇਰੀ ਪ੍ਰਿਤ ਪਾਲਣਾ ਕਰੋ। ਇਹ ਬੇਨਤੀ ਹੋ ਰਹੀ ਹੈ, ਇਹ ਬੇਨਤੀ ਦੀ ਅਰਦਾਸ ਹੋ ਰਹੀ ਹੈ। ਹੁਣ ਸਪਸ਼ਟ ਹੈ, ਹਮਰੇ ਦੁਸ਼ਟ ਸਬੈ ਤੁਮ ਘਾਵੋ। ਘਾਵੋ ਦਾ ਅਰਥ ਹੈ, ਅੱਖਰੀ ਅਰਥ ਹੈ ਜ਼ਖਮੀ। ਲੇਕਿਨ ਬਾਣੀ ਦਾ ਰਿਸ਼ਤਾ ਆਤਮਕ ਹੈ ਔਰ ਆਪਾਂ ਅੰਤਰੀਵ ਭਾਵਨਾ ਦੇ ਵਿੱਚ ਜਾ ਕੇ ਅਰਥ ਕਰ ਰਹੇ ਹਾਂ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਦੁਸ਼ਟ ਦਾ ਅਗਰ ਆਪਾਂ ਮਤਲਬ ਕਰੀਏ, ਦੁਸ਼ਟ ਸ਼ਬਦ ਔਰ ਦੁਖੀਅਨ ਸ਼ਬਦ ਔਰ ਦੁਸ਼ਮਣ ਸ਼ਬਦ ਆਪਾਂ ਉਸ ਲਈ ਵਰਤਦੇ ਹਾਂ ਜਿਸ ਨੂੰ ਆਪਾਂ ਮਨ ਕਰਕੇ ਨਹੀਂ ਚਾਹ ਰਹੇ, ਉਹ ਵਿਅਕਤੀ ਜਿਹੜਾ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਸਾਡੇ ਲਈ ਖਰਾ ਨਹੀਂ ਹੈ ਜਾਂ ਸਾਡੇ ਉਲਟ ਕਿਰਿਆਵਾਂ ਕਰ ਰਿਹਾ ਹੈ ਜਾਂ ਜਿਹੜਾ ਸਾਨੂੰ ਸੰਸਾਰ ਦੇ ਵਿੱਚ ਦੁਸ਼ਮਣਤਾ ਦੀ ਭਾਵਨਾ ਦੇ ਨਾਲ ਦੇਖ ਰਿਹਾ ਹੈ, ਆਪਾਂ ਵੀ ਫਿਰ ਉਸ ਨੂੰ ਦੁਸ਼ਟ ਸਮਝ ਬੈਠਦੇ ਹਾਂ। ਹਮਰੇ ਦੁਸ਼ਟ, ਪਰ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਜਿਸਮਾਨੀ ਰੂਪ ਦੇ ਵਿੱਚ ਆਪਾਂ ਕਿਸੇ ਨੂੰ ਦੁਸ਼ਟ ਕਹਿ ਸਕਦੇ ਹਾਂ ਜਦਕਿ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਕਾਵੋ ਦਾ ਮਤਲਬ ਹੈ ਕਿ ਮੇਰੇ ਸਾਰੇ ਦੇ ਸਾਰੇ ਦੁਸ਼ਟਾਂ ਨੂੰ ਤੁਸੀਂ ਜ਼ਖਮੀ ਕਰ ਦਿਓ। ਹੁਣ ਸਤਿਗੁਰੂ ਜੀ ਨੇ ਇੱਥੇ ਕਾਵੋ ਸ਼ਬਦ ਕਿਉਂ ਵਰਤਿਆ ਹੈ, ਜ਼ਖਮੀ ਹੋਣ ਦੀ ਗੱਲ ਕਿਉਂ ਕੀਤੀ ਹੈ, ਇਸ ਨੂੰ ਆਪਾਂ ਥੋੜ੍ਹਾ ਜਿਹਾ ਅੱਗੇ ਚੱਲ ਕੇ ਸਪੱਸ਼ਟ ਕਰਾਂਗੇ ਜਦੋਂ ਕਿ ਦੁਸ਼ਟ ਦੀ ਔਰ ਦੋਖੀਅਨ ਦੀ ਔਰ ਦੁਸ਼ਮਣ ਦੀ ਗੱਲ ਆਵੇਗੀ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਆਪ ਧਿਆਨ ਦੇ ਵਿੱਚ ਰੱਖਣਾ ਕਿ ਆਪਾਂ ਦੁਸ਼ਟ ਦੀ ਗੱਲ ਕਰਨੀ ਹੈ ਕਿ ਦੁਸ਼ਟ ਕੌਣ ਹੈ, ਦੁਸ਼ਮਣ ਕੌਣ ਹੈ, ਦੋਖੀ ਕੌਣ ਹੈ, ਜਿਹਨੂੰ ਆਪਾਂ ਅੱਗੇ ਚੱਲ ਕੇ ਸਪੱਸ਼ਟ ਕਰਾਂਗੇ। ਔਰ ਕਾਵੋ ਉਸ ਨੂੰ ਸਤਿਗੁਰੂ ਜੀ ਨੇ ਘਾਵ ਪਹੁੰਚਾਉਣ ਦੇ ਲਈ ਕਿਉਂ ਕਿਹਾ, ਜ਼ਖਮੀ ਕਰਨ ਦੇ ਲਈ ਕਿਉਂ ਕਿਹਾ, ਉਸ ਨੂੰ ਮਾਰ ਦੇਣ ਦੇ ਲਈ ਕਿਉਂ ਨਹੀਂ ਕਿਹਾ? ਕਿਉਂਕਿ ਬੇਨਤੀ ਹੋ ਰਹੀ ਹੈ, ਅਰਦਾਸ ਹੋ ਰਹੀ ਹੈ, ਅਰਦਾਸ ਦੇ ਵਿੱਚ ਅਸੀਂ ਆਪਣੇ ਦੁਸ਼ਮਣ ਨੂੰ ਮਾਰਨ ਦੀ ਵੀ ਗੱਲ ਕਰ ਸਕਦੇ ਹਾਂ, ਪਰ ਕੀ ਆਪਾਂ ਅਰਦਾਸ ਦੇ ਵਿੱਚ ਕਿਸੇ ਨੂੰ ਮਾਰਨ ਦੀ ਗੱਲ ਕਰ ਸਕਦੇ ਹਾਂ, ਕਿਸੇ ਨੂੰ ਘਾਵ ਪਹੁੰਚਾਉਣ ਦੀ ਗੱਲ ਕਰ ਸਕਦੇ ਹਾਂ? ਜਦਕਿ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ, ਸਾਡਾ ਕੋਈ ਦੁਸ਼ਟ ਦੋਖੀ ਸਾਡੇ ਵਾਸਤੇ ਕੋਈ ਹੈ ਹੀ ਨਹੀਂ, ਜਦ ਅਸੀਂ ਹਰ ਇੱਕ ਦੇ ਵਿੱਚ ਅਕਾਲ ਪੁਰਖ ਨੂੰ ਹੀ ਦੇਖਦੇ ਹਾਂ, ਤਾਂ ਫਿਰ ਕਈ ਅਸੀਂ ਐਸੀ ਅਰਦਾਸ ਕਰ ਸਕਦੇ ਹਾਂ? ਕਿਉਂਕਿ ਜਿੰਨੀ ਦੇਰ ਤੱਕ ਆਪਾਂ ਅੱਖਰੀ ਅਰਥਾਂ ਦੇ ਉੱਪਰ ਸੀਮਿਤ ਰਹਾਂਗੇ, ਓਨੀ ਦੇਰ ਤੱਕ ਵਿਵਾਦ ਪੈਦਾ ਹੋਣਗੇ, ਔਰ ਇਸ ਆਧਾਰ ਉੱਪਰ ਮੇਰੇ ਵਰਗੇ ਵਿਦਵਾਨ ਫਿਰ ਇਹ ਕਹਿ ਦੇਣਗੇ ਕਿ ਜੀ ਇਹ ਬਾਣੀ ਹੀ ਸਤਿਗੁਰ ਦੀ ਨਹੀਂ। ਇਸ ਕਰਕੇ ਇਸ ਗੱਲ ਦੀ ਸਪੱਸ਼ਟਤਾ ਬਹੁਤ ਜ਼ਰੂਰੀ ਹੈ, ਆਪ ਇਸ ਨੂੰ ਜ਼ਹਿਨ ਦੇ ਵਿੱਚ ਰੱਖਣਾ, ਆਪਾਂ ਅੱਗੇ ਚੱਲ ਕੇ ਇਸ ਨੂੰ ਸਪੱਸ਼ਟ ਕਰਾਂਗੇ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਅੱਖਰੀ ਅਰਥ ਇਹ ਹੈ ਕਿ ਮੇਰੇ ਜਿੰਨੇ ਵੀ ਦੁਸ਼ਟ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਘਾਵ ਕਰ ਦਿਓ, ਭਾਵ ਉਹਨਾਂ ਨੂੰ ਜ਼ਖਮੀ ਕਰ ਦਿਓ। ਆਪ ਹੱਥ ਦੇ ਮੋਹੇ ਬਚਾਵੋ, ਜ਼ਾਹਿਰ ਹੈ ਗੱਲ ਸਪੱਸ਼ਟ ਹੈ ਕਿ ਆਪਣਾ ਹੱਥ ਦੇ ਕੇ, ਕਿਉਂਕਿ ਹਮਰੀ ਕਰੋ ਹੱਥ ਦੇ ਰੱਛਾ, ਮੇਰੀ ਹੱਥ ਦੇ ਕੇ ਤੁਸੀਂ ਰੱਛਿਆ ਕਰਨੀ ਹੈ। ਆਪ ਹੱਥ ਦੇ ਮੋਹੇ ਬਚਾਵੋ, ਆਪਣਾ ਹੱਥ ਦੇ ਕੇ ਮੈਨੂੰ ਬਚਾਵੋ। ਕਿਸ ਤੋਂ ਬਚਾਵੋ? ਮੈਨੂੰ ਮੇਰੇ ਦੁਸ਼ਟਾਂ ਤੋਂ ਬਚਾਵੋ। ਪ੍ਰਸ਼ਨ ਫਿਰ ਉੱਥੇ ਹੀ ਹੈ ਕਿ ਦੁਸ਼ਟ ਸਾਡੇ ਦੁਸ਼ਮਣ ਸਾਡੇ ਹੈ ਨਹੀਂ ਕੌਣ? ਜਿਸ ਵਕਤ ਸਾਨੂੰ ਸਾਡੇ ਦੁਸ਼ਮਣਾਂ ਤੋਂ ਤੁਸੀਂ ਸਤਿਗੁਰੂ ਜੀ ਬਚਾਵੋਗੇ, ਉਸ ਵਕਤ ਜ਼ਾਹਿਰ ਤੌਰ ਉੱਪਰ ਮੇਰਾ ਪਰਿਵਾਰ ਫਿਰ ਸੁਖੀ ਰਹੇਗਾ, ਕਿਉਂਕਿ ਜਿਹੜਾ ਦੁਸ਼ਮਣਾਂ ਤੋਂ ਬਚ ਜਾਏਗਾ ਉਹ ਸੁਖੀ ਹੋਏਗਾ। ਸੁਖੀ ਬਸ ਹੈ ਮੋਰੋ ਪਰਿਵਾਰ ਆ। ਲੇਕਿਨ ਫਿਰ ਸਵਾਲ ਇਹ ਹੈ, ਹੁਣ ਸਵਾਲ ਇਹ ਹੈ ਕਿ ਕਿਹੜਾ ਮੇਰਾ ਪਰਿਵਾਰ ਹੈ? ਸਤਿਗੁਰੂ ਜੀ ਕਿਸ ਪਰਿਵਾਰ ਦੀ ਗੱਲ ਸਾਨੂੰ ਸਮਝਾ ਰਹੇ ਨੇ, ਕਿਸ ਪਰਿਵਾਰ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ? ਕਿ ਸਾਡਾ ਪਰਿਵਾਰ ਉਹ ਪਰਿਵਾਰ ਹੈ ਜਿਸ ਦੇ ਨਾਲ ਸੰਸਾਰਕ ਰੂਪ ਦੇ ਵਿੱਚ ਸਾਡੇ ਸਰੀਰਕ ਸੰਬੰਧ ਹੋਏ ਨੇ, ਜਿਸ ਤਰ੍ਹਾਂ ਸਾਡੇ ਭਰਾ, ਸਾਡੀ ਮਾਤਾ, ਸਾਡੇ ਪਿਤਾ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੀਆਂ ਬੱਚੀਆਂ, ਪਤਨੀ, ਇਸਤਰੀ, ਕੀ ਉਸ ਪਰਿਵਾਰ ਦੀ ਗੱਲ ਹੈ? ਗੁਰਮਤ ਦੇ ਮੁਤਾਬਕ ਅਗਰ ਆਪਾਂ ਇਸ ਕਸਵੱਟੀ ਨੂੰ ਸੋਚ ਕੇ ਚੱਲੀਏ ਤਾਂ ਜ਼ਾਹਿਰ ਤੌਰ ਉੱਪਰ ਇਹ ਜਿਹੜਾ ਪਰਿਵਾਰ ਹੈ ਸਰੀਰਕ ਰੂਪ ਦੇ ਵਿੱਚ ਸੁਖੀ ਰਹੇ, ਹਰ ਕੋਈ ਇਸ ਦੀ ਅਰਦਾਸ ਕਰਦਾ ਹੈ। ਲੇਕਿਨ ਆਤਮਕ ਤੌਰ ਪਰ ਜੇ ਆਪਾਂ ਪਰਿਵਾਰਕ ਅਵਸਥਾ ਦੇਖਦੇ ਹਾਂ ਤਾਂ ਫਿਰ ਕਿਸ ਪਰਿਵਾਰ ਵੱਲ ਸਤਿਗੁਰੂ ਜੀ ਸਾਡਾ ਇਸ਼ਾਰਾ ਕਰਦੇ ਨੇ? ਹੁਣ ਪਰਿਵਾਰ ਤਾਂ ਸਾਡੇ ਸੰਸਾਰ ਦੇ ਵਿੱਚ ਸੰਯੋਗਾਂ ਕਰਕੇ ਬਣੇ ਨੇ, ਸਾਰੇ ਪੂਰਵ ਜਨਮ ਕੇ ਮਿਲੇ ਸੰਯੋਗੀ, ਸਾਰੇ ਪੂਰਵਲੇ ਜਨਮਾਂ ਦੇ ਸੰਯੋਗੀ ਮਿਲੇ ਨੇ, ਮਾਤ ਪਿਤਾ ਜਿਹੜੇ ਸੁੱਤ ਨੇ, ਬੰਧਪ ਨੇ, ਇਹ ਸਾਰੇ ਸਖਾ ਭਾਈ। ਲੇਕਿਨ ਸਪੱਸ਼ਟ ਰੂਪ ਦੇ ਵਿੱਚ ਗੁਰਮਤ ਜਿਸ ਨੂੰ ਪਰਿਵਾਰ ਮੰਨਦੀ ਹੈ ਉਹ ਪਰਿਵਾਰ ਕਿਹੜਾ ਹੈ? ਸਤਿਗੁਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਕਬੀਰ ਜੀ ਦੀ ਪਵਿੱਤਰ ਬਾਣੀ ਹੈ, ਅੰਗ ਨੰਬਰ 337, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਨਾਮ ਦਾ ਬੇੜਾ ਹੈ, ਨਾਮ ਦਾ ਜਹਾਜ਼ ਹੈ, ਗੱਲ ਸਪੱਸ਼ਟ ਹੈ। ਭਰੋਸਾ ਮੈਂ ਆਪਣੇ ਅਕਾਲ ਪੁਰਖ ਦੇ ਉੱਤੇ ਕੀਤਾ ਹੈ, ਸਭ ਪਰਿਵਾਰ ਚੜਾਇਆ, ਤੇਰੇ ਭਰੋਸੇ ਉੱਪਰ ਮੈਂ ਸਾਰਾ ਪਰਿਵਾਰ ਇਸ ਨਾਮ ਦੇ ਬੇੜੇ ਉੱਪਰ ਚੜਾ ਦਿੱਤਾ ਹੈ। ਲੇਕਿਨ ਨਾਮ ਦੇ ਬੇੜੇ ਉੱਪਰ ਸਵਾਰ ਹੋਣ ਦਾ ਮਤਲਬ ਹੈ ਕਿ ਜਿਹੜਾ ਨਾਮ ਜਪੇਗਾ, ਮੈਂ ਨਾਮ ਜਪਾਂਗਾ, ਜ਼ਰੂਰੀ ਨਹੀਂ ਹੈ ਕਿ ਮੇਰਾ ਪੁੱਤਰ ਵੀ ਨਾਮ ਜਪੇ। ਮੈਂ ਨਾਮ ਜਪਾਂਗਾ ਜ਼ਰੂਰੀ ਨਹੀਂ ਹੈ ਕਿ ਮੇਰੀ ਇਸਤਰੀ ਮੇਰੀ ਧੀ ਵੀ ਨਾਮ ਜਪਦੀ ਹੋਵੇ। ਜ਼ਰੂਰੀ ਨਹੀਂ ਹੈ ਕਿ ਪਰਿਵਾਰ ਦੇ ਹੋਰ ਵੀ ਸੰਬੰਧਿਤ ਰਿਸ਼ਤੇਦਾਰ ਨਾਮ ਜਪਦੇ ਹੋਣ, ਲੇਕਿਨ ਸਤਿਗੁਰ ਕਹਿੰਦੇ ਨੇ ਸਭ ਪਰਿਵਾਰ ਚੜ੍ਹਾਇਆ ਵਿਹੜੇ। ਇਸ ਕਰਕੇ ਬਾਕੀ ਦੇ ਪਰਿਵਾਰ ਦੇ ਹੋਰ ਜੀ ਨਾਮ ਜਪਣ, ਨਾਮ ਦੇ ਵਿਹੜੇ ਉੱਪਰ ਚੜ੍ਹਨ, ਇਸ ਗੱਲ ਦੀ ਕੋਈ ਗਰੰਟੀ ਉਸ ਮਨੁੱਖ ਦੇ ਕੋਲ ਨਹੀਂ ਹੈ ਜਿਹੜਾ ਇਹ ਅਰਦਾਸ ਕਰ ਰਿਹਾ ਸਭ ਪਰਿਵਾਰ ਚੜ੍ਹਾਇਆ ਵਿਹੜੇ। ਲੇਕਿਨ ਜਦੋਂ ਆਪਾਂ ਪਰਿਵਾਰ ਦਾ ਅਰਥ ਸਮਝ ਆਵਾਂਗੇ, ਪਰਿਵਾਰ ਦਾ ਮਤਲਬ ਸਮਝ ਆਵਾਂਗੇ ਤਾਂ ਗੱਲ ਸਪਸ਼ਟ ਹੋ ਜਾਏਗੀ। ਇਹ ਪਰਿਵਾਰ ਕਿਹੜਾ ਹੈ? ਇਹ ਸਰੀਰਕ ਰੂਪ ਪਰਿਵਾਰ ਹੈ, ਜਿਸ ਪਰਿਵਾਰ ਦੇ ਜੀ ਨੇ, ਜਿਸ ਪਰਿਵਾਰ ਦੇ ਜੀ ਉਸ ਦੇ ਅੰਗ ਨੇ। ਹੱਥ ਇਸ ਪਰਿਵਾਰ ਦੇ ਸਦੱਸ ਨੇ, ਪੈਰ, ਅੱਖਾਂ, ਜ਼ੇਬਾ, ਜ਼ੁਬਾਨ ਇਸ ਪਰਿਵਾਰ ਦੇ ਸਾਰੇ ਅੰਗ ਨੇ। ਇਸੇ ਕਰਕੇ ਸਤਿਗੁਰ ਨੇ ਸੰਦਰਭ ਦੇ ਵਿੱਚ ਜਾ ਕੇ ਜਿਹੜੀ ਸਾਨੂੰ ਗੱਲ ਸਮਝਾਈ ਹੈ ਉਹ ਇਹ ਹੈ, ਅੰਤਰ ਗੁਰੂ ਆਰਾਧਨਾ। ਜਿਸ ਵਕਤ ਅੰਤਰ ਗੁਰੂ ਦੇ ਆਰਾਧਨਾ ਦੀ ਅਵਸਥਾ ਮਨੁੱਖ ਨੂੰ ਹਾਸਲ ਹੋ ਜਾਂਦੀ ਹੈ, ਉਸ ਵਕਤ ਉਸ ਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਸਮਝ ਲੱਗਦੀ ਹੈ, ਫਿਰ ਉਸ ਦਾ ਪਰਿਵਾਰ ਬੇੜੇ ਕਿਵੇਂ ਚੜ੍ਹਦਾ, ਨਾਮ ਦੇ ਜਹਾਜ਼ ਉੱਪਰ ਕਿਵੇਂ ਚੜ੍ਹਦਾ, ਨਾਮ ਦੇ ਬੇੜੇ ਉੱਪਰ ਸਵਾਰ ਕਿਵੇਂ ਹੁੰਦਾ। ਅੰਤਰ ਗੁਰੂ ਆਰਾਧਨਾ ਜੇਹਬਾ ਜਪ ਗੁਰਨਾਉ, ਜੇਹਬਾ ਉਹਦੇ ਪਰਿਵਾਰ ਦੀ ਸਦੱਸ ਹੈ, ਉਹ ਵਾਹਿਗੁਰੂ ਦਾ ਨਾਮ ਜਪਦੀ ਹੈ। ਨੇਤਰੀ ਸਤਿਗੁਰ ਭੇਖਣਾ, ਅੱਖਾਂ ਦੇ ਨਾਲ ਸਤਿਗੁਰ ਨੂੰ ਦੇਖਣ ਦੀ ਅਵਸਥਾ, ਨੇਤਰ ਉਸਦੇ ਪਰਿਵਾਰ ਦੇ ਜੀ ਨੇ। ਕੰਨੀ ਸੁਣ, ਨੇਤਰੀ ਸਤਿਗੁਰ ਭੇਖਣਾ, ਸਵਰਣੀ ਸੁਣਨਾ ਗੁਰਨਾਉ, ਕੰਨਾਂ ਕਰਕੇ ਗੁਰੂ ਦਾ ਨਾਮ ਜਪਣਾ, ਕੰਨਾਂ ਕਰਕੇ ਗੁਰੂ ਦਾ ਨਾਮ ਸੁਣਨਾ ਔਰ ਸੁਣ ਕੇ ਜਪਣਾ। ਕੰਨ ਵੀ ਪਰਿਵਾਰ ਦੇ ਮੈਂਬਰ ਨੇ। ਇਸ ਤਰ੍ਹਾਂ ਉਹ ਸਾਰਾ ਪਰਿਵਾਰ ਜਿਹੜਾ ਮੇਰੇ ਸਰੀਰ ਦੇ ਅੰਗ ਨੇ ਉਹ ਤੇਰੇ ਨਾਮ ਦੇ ਬੇੜੇ ਉੱਪਰ, ਕਿਉਂਕਿ ਰੋਮ ਰੋਮ ਪਰਮਾਤਮਾ ਦੇ ਅਕਾਲ ਪੁਰਖ ਦੇ ਨਾਮ ਨੂੰ ਸਿਮਰਨ ਦੀ ਸਤਿਗੁਰ ਨੇ ਸਾਨੂੰ ਸਿਧਾਂਤਕ ਗੱਲ ਸਮਝਾਈ ਹੈ। ਹੁਣ ਪਾਤਸ਼ਾਹ ਸਾਫ਼ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਹੈ, ਜਾ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਣੀ। ਜੇ ਗੱਲ ਸਮਝ ਗਈ ਤਾਂ ਸਤਿਗੁਰੂ ਕਹਿੰਦੇ ਨੇ ਕਿ ਬੁੱਧ ਫਿਰ ਮਨੁੱਖ ਨੂੰ ਮਿਲੇਗੀ। ਬਾਬਾ ਕਬੀਰ ਜੀ ਦੇ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ, ਕਹੋ ਕਬੀਰ ਭਜ ਸਾਰੰਗ ਬਾਣੀ, ਉਰਵਾਰ ਪਾਰ ਸਭ ਏਕੋ ਦਾਨੀ। ਗੱਲ ਸਪਸ਼ਟ ਹੈ, ਪਰਿਵਾਰ ਕਿਹੜਾ ਹੈ? ਸੁਖੀ ਬਸੈ ਮੋਰੋ ਪਰਿਵਾਰਾ, ਮੇਰਾ ਇਹ ਪਰਿਵਾਰ। ਇਹ ਸਰੀਰਕ ਰੂਪ ਦੇ ਵਿੱਚ ਹੱਥ ਪੈਰ ਕੰਨ। ਗੱਲ ਫਿਰ ਉੱਥੇ ਹੀ ਹੈ ਕਿ ਜੇ ਆਪਾਂ ਇਸ ਨੂੰ ਹੀ ਪਰਿਵਾਰ ਮੰਨ ਕੇ ਚੱਲ ਰਹੇ ਹਾਂ ਤਾਂ ਫਿਰ ਤਾਂ ਅਸੀਂ ਸਵਾਰਥੀ ਹਾਂ ਜੇ ਅਸੀਂ ਇਸ ਨੂੰ ਸੁਖੀ ਕਰਨਾ ਚਾਹੁੰਦੇ ਹਾਂ। ਜ਼ਾਹਿਰ ਤੌਰ ਪਰ ਆਤਮਕ ਪੱਖੋਂ ਮਨੁੱਖ ਵਾਹਿਗੁਰੂ ਦੇ ਨਾਮ ਦਾ ਜਿਸ ਵਕਤ ਸੁੱਖ ਲੈਂਦਾ ਹੈ, ਕਿਉਂਕਿ ਇਹੋ ਹੀ ਉਹ ਸੁੱਖ ਹੈ ਜਿਸ ਸੁੱਖ ਨੂੰ ਆਪਾਂ ਆਨੰਦ ਦੀ ਅਵਸਥਾ ਦੇ ਵਿੱਚ ਜਾ ਕੇ ਲੈਣਾ ਹੈ, ਜਿਹਨੂੰ ਆਪਾਂ ਪਰਮਾਨੰਦ ਕਹਿੰਦੇ ਹਾਂ। ਸਰੀਰਕ ਰੂਪ ਦੇ ਵਿੱਚ ਹਰ ਕੋਈ ਸੁੱਖ ਲੈਣਾ ਚਾਹੁੰਦਾ ਹੈ, ਹਰ ਕੋਈ ਸਰੀਰਕ ਰੂਪ ਦੇ ਵਿੱਚ ਸੁੱਖ ਲੈਣ ਦੇ ਯਤਨ ਕਰਦਾ ਹੈ, ਯਤਨ ਸੁੱਖ ਦੇ ਬਹੁਤ ਕਰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹੋ ਹੀ ਇਸ ਦੀ ਤਰਾਸਦੀ ਹੈ ਕਿ ਯਤਨ ਬਹੁਤ ਸੁੱਖ ਕੋ ਕੀਏ, ਦੁੱਖ ਕੋ ਕੀਓ ਨਾ ਕੋਏ। ਹੁਣ ਦੁੱਖ ਦੇ ਯਤਨ ਕੋਈ ਵੀ ਪ੍ਰਾਣੀ ਨਹੀਂ ਕਰਦਾ, ਲੇਕਿਨ ਦੁੱਖ ਦੇ ਯਤਨ ਕਰਨ ਦੀ ਉਸ ਪ੍ਰਾਣੀ ਨੂੰ ਕਿਉਂ ਲੋੜ ਹੈ ਜਿਸ ਪ੍ਰਾਣੀ ਨੇ ਪਰਮਾਤਮਾ ਦਾ ਨਾਮ ਸਿਮਰਨਾ ਹੈ? ਅਸਲ ਦੇ ਵਿੱਚ ਇਸ ਰਮਜ਼ ਨੂੰ ਉਨੀ ਦੇਰ ਤੱਕ ਆਪਾਂ ਨਹੀਂ ਸਮਝ ਸਕਾਂਗੇ ਜਿੰਨੀ ਦੇਰ ਤੱਕ ਅਗਲੀ ਆਪਾਂ ਪਾਵਨ ਪੰਕਤੀ ਉੱਤੇ ਵਿਚਾਰ ਨਹੀਂ ਕਰਦੇ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਪਰਿਵਾਰ ਦੇ ਜਿਹੜੇ ਮੈਂਬਰ ਨੇ, ਜੀ ਨੇ, ਉਹ ਆਨੰਦਿਤ ਹੋਣ, ਆਨੰਦ ਦੀ ਅਵਸਥਾ ਦੇ ਵਿੱਚ ਰਹਿਣ, ਪਰਮ ਆਨੰਦ ਨੂੰ ਹਾਸਲ ਕਰਨ, ਤਾਂ ਕਿ ਦੁਨਿਆਵੀ ਤੌਰ ਉੱਪਰ ਜਿਸ ਵਕਤ ਉਸ ਨੂੰ ਕੋਈ ਦੁੱਖ ਦੀ ਖਬਰ ਮਿਲੇ, ਕਿਉਂਕਿ ਹਰ ਪਲ ਹਰ ਘੜੀ ਕੁਝ ਨਾ ਕੁਝ ਵਿਚਰ ਰਿਹਾ, ਕੁਝ ਨਾ ਕੁਝ ਵਾਪਰ ਰਿਹਾ। ਕਦੀ ਉਸ ਨੂੰ ਦੁੱਖ ਦੀ ਖਬਰ ਮਿਲਦੀ ਹੈ, ਕਦੀ ਉਸ ਨੂੰ ਸੁੱਖ ਦੀ ਖਬਰ ਮਿਲਦੀ ਹੈ। ਹਰ ਪਲ ਹਰ ਘੜੀ ਕੁਝ ਨਾ ਕੁਝ ਬਦਲ ਰਿਹਾ। ਦੁੱਖ ਦੀ ਖਬਰ ਮਿਲਦੀ ਹੈ ਉਹ ਦੁਖੀ ਹੋ ਜਾਂਦਾ, ਸੁੱਖ ਦੀ ਖਬਰ ਮਿਲਦੀ ਹੈ ਉਹ ਸੁਖੀ ਹੋ ਜਾਂਦਾ। ਲੇਕਿਨ ਗੁਰਮਤਿ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਗੁਰਮੁਖ ਰਹਿੰਦਾ ਹੈ, ਕਿਉਂਕਿ ਉਸ ਦੇ ਕੋਲ ਇੱਕ ਆਪਣਾ ਪਰਿਵਾਰ ਹੈ, ਜਿਹੜਾ ਸਰੀਰਕ ਰੂਪ ਦੇ ਵਿੱਚ ਪਰਿਵਾਰ ਹੈ, ਜਿਹੜਾ ਰੋਮ ਰੋਮ ਨਾਮ ਕਰਕੇ ਜਪ ਰਿਹਾ, ਆਨੰਦਿਤ ਅਵਸਥਾ ਦੇ ਵਿੱਚ ਹੈ। ਇਸ ਕਰਕੇ ਦੁੱਖ ਦੀ ਖਬਰ ਮਿਲਦੀ ਹੈ, ਅੱਖਾਂ ਰੋ ਪੈਂਦੀਆਂ ਨੇ, ਕੰਨ ਕਹਿੰਦੇ ਨੇ ਅਸੀਂ ਇਹ ਖਬਰ ਸੁਣਨਾ ਨਹੀਂ ਚਾਹੁੰਦੇ, ਜ਼ੁਬਾਨ ਕਹਿੰਦੀ ਹੈ ਕਿ ਮੈਂ ਤਾਂ ਇਹ ਕਹਿਣਾ ਵੀ ਨਹੀਂ ਚਾਹੁੰਦਾ ਜੀ ਐਸੀ ਮਾੜੀ ਭੈੜੀ ਖਬਰ ਮਿਲੀ ਹੈ। ਫਿਰ ਉਹ ਜ਼ਰੀ ਉਹ ਦੁੱਖ ਦੀ ਘੜੀ ਦੇ ਵਿੱਚ ਉਹ ਜਿਹੜੀ ਜ਼ੁਬਾਨ ਹੈ, ਉਹ ਜਿਹੜੇ ਕੰਨ ਨੇ, ਉਹ ਜਿਹੜੀਆਂ ਅੱਖਾਂ ਨੇ, ਉਹ ਦੁਨਿਆਵੀ ਗੱਲਾਂ ਹੀ ਕਰ ਰਹੀਆਂ ਨੇ, ਦੁਨਿਆਵੀ ਤੌਰ ਉੱਪਰ ਹੀ ਦੇਖ ਰਹੀਆਂ ਨੇ। ਲੇਕਿਨ ਆਤਮਕ ਤੌਰ ਉੱਪਰ ਸਭ ਕੁਝ ਦੇਖਦਿਆਂ ਹੋਇਆਂ ਵੀ, ਸਭ ਕੁਝ ਸੁਣਦਿਆਂ ਹੋਇਆਂ ਵੀ, ਸਭ ਕੁਝ ਬੋਲਦਿਆਂ ਹੋਇਆਂ ਵੀ, ਮਨੁੱਖ ਜਿਸ ਵਕਤ ਆਪਣਾ ਚਿੱਤ ਆਪਣੇ ਪਰਮਾਤਮਾ ਦੇ ਨਾਲ ਜੋੜ ਲੈਂਦਾ, ਉਸ ਵਕਤ ਜੇਹਬਾ ਦੇ ਵਿੱਚੋਂ ਆਪਣੇ ਆਪ ਉਹੀ ਕੁਝ ਨਿਕਲਦਾ ਹੈ ਜਿਹੜਾ ਕੇਵਲ ਅਤੇ ਕੇਵਲ ਅਕਾਲ ਪੁਰਖ ਨੂੰ ਸਮਰਪਿਤ ਹੁੰਦਾ। ਅੰਤਰ ਗੁਰੂ ਆਰਾਧਨਾ ਜੇਹਬਾ ਜਪ ਗੁਰਨਾਉ, ਆਪਣੇ ਆਪ ਜੇਹਬਾ ਫਿਰ ਜਪਣਾ ਸ਼ੁਰੂ ਕਰ ਦਿੰਦੀ ਹੈ ਅਕਾਲ ਪੁਰਖ ਦਾ ਨਾਮ। ਇਸ ਕਰਕੇ ਉਸ ਜੇਬਾ ਦੇ ਵਿੱਚੋਂ ਫਿਰ ਕਦੀ ਵੀ ਨਿੰਦਿਆ ਨਹੀਂ ਨਿਕਲਦੀ, ਕਦੀ ਕੋਈ ਗਾਲੀ ਗਲੋਚ ਅਪਸ਼ਬਦਾਵਲੀ ਭੈੜੀ ਬੋਲੀ ਭੈੜੀ ਸ਼ਬਦਾਵਲੀ ਨਹੀਂ ਨਿਕਲਦੀ। ਕੰਨ ਉਸ ਅਵਸਥਾ ਦੇ ਵਿੱਚ ਕਦੀ ਡਿਸਕੋ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਡਿਸਕੋ ਚੰਗਾ ਹੀ ਨਹੀਂ ਲੱਗਦਾ ਉਹਨਾਂ ਨੂੰ। ਅੱਖਾਂ ਕਦੀ ਵੀ ਉਹ ਨਹੀਂ ਦੇਖਣਾ ਚਾਹੁੰਦੀਆਂ ਜਿਹੜੀ ਗੁਰਮਤ ਦੇ ਉਲਟ ਹੈ। ਇਸ ਕਰਕੇ ਅੱਖਾਂ ਨੂੰ ਉਹ ਦੇਖਣਾ ਚੰਗਾ ਹੀ ਨਹੀਂ ਲੱਗਦਾ। ਨਰਤ ਅਰਧ ਨਗਨ ਨਰਤਕੀਆਂ ਦੇ ਨਾਚ ਅੱਖਾਂ ਨੂੰ ਦੇਖਣੇ ਉਸ ਵਕਤ ਆਟੋਮੈਟਿਕਲੀ ਚੰਗੇ ਹੀ ਨਹੀਂ ਲੱਗਦੇ। ਇਸ ਸੰਸਾਰ ਦੇ ਵਿੱਚ ਜੋ ਗਲਤ ਹੋ ਰਿਹਾ, ਜੋ ਮਰਿਆਦਾ ਦੇ ਮੁਤਾਬਕ, ਮਨੁੱਖ ਦੀ ਸਰੀਰਕ ਮਰਿਆਦਾ ਦੇ ਮੁਤਾਬਕ ਉਲਟ ਹੋ ਰਿਹਾ, ਉਹ ਉਸ ਨੂੰ ਦੇਖਣਾ ਚੰਗਾ ਹੀ ਨਹੀਂ ਲੱਗਦਾ। ਇਹ ਅੰਤਰ ਗੁਰੂ ਅਰਾਧਨ ਦੀ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਸਰੀਰ ਫਿਰ ਤ੍ਰਿਪਤ ਰਹਿੰਦਾ। ਸਰੀਰ ਜਿਸ ਵਕਤ ਤ੍ਰਿਪਤ ਹੈ ਤਾਂ ਸੁਖੀ ਹੈ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਗੁਰਮਤਿ ਦੀ ਕਰਵਟ ਕਸਵੱਟੀ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਪਹਿਲੂਆਂ ਦੇ ਮੁਤਾਬਕ ਸੇਵਕ ਕੌਣ ਹੈ? ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਹੁਣ ਐਸਾ ਮਨੁੱਖ ਕਿਹੜਾ ਹੈ? ਸਤਿਗੁਰੂ ਸੇਵਕ ਦੀ ਪਰਿਭਾਸ਼ਾ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਨੇ, ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉੜ ਧਾਰ, ਮਨ ਤਨ ਸੌਪੇ ਆਗੇ ਧਰੇ ਹੋਮੇ ਵਿਚਾਰ ਮਾਰ। ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉੜ ਧਾਰ, ਮਨ ਤਨ ਸੌਪੇ ਆਗੇ ਧਰੇ ਹੋਮੇ ਵਿੱਚੋਂ ਮਾਰ। ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਸੋ ਸੇਵਕ ਹਰ ਆਖੀਏ। ਹੁਣ ਸੇਵਕ ਸਤਿਗੁਰੂ ਜੀ ਕਹਿੰਦੇ ਨੇ, ਪਾਤਸ਼ਾਹ ਤੀਜੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 28 ਔਰ 29। ਪਾਤਸ਼ਾਹ ਕਹਿੰਦੇ ਨੇ, ਉਸ ਨੂੰ ਸੇਵਕ ਆਖੋ। ਕਿਹੜਾ ਸੇਵਕ? ਹਰ ਰਾਖੇ ਉੜਤਾਰ, ਮਨ ਤਨ ਸੌਪੇ ਆਗੇ ਧਰੇ ਹੋਮੇ ਵਿੱਚੋਂ ਮਾਰ। ਆਪਣਾ ਮਨ ਔਰ ਆਪਣਾ ਤਨ ਦੋਨੋਂ ਹੀ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੀਏ ਪਾਈਏ। ਧਨ ਗੁਰਮੁਖ ਸੋ ਪ੍ਰਵਾਨ ਹੈ। ਸਤਿਗੁਰ ਕਹਿੰਦੇ ਨੇ, ਉਹ ਗੁਰਮੁਖ ਹੈ, ਉਹ ਸੇਵਕ ਹੈ, ਉਹ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਉਸ ਨੂੰ ਕਦੇ ਹਾਰ ਨਹੀਂ ਹੁੰਦੀ। ਕਿੱਥੋਂ ਹਾਰ ਨਹੀਂ ਹੁੰਦੀ? ਉਸ ਨੂੰ ਕਦੀ ਵਿਕਾਰਾਂ ਤੋਂ ਹਾਰ ਨਹੀਂ ਹੁੰਦੀ। ਵਿਕਾਰਾਂ ਦੇ ਅੱਗੇ ਉਹ ਹਾਰਦਾ ਨਹੀਂ। ਜਿਸ ਵਕਤ ਮਨੁੱਖ ਆਪਣੇ ਵਿਕਾਰਾਂ ਦੇ ਅੱਗੇ ਆਪ ਹੀ ਹਾਰ ਜਾਂਦਾ ਹੈ, ਉਸ ਵਕਤ ਇਸ ਸੰਸਾਰ ਦੇ ਵਿੱਚ ਉਸ ਦੀ ਸਭ ਤੋਂ ਵੱਡੀ ਹਾਰ ਹੁੰਦੀ ਹੈ। ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਮਨ ਜੀਤੇ ਜਗ ਜੀਤ। ਮਨ ਜਿੱਤ ਲਿਆ ਤਾਂ ਜਗ ਜਿੱਤ ਲਿਆ। ਸੰਸਾਰ ਦੇ ਵਿੱਚ ਲੋਕ ਮਨ ਹਾਰ ਕੇ ਜੀ ਰਹੇ ਨੇ। ਉਹ ਮਨ ਦੇ ਮੁਤਾਬਕ ਕਰ ਰਹੇ ਨੇ ਵਿਕਾਰ, ਔਰ ਵਿਕਾਰਾਂ ਤੋਂ ਹਾਰੇ ਹੋਏ ਮਨੁੱਖ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ। ਸਤਿਗੁਰੂ ਜੀ ਕਹਿੰਦੇ ਨੇ, ਕਰਮ ਮਿਲੇ ਤਾਂ ਪਾਈਏ, ਵਿਣ ਕਰਮੇ ਪਾਇਆ ਨਾ ਜਾਏ। ਹੁਣ ਕਰਮ, ਜਿਸ ਦਾ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਸ਼ੁਰੂਆਤ ਵਾਲੇ, ਕਿ ਕਰਮ ਬਖਸ਼ਿਸ਼ ਹੈ। ਸੇਵਕ ਹੁਣ ਹੈ ਕੌਣ? ਗੁਰਮਤਿ ਦੀ ਕਸਵੱਟੀ ਦੇ ਮੁਤਾਬਕ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਇੱਕ ਬੜੀ ਸਪਸ਼ਟ ਜੀ ਗੱਲ ਹੈ, ਜਿਹੜਾ ਗੁਰੂ ਦੇ ਗ੍ਰਹਿ ਦੇ ਵਿੱਚ ਰਹਿੰਦਾ ਹੈ। ਗੁਰੂ ਦਾ ਗ੍ਰਹਿ ਕਿਹੜਾ ਹੈ? ਗੁਰੂ ਦਾ ਸਿਧਾਂਤ। ਗੁਰੂ ਦੇ ਸਿਧਾਂਤਾਂ ਨੂੰ ਮੰਨ ਕੇ, ਗੁਰੂ ਦੇ ਅਸੂਲਾਂ ਨੂੰ ਮੰਨ ਕੇ, ਗੁਰੂ ਦੇ ਮੁਤਾਬਕ ਚੱਲ ਕੇ ਗੁਰੂ ਦੇ ਗ੍ਰਹਿ ਦੇ ਵਿੱਚ ਰਹਿਣ ਦੀ ਅਵਸਥਾ ਹੈ। ਅਨਿਆਤਾ ਹੋਰ ਕੋਈ ਗ੍ਰਹਿ ਨਹੀਂ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਉਹ ਫਿਰ ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਸਹਿੰਦਾ, ਭਾਵ ਗੁਰੂ ਦੀ ਆਗਿਆ ਨੂੰ ਮੰਨਦਾ ਹੈ। ਆਪਸ ਕੋ ਕਰ ਕਛੂ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਤਿਆਵੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਐਸਾ ਸੇਵਕ ਜਿਹੜਾ ਆਪਣਾ ਮਨ ਆਪਣੇ ਗੁਰੂ ਦੇ ਕੋਲ ਵੇਚ ਦਿੰਦਾ, ਉਹ ਗੁਰੂ ਦੇ ਗ੍ਰਹਿ ਰਹਿੰਦਾ। ਐਸਾ ਸੇਵਕ ਸਤਿਗੁਰ ਕਹਿੰਦੇ, ਅਤੇ ਸੇਵਕ ਕੇ ਕਾਰਜ ਰਾਸ। ਔਰ ਪਾਤਸ਼ਾਹ ਕਹਿੰਦੇ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਗੁਰ ਕਾ ਸਿੱਖ ਗੁਰ ਕਾ ਸੇਵਕ ਹੈ। ਸਿੱਖ ਹੋ ਕੇ ਹੀ ਸੇਵਕ ਹੋਇਆ ਜਾ ਸਕਦਾ, ਔਰ ਸੇਵਕ ਬਣ ਕੇ ਹੀ ਸਿੱਖੀ ਨਿਭਾਈ ਜਾ ਸਕਦੀ ਹੈ। ਹੁਣ ਸਿੱਖ ਦੀ ਕੀ ਪਰਿਭਾਸ਼ਾ ਹੈ? ਅੱਜ ਜਦੋਂ ਆਪਾਂ ਇਸ ਟੇਪ ਨੂੰ ਰਿਕਾਰਡ ਕਰਵਾ ਰਹੀ ਹਾਂ, ਅੱਜ ਹੀ ਇੱਕ ਫੈਸਲਾ ਅਦਾਲਤ ਸੁਣਾਉਣ ਜਾ ਰਹੀ ਹੈ, ਜਿਸ ਦੇ ਵਿੱਚ ਸਿੱਖਾਂ ਦੀ ਪਰਿਭਾਸ਼ਾ ਬਾਰੇ ਇੱਕ ਹਲਫਨਾਮਾ ਦਾਇਰ ਕਰਵਾਇਆ ਗਿਆ ਹੈ। ਹੁਣ ਸਿੱਖ ਦੀ ਪਰਿਭਾਸ਼ਾ ਕੀ ਹੋਵੇਗੀ? ਕੀ ਇਹ ਦੁਨਿਆਵੀ ਕੋਰਟ ਜਾਂ ਦੁਨਿਆਵੀ ਕਚਹਿਰੀਆਂ ਡਿਸਾਈਡ ਕਰਨਗੀਆਂ ਖਿਮਾ ਕਰਨੀ, ਜਾਂ ਇਹ ਕੋਈ ਪ੍ਰਬੰਧਕ ਕਮੇਟੀ ਡਿਸਾਈਡ ਕਰੇਗੀ, ਜਾਂ ਕੋਈ ਪ੍ਰਬੰਧਕ ਕਮੇਟੀ ਇਹ ਦੱਸੇਗੀ? ਉਹ ਆਪਣੇ ਮੁਤਾਬਕ ਦੱਸੇਗੀ, ਉਹ ਆਪਣੇ ਮੁਤਾਬਕ ਸਿੱਖ ਦੀ ਪਰਿਭਾਸ਼ਾ ਮਿੱਥੇਗੀ। ਪਰ ਅਫਸੋਸ, ਜਦ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਦੇ ਗਏ ਨੇ, ਆਪਾਂ ਉਹ ਸਿੱਖ ਦੀ ਪਰਿਭਾਸ਼ਾ ਨੂੰ ਅਪਣਾਉਣ ਤੋਂ ਬਾਅਦ ਕਿਉਂ ਬਹਿਸਬਾਜ਼ੀਆਂ ਦੇ ਵਿੱਚ ਪੈ ਗਏ? ਸਿੱਖ ਦੀ ਪਰਿਭਾਸ਼ਾ ਮਨੁੱਖ ਦੇ ਮੁਤਾਬਕ ਨਹੀਂ ਹੈ। ਸਿੱਖ ਦੀ ਪਰਿਭਾਸ਼ਾ ਕਿਸੇ ਕੋਰਟ ਕਚਹਿਰੀ ਦੇ ਮੁਤਾਬਕ ਨਹੀਂ ਹੈ। ਸਿੱਖ ਦੀ ਪਰਿਭਾਸ਼ਾ ਨੂੰ ਕੋਈ ਸਹਿਜਧਾਰੀ ਨਹੀਂ ਮਿੱਥੇਗਾ। ਸਿੱਖ ਦੀ ਪਰਿਭਾਸ਼ਾ ਨੂੰ ਕੌਣ ਮਿੱਥੇਗਾ? ਸਿੱਖ ਦੀ ਪਰਿਭਾਸ਼ਾ ਕੌਣ ਬਣਾਏਗਾ? ਸਿੱਖ ਦੀ ਪਰਿਭਾਸ਼ਾ ਗੁਰੂ ਬਣਾਏਗਾ। ਅਤੇ ਫਿਰ ਸਿੱਖ ਦੀ ਪਰਿਭਾਸ਼ਾ ਹੈ ਕੀ ਹੈ? ਪਾਤਸ਼ਾਹ ਚੌਥੇ, ਤੁਸੀਂ ਸਾਨੂੰ ਦੱਸੋ। ਸਤਿਗੁਰੂ ਗੁਰੂ ਧੰਨ ਧੰਨ ਰਾਮਦਾਸ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 305 ਅੰਗ ਨੰਬਰ 'ਤੇ ਫਰਮਾਉਂਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ 'ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਤਿਗੁਰ ਦਾ ਜਿਹੜਾ ਸਿੱਖ ਅਖਾਉਂਦਾ ਹੈ ਉਹਦੇ ਲਈ ਇੱਕ ਵਤੀਰਾ, ਇੱਕ ਤਰੀਕਾ ਹੈ, ਭਲਕੇ ਉਠ ਹਰ ਨਾਮ 'ਤੇ ਆਵੇ। ਪਹਿਲਾਂ ਅੰਮ੍ਰਿਤ ਵੇਲੇ ਉੱਠੇਗਾ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰੇਗਾ, ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ। ਇਹ ਇਸਨਾਨ ਕਿਹੜਾ ਹੈ? ਇਹ ਇਸਨਾਨ ਉਸ ਦੇ ਅੰਦਰ ਦੀ ਅੰਤਰ ਆਤਮਾ ਦਾ, ਕਿਉਂਕਿ ਸਿੱਖ ਹੋ ਕੇ ਹੀ ਇਸਨਾਨ ਕੀਤਾ ਜਾ ਸਕਦਾ ਹੈ। ਅਤੇ ਫਿਰ ਸਪਸ਼ਟ ਰੂਪ ਦੇ ਵਿੱਚ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਦੀ ਪਰਿਭਾਸ਼ਾ ਸਾਨੂੰ ਦੇ ਗਏ ਨੇ, ਔਰ ਆਪਾਂ ਰੋਜ਼ ਉਸ ਸਿੱਖ ਦੀ ਪਰਿਭਾਸ਼ਾ ਨੂੰ ਉਸ ਵਕਤ ਪੜ੍ਹਦੇ ਹਾਂ ਜਦੋਂ ਆਪਾਂ ਆਨੰਦ ਸਾਹਿਬ ਦਾ ਪਵਿੱਤਰ ਪਾਠ ਕਰਦੇ ਹਾਂ। ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਇਹ ਸਿੱਖ ਦੀ ਪਰਿਭਾਸ਼ਾ ਹੈ। ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ, ਗੁਰੂ ਦੇ ਨਾਲ, ਗੁਰੂ ਦੇ ਸਨਮੁਖ ਜਿਹੜਾ ਹੈ ਉਹ ਸਿੱਖ ਹੈ। ਇਸ ਤੋਂ ਬਾਅਦ ਕੀ ਪਰਿਭਾਸ਼ਾ ਹੋ ਸਕਦੀ ਹੈ? ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਜਿਹੜਾ ਆਪਣਾ ਜਿਉ ਆਪਣੇ ਗੁਰੂ ਦੇ ਨਾਲ ਰੱਖਦਾ ਹੈ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ, ਗੁਰੂ ਦੇ ਚਰਨ ਨੂੰ, ਗੁਰੂ ਦੇ ਸਿਧਾਂਤ ਨੂੰ ਆਪਣੇ ਮਨ ਵਿੱਚ ਧਿਆਉਂਦਾ ਹੈ, ਅੰਤਰ ਆਤਮੇ ਸੰਭਾਲੇ, ਅੰਤਰ ਗੁਰੂ ਅਰਾਧਨਾ, ਜੇ ਵਾਜਪ ਗੁਰਨਾਮ, ਆਪ ਛੱਡ ਸਦਾ ਰਹੇ, ਆਪਣਾ ਆਪਾ ਛੱਡ ਦਿੰਦਾ, ਅਤੇ ਸਦਾ ਰਹੇ ਕਿੱਥੇ? ਸਦਾ ਰਹੇ ਪਰਣੇ। ਪਰਣੇ ਕੀ ਸ਼ਬਦ ਹੈ? ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਈ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਨਹੀਂ, ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਦਾ, ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਸਿਧਾਂਤ ਨੂੰ ਅਪਣਾਉਂਦਾ ਨਹੀਂ। ਕੇਵਲ ਇੰਨਾ ਹੀ ਕਹਿੰਦਾ, ਗੁਰੂ 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 ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਆਪ ਛੱਡ ਸਦਾ ਰਹੇ ਪਰਣੇ, ਸ਼ਬਦ ਪਰਣੇ ਕੀ ਹੈ? ਆਪਨੇ ਸੁਣਿਆ ਹੋਵੇਗਾ ਕਿ ਕੁਛ ਲੋਕ ਕਹਿੰਦੇ ਨੇ ਜੀ ਮਰਨੇ ਪਰਣੇ ਦੇ ਉੱਤੇ ਵੀ ਜਾਣਾ ਪੈਂਦਾ। ਮਰਨੇ ਦੀ ਗੱਲ ਤਾਂ ਸਮਝ ਲੱਗ ਗਈ, ਪਰਣੇ ਕੀ ਹੈ? ਪਰਣੇ ਹੈ ਵਿਆਹ, ਕਿ ਕਿਤੇ ਵਿਆਹ ਹੈ, ਕਿਤੇ ਮਰਨਾ ਪਰਣਾ, ਕਿਤੇ ਵਿਆਹ ਚੱਲ ਰਿਹਾ, ਕਿਤੇ ਕੋਈ ਮ੍ਰਿਤ ਹੋ ਗਈ ਹੈ। ਇਸ ਕਰਕੇ ਸੰਸਾਰ ਦੇ ਵਿੱਚ ਸਾਰੀਆਂ ਰੀਤਾਂ ਨਿਭਾਉਣੀਆਂ ਪੈਂਦੀਆਂ, ਮਰਨੇ ਪਰਣੇ 'ਤੇ ਜਾਣਾ ਹੀ ਪੈਂਦਾ। ਮਰਨੇ ਵਿਆਹ ਹੈ ਅਤੇ ਮਰਨ ਪਰਣ ਕਿਵੇਂ ਕਰਨੀ, ਪਰਣੇ ਵਿਆਹ ਹੈ ਅਤੇ ਪਰਣੇ ਦਾ ਮਤਲਬ ਭਰੋਸਾ ਵੀ ਹੈ। ਭਰੋਸਾ ਜਿਸ ਉੱਪਰ ਹੁੰਦਾ ਵਿਆਹ, ਉਸ ਦੇ ਨਾਲ ਹੀ ਕੀਤਾ ਜਾਂਦਾ। ਜਿਸ ਦੇ ਨਾਲ ਭਰੋਸਾ ਜਗਦਾ ਹੈ ਨਾ, ਪ੍ਰੀਤ ਵੀ ਉਸੇ ਨਾਲ ਪਾਈ ਜਾਂਦੀ ਹੈ। ਅਸਲ ਦੇ ਵਿੱਚ ਅਸੀਂ ਆਪਣੇ ਸਤਿਗੁਰ ਦੇ ਪ੍ਰਤੀ ਆਪਣਾ ਭਰੋਸਾ ਹੀ ਨਹੀਂ ਜਗਾ ਸਕੇ ਤਾਂ ਪ੍ਰੀਤ ਕਿੱਥੋਂ ਪਲੇਗੀ? ਤਾਂ ਪ੍ਰੀਤ ਪਾਲਣ ਦੇ ਲਈ ਭਰੋਸਾ ਜਗਾਉਣਾ ਜ਼ਰੂਰੀ ਹੈ। ਇਹ ਪਰਣੇ ਇੱਕ ਭਰੋਸਾ ਜਗਾਉਣ ਦੀ ਅਵਸਥਾ ਹੈ। ਆਪ ਛੱਡ, ਆਪਣਾ ਆਪਾ ਛੱਡ ਕੇ ਸਦਾ ਰਹੇ ਪਰਣੇ, ਸਦਾ ਉਸ ਗੁਰੂ ਦੇ ਆਸਰੇ, ਸਦਾ ਉਸ ਗੁਰੂ ਦੇ ਭਰੋਸੇ, ਸਦਾ ਉਸ ਗੁਰੂ ਦੇ ਵਿਸ਼ਵਾਸ ਦੇ ਨਾਲ। ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋ। ਇਹ ਸਿੱਖ ਦੀ ਪਰਿਭਾਸ਼ਾ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਨਾ ਨਹੀਂ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਸ ਤੋਂ ਸਪਸ਼ਟ ਹੋਰ ਕਿਹੜੀ ਗੱਲ ਹੋ ਸਕਦੀ ਹੈ? ਸਤਿਗੁਰ ਕਹਿੰਦੇ ਸੁਣ ਲਓ ਸੰਤੋ, ਇਹ ਐਸਾ ਸਿੱਖ ਸੋ ਸਿੱਖ ਸਨਮੁਖ ਹੋਏ। ਸੇਵਕ ਸਿੱਖ ਸਭੇ ਕਰਤਾਰਾ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ, ਮੋਰ ਅੱਛਾ ਨਿੱਜ ਕਰਦੇ ਕਰੀਏ। ਨਿੱਜ, ਨਿੱਜੀ ਭਾਵਨਾ ਦੇ ਨਾਲ ਆਪ ਆਪਣੇ ਹੱਥ ਦੇ ਕੇ ਮੇਰੀ ਰੱਖਿਆ ਕਰਨੀ ਆਪ ਜੀ ਨੇ। ਮੋਰ ਅੱਛਾ ਨਿੱਜ ਕਰਦੇ ਕਰੀਏ, ਨਿੱਜੀ ਭਾਵਨਾ ਦੇ ਨਾਲ, ਨਿੱਜੀ ਹੱਥਾਂ ਦੇ ਨਾਲ, ਭਾਵ ਆਪ ਨੇ ਮੇਰੀ ਰੱਖਿਆ ਕਰਨੀ ਹੈ। ਕਿਉਂਕਿ ਆਪਾਂ ਬੇਨਤੀ ਕਰ ਰਹੇ ਹਾਂ ਸਤਿਗੁਰ ਅੱਗੇ, ਹਮਰੀ ਕਰੋ ਹੱਥ ਦੇ ਰੱਛਾ, ਮੋਰ ਅੱਛਾ ਨਿੱਜ ਕਰਦੇ ਕਰੀਏ। ਅਤੇ ਫਿਰ ਸਭ ਬੈਰਨ ਕੋ ਆਜ ਸੰਗਰੀਏ, ਬੈਰਨ ਦੁਸ਼ਟ ਦੁਸ਼ਮਣ। ਹੁਣ ਇੱਥੇ ਆਪਾਂ ਸਿਧਾਂਤਕ ਗੱਲ ਲਵਾਂਗੇ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਦੁਸ਼ਟ ਕੌਣ ਹੈ, ਦੁਸ਼ਮਣ ਕੌਣ ਹੈ, ਬੈਰੀ ਕੌਣ ਹੈ। ਅਖਰੀ ਅਰਥ ਸਪਸ਼ਟ ਨੇ ਕਿ ਸਭ ਬੈਰਨ ਕੋ ਆਜ ਸੰਘਰੀਏ, ਮੇਰੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਨੂੰ ਅੱਜ ਹੀ ਸੰਘਰੀਏ, ਅੱਜ ਹੀ ਖਤਮ ਕਰ ਦਿਓ। ਹੁਣ ਸੰਘਰੀਏ ਦਾ ਅਖਰੀ ਅਰਥ ਕੀ ਹੈ? ਸੰਘ ਪੱਥਰ ਨੂੰ ਕਿਹਾ ਜਾਂਦਾ ਹੈ। ਸੰਘਰੀਏ ਇਸਲਾਮਕ ਸ਼ਰਾਹ ਦੇ ਵਿੱਚ ਇੱਕ ਸਜ਼ਾ ਹੁੰਦੀ ਹੈ, ਜਿਹੜਾ ਕੋਈ ਦੁਸ਼ਕਰਮ ਕਰ ਦੇਵੇ ਨਾ, ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਪਹਿਲਾਂ ਜਿਹਨੂੰ ਪੱਥਰ ਮਾਰੇ ਜਾਣਗੇ, ਪਹਿਲਾਂ ਉਹ ਜ਼ਖਮੀ ਹੋਵੇਗਾ, ਘਾਉ ਦੀ ਗੱਲ ਵੀ ਆਪਾਂ ਕਰਨੀ ਹੈ ਨਾਲ, ਜ਼ਖਮੀ ਹੋ ਕੇ ਫਿਰ ਉਹ ਮਰੇਗਾ, ਯਾਨੀ ਕਿ ਤੜਪ ਤੜਪ ਕੇ ਮਰੇਗਾ। ਪਹਿਲਾਂ ਸਤਿਗੁਰੂ ਜੀ ਨੇ ਘਾਉ ਦੀ ਗੱਲ ਕੀਤੀ ਹੈ, ਹੁਣ ਪਾਤਸ਼ਾਹ ਸੰਘਰੀਏ ਦੀ ਗੱਲ ਕਰ ਰਹੇ ਨੇ, ਫਿਰ ਮਰੀਏ ਦੀ ਗੱਲ ਕਰਨਗੇ ਇਸ ਤੋਂ ਬਾਅਦ। ਸਭ ਬੈਰਨ, ਮੇਰੇ ਜਿੰਨੇ ਵੀ ਦੁਸ਼ਮਣ ਨੇ ਨਾ, ਉਹਨਾਂ ਸਾਰਿਆਂ ਨੂੰ ਆਜ ਸੰਘਰੀਏ, ਅੱਜ ਹੀ ਉਹਨਾਂ ਨੂੰ ਮਾਰੋ। ਔਰ ਮਾਰੋ ਕਿਵੇਂ? ਸੰਘਰੀਏ ਪੱਥਰ ਮਾਰ ਮਾਰ ਕੇ ਮਾਰ ਦਿਓ। ਉਹ ਪੱਥਰ ਸੰਘ ਪੱਥਰ ਨੂੰ ਕਿਹਾ ਜਾਂਦਾ, ਜਿਹੜੀ ਉਹ ਪੱਥਰ ਮਾਰ ਮਾਰ ਕੇ ਮਾਰਨ ਦੀ ਕਿਰਿਆ ਹੈ, ਉਸ ਨੂੰ ਸੰਘਰੀਏ ਕਿਹਾ ਜਾਂਦਾ। ਪੂਰਨ ਹੋਏ ਹਮਾਰੀ ਆਸਾ, ਸਾਡੀ ਆਸ ਜਿਹੜੀ ਹੈ ਉਹ ਪੂਰੀ ਹੋਵੇ। ਹੁਣ ਸਵਾਲ ਹੈ ਕਿ ਸਿੱਖ ਦੇ ਲਈ ਕੋਈ ਸਿੱਖ ਦਾ ਕੋਈ ਬੈਰੀ ਹੈ? ਗੁਰਮਤ ਸਿਧਾਂਤ ਦੇ ਮੁਤਾਬਕ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਕਸਵੱਟੀ ਦੇ ਮੁਤਾਬਕ ਸਿੱਖ ਦਾ ਕੋਈ ਵੀ ਬੈਰੀ ਨਹੀਂ ਹੈ। ਪਾਤਸ਼ਾਹ ਪੰਚਮ ਰਾਮਕਲੀ ਮਹੱਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ੁਭ ਅੰਗ ਨੰਬਰ 884। ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹੋ ਜਗ ਲੁਟਿਆ ਤੇ ਬੈਰੀ ਲੈ ਬਾਧੇ, ਸਤਿਗੁਰ ਪਰਮੇਸ਼ੁਰ ਮੇਰਾ ਅਨਿਕ ਰਾਜ ਭੋਗ ਰਸਮਾਣੀ, ਨਾਉ ਜਪੀ ਪਰਵਾਸਾ ਤੇਰਾ। ਉਸ ਅਕਾਲ ਪੁਰਖ ਦੇ ਪ੍ਰਤੀ ਭਰੋਸਾ। ਸਭ ਬੈਰੀਅਨ ਕੋ ਆਜ ਸੰਗਰੀਏ, ਸਵਾਲ ਫਿਰ ਉੱਥੇ ਹੀ ਹੈ ਕਿ ਸਿੱਖ ਦਾ ਕੀ ਕੋਈ ਬੈਰੀ ਹੈ? ਹਾਂ, ਸਿੱਖ ਦਾ ਬੈਰੀ ਹੈ, ਲੇਕਿਨ ਸਿੱਖ ਦਾ ਕਿਹੜਾ ਬੈਰੀ ਹੈ? ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ, ਬੈਰੀ ਸਗਲੇ ਸਾਧੇ, ਬੈਰੀ ਦੁਸ਼ਮਣ ਹੈ ਉਸ ਨੂੰ ਸਾਧਣਾ ਹੈ। ਜਿਨ ਬੈਰੀ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਧੇ, ਜਿਸ ਬੈਰੀ ਨੇ ਜਗ ਲੁੱਟਿਆ, ਹੁਣ ਸਪਸ਼ਟ ਹੋ ਗਿਆ ਨਾ ਕਿ ਕਿਹੜੇ ਬੈਰੀ ਨੇ, ਆਪਾਂ ਹੋਰ ਸਪਸ਼ਟ ਕਰਦੇ ਹਾਂ। ਸਵਾਲ ਇਹ ਹੈ ਕਿ ਸਿੱਖ ਦੇ ਲਈ ਜਿਸਮਾਨੀ ਤੌਰ ਉੱਪਰ ਉਸਦਾ ਕੋਈ ਬੈਰੀ ਨਹੀਂ ਹੈ, ਕਿਉਂਕਿ ਗੁਰਮਤ ਸਿਧਾਂਤ ਦੇ ਮੁਤਾਬਕ ਕਾਨੜਾ ਰਾਗ ਦੇ ਵਿੱਚ, ਕਾਨੜਾ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇ ਪਿਤਾ ਸਪਸ਼ਟ ਕਰਦੇ ਨੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮੇਰੇ ਲਈ ਕੋਈ ਬੈਰੀ ਨਹੀਂ ਹੈ, ਔਰ ਬੈਰੀ ਤਾਂ ਕੀ ਹੋਣਾ, ਮੇਰੇ ਲਈ ਕੋਈ ਬੇਗਾਨਾ ਵੀ ਨਹੀਂ ਹੈ, ਮੈਨੂੰ ਤਾਂ ਸਾਰੇ ਆਪਣੇ ਜਾਪਦੇ ਨੇ। ਜਿਹੜਾ ਬੈਰੀ ਹੈ ਨਾ, ਉਹ ਸਭ ਤੋਂ ਵੱਡਾ ਬੇਗਾਨਾ ਹੁੰਦਾ। ਅੱਜ ਦਾ ਸਕਾ ਭਰਾ ਵੀ ਜਦੋਂ ਕੱਲ੍ਹ ਬੈਰੀ ਬਣ ਜਾਂਦਾ ਨਾ, ਉਹ ਸਭ ਤੋਂ ਵੱਡਾ ਬੇਗਾਨਾ ਹੋ ਜਾਂਦਾ। ਰਸਤੇ ਦੇ ਵਿੱਚ ਸਕੇ ਭਰਾ ਜਾ ਰਹੇ ਹੁੰਦੇ ਨੇ, ਆਪਸ ਦੇ ਵਿੱਚ ਮਿਲ ਜਾਂਦੇ ਨੇ, ਲੇਕਿਨ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬੁਲਾ ਨਹੀਂ ਰਹੇ, ਬੇਗਾਨੇ ਹੋ ਗਏ, ਬੇਗਾਨੇਪਨ ਦੇ ਵਿੱਚ ਬੈਰੀ ਹੋ ਗਏ, ਔਰ ਕੱਲ੍ਹ ਤੱਕ ਉਹ ਸਕੇ ਸਨ, ਅੱਜ ਬੈਰੀ ਕਿਉਂ ਹੋ ਗਏ? ਲੇਕਿਨ ਗੁਰਸਿੱਖ ਦੇ ਲਈ ਉਹ ਸਕਾ ਵੀ ਨਹੀਂ ਹੈ ਸੰਸਾਰ ਦੇ ਵਿੱਚ ਕੋਈ, ਫਿਰ ਵੀ ਸਿੱਖ ਦੇ ਲਈ ਕੋਈ ਬੈਰੀ ਨਹੀਂ ਹੈ, ਕਿਉਂਕਿ ਕੋਈ ਬੇਗਾਨਾ ਹੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ, ਇਸ ਕਰਕੇ ਬੈਰ ਕਿਸ ਦੇ ਨਾਲ ਕਰੇਗਾ ਸਿੱਖ? ਲੇਕਿਨ ਸਤਿਗੁਰ ਕਹਿੰਦੇ ਨੇ ਸਭ ਬੈਰੀਅਨ ਕੋ ਆਜ ਸੰਗਰੀਏ, ਗੁਰਮਤ ਦੇ ਮੁਤਾਬਕ ਪਾਤਸ਼ਾਹ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਭ ਅੰਗ ਨੰਬਰ 400। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਹਿਚਾਣਿਆ ਤਬ ਹੀ ਤੇ ਸੁਖੀਆ, ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ। ਸਪਸ਼ਟ ਕਰ ਦਿੱਤਾ ਪਾਤਸ਼ਾਹ ਨੇ ਕਿ ਨਾ ਕੋ ਦੁਸ਼ਮਨ ਦੁਖੀਆ, ਤੇਰੇ ਲਈ ਕੋਈ ਦੁਸ਼ਮਣ ਹੈ ਹੀ ਨਹੀਂ, ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ, ਤੇਰੇ ਲਈ ਮੰਦਾ ਵੀ ਕੋਈ ਨਹੀਂ ਹੈ, ਕਿਉਂਕਿ ਕਿੰਨਾ ਕੁ ਮੰਦਾ ਤੂੰ ਲੱਭ ਲਏਗਾ ਕਿਸੇ ਨੂੰ? ਸਭ ਤੋਂ ਮੰਦਾ ਤਾਂ ਤੂੰ ਆਪ ਹੈ, ਸਭ ਤੋਂ ਛੋਟਾ ਤਾਂ ਤੂੰ ਆਪ ਹੈ। ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ, ਮੰਦਾ ਤੇਰੇ ਲਈ ਕੋਈ ਨਹੀਂ ਹੈ। ਆਪਸ ਕੋ ਜਿਹੜਾ ਆਪਣੇ ਆਪ ਨੂੰ ਮੰਦਾ ਜਾਣਦਾ ਹੈ, ਸਹੀ ਮਹੀਨੇ ਦੇ ਵਿੱਚ ਉਹੀ ਸਮਝ ਸਕਦਾ ਇਸ ਰਮਜ਼ ਨੂੰ, ਨਾ ਕੋ ਦੁਸ਼ਮਣ ਦੁਖੀ ਹੈ। ਹੁਣ ਸਤਿਗੁਰ ਨੇ ਤਾਂ ਸਪਸ਼ਟ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਦੇ ਮੁਤਾਬਕ ਬੈਰੀ ਵੀ ਕੋਈ ਨਹੀਂ ਹੈ, ਦੁਸ਼ਮਣ ਵੀ ਕੋਈ ਨਹੀਂ ਹੈ, ਔਰ ਸਿੱਖ ਦਾ ਬੈਰੀ ਸਿੱਖ ਦਾ ਦੁਸ਼ਮਣ ਹੋ ਵੀ ਕੋਈ ਨਹੀਂ ਸਕਦਾ। ਲੇਕਿਨ ਪਾਤਸ਼ਾਹ ਕਹਿੰਦੇ ਨੇ ਸਭ ਬੈਰੀਅਨ ਕੋ ਆਜ ਸੰਗਰੀਏ, ਅਤੇ ਫਿਰ ਕੋਈ ਤਾਂ ਬੈਰੀ ਹੋਏਗਾ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਪੱਥਰ ਮਾਰ ਮਾਰ ਕੇ ਮਾਰ ਦਿਓ। ਬੈਰੀ ਕੌਣ ਹੈ? ਭਾਈ ਘਨੱਈਆ ਜੀ, ਭਾਈ ਘਨੱਈਆ ਜੀ ਸਿੱਖ ਇਤਿਹਾਸ ਦੇ ਵਿੱਚ, ਸਿੱਖ ਸੰਦਰਭ ਦੇ ਵਿੱਚ ਇੱਕ ਐਸੀ ਮਹਾਨ ਸ਼ਖਸੀਅਤ ਹੋਈ ਹੈ, ਇੱਕ ਐਸੀ ਪਿਆਰੀ ਸ਼ਖਸੀਅਤ ਹੋਈ ਹੈ, ਜਿਨ੍ਹਾਂ ਦੀ ਮਿਸਾਲ ਸ਼ਾਇਦ ਦੁਨੀਆ ਦੇ ਵਿੱਚ ਕਿਸੇ ਹੋਰ ਇਤਿਹਾਸਕ ਦੇ ਵਿੱਚ ਨਾ ਹੋਵੇ। ਐਸਾ ਕਿਹਾ ਜਾਂਦਾ ਹੈ ਕਿ ਭਾਈ ਘਨੱਈਆ ਜੀ ਬੈਰੀਆਂ ਦੇ ਖੇਮੇ ਦੇ ਵਿੱਚ ਜਾ ਕੇ ਪਾਣੀ ਪਿਲਾਉਣ ਦਾ ਔਰ ਉਹਨਾਂ ਨੂੰ ਦਵਾਈ ਲਗਾਉਣ ਦਾ ਪਾਵਨ ਸ਼ੁਭ ਕਰਮ ਕਰਿਆ ਕਰਦੇ ਸਨ। ਜੰਗੇ ਮੈਦਾਨ ਦੇ ਵਿੱਚ ਦੁਸ਼ਮਣ ਵੀ ਜ਼ਖਮੀ ਹੋ ਕੇ ਪਏ ਹੋਏ ਨੇ ਜੰਗੇ ਮੈਦਾਨ ਦੇ ਵਿੱਚ, ਉਹ ਵੀ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ, ਕਿਉਂਕਿ ਜੰਗ ਦੀ ਇਹ ਪਰੰਪਰਾ ਹੁੰਦੀ ਹੈ ਕਿ ਜਿਹੜਾ ਸਾਡਾ ਬੰਦਾ ਜੰਗ ਦੇ ਵਿੱਚ ਮਰਿਆ ਉਹ ਸਾਡੇ ਲਈ ਸ਼ਹੀਦ ਹੈ। ਜਿਹੜੇ ਸਾਡੇ ਮੁਕਾਬਲੇ 'ਤੇ ਲੜ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਉਹਨਾਂ ਦਾ ਬੰਦਾ ਮਰਦਾ ਉਹ ਉਹਨਾਂ ਲਈ ਸ਼ਹੀਦ ਹੈ, ਉਹਨਾਂ ਦੇ ਲਈ ਸਾਡਾ ਮਰਿਆ ਹੋਇਆ ਬੰਦਾ ਕਾਫਰ ਹੈ, ਸਾਡੇ ਲਈ ਉਹਨਾਂ ਦਾ ਬੰਦਾ ਮਰਿਆ ਹੋਇਆ ਕਾਫਰ ਹੈ, ਜਦਕਿ ਦੋਵੇਂ ਆਪੋ ਆਪਣੇ ਬੰਦਿਆਂ ਨੂੰ ਸ਼ਹੀਦ ਕਹਿੰਦੇ ਨੇ। ਫੈਸਲਾ ਕੌਣ ਕਰੇਗਾ ਕਿ ਕਾਫਰ ਕੌਣ ਹੈ ਔਰ ਸ਼ਹੀਦ ਕੌਣ ਹੈ? ਸਤਿਕਾਰਯੋਗ ਭਾਈ ਘਨੱਈਆ ਜੀ ਜੰਗੇ ਮੈਦਾਨ ਦੇ ਵਿੱਚ ਰਣਤੱਤੇ ਦੇ ਵਿੱਚ ਪਾਣੀ ਪਿਆ ਰਹੇ ਨੇ ਜ਼ਖਮੀਆਂ ਨੂੰ ਔਰ ਜ਼ਖਮੀਆਂ ਨੂੰ ਮਲਮ ਵੀ ਲਗਾ ਰਹੇ ਨੇ। ਹੋ ਸਕਦਾ ਹੈ ਐਸੀ ਇਤਿਹਾਸਕ ਗਾਥਾ ਹੈ ਕਿ ਕਿਸੇ ਗੁਰ ਕੇ ਸਿੱਖ ਨੇ ਜਾਂ ਕੁਝ ਗੁਰ ਕੇ ਸਿੱਖਾਂ ਨੇ ਦੇਖ ਲਿਆ ਹੋਵੇ ਕਿ ਭਾਈ ਘਨੱਈਆ ਜੀ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਵਿੰਨ ਰਹੇ ਹਾਂ, ਤੀਰ ਮਾਰ ਮਾਰ ਕੇ ਇੰਨੀ ਮੁਸ਼ਕਲ ਦੇ ਨਾਲ ਵਿੰਨ ਰਹੇ ਹਾਂ, ਔਰ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਦੇ ਹਾਂ, ਭਾਈ ਘਨੱਈਆ ਜੀ ਉਹਨਾਂ ਨੂੰ ਮਲਮ ਲਗਾ ਦਿੰਦੇ ਨੇ, ਜਿਨ੍ਹਾਂ ਨੂੰ ਅਸੀਂ ਪਿਆਸਾ ਮਾਰਨਾ ਚਾਹੁੰਦੇ ਹਾਂ, ਭਾਈ ਘਨੱਈਆ ਜੀ ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਦੇ ਜ਼ਖਮ ਭਰ ਕੇ ਸਾਡੇ ਮੁਕਾਬਲੇ ਉੱਪਰ ਉਹਨਾਂ ਨੂੰ ਖੜ੍ਹੇ ਕਰ ਦਿੰਦੇ ਨੇ। ਸਭ ਤੋਂ ਵੱਡੇ ਗਦਾਰ ਤਾਂ ਫਿਰ ਭਾਈ ਘਨੱਈਆ ਜੀ ਨੇ, ਔਰ ਖਿਮਾ ਕਰਨੀ ਜੇ ਭਾਈ ਘਨੱਈਆ ਜੀ ਅੱਜ ਵੀ ਆ ਜਾਣ ਨਾ ਸਾਡੇ ਵਿੱਚ, ਅੱਜ ਵੀ ਆਪਾਂ ਉਹਨਾਂ ਨੂੰ ਇਹੋ ਹੀ ਕਹਿ ਦਿਆਂਗੇ, ਕਿਉਂਕਿ ਅਸੀਂ ਗੁਰਮਤਿ ਦੇ ਸਿਧਾਂਤ ਨੂੰ ਅੱਜ ਵੀ ਨਹੀਂ ਸਮਝ ਸਕੇ। ਸ਼ਿਕਾਇਤ ਉਸ ਵਕਤ ਵੀ ਕਰ ਦਿੱਤੀ ਗਈ ਫਿਰ ਕਿ ਭਾਈ ਘਨੱਈਆ ਜੀ ਸਤਿਗੁਰੂ ਜੀ ਵੈਰੀਆਂ ਨੂੰ ਪਾਣੀ ਪਿਆ ਰਹੇ ਨੇ, ਵੈਰੀਆਂ ਨੂੰ ਮਰਮ ਲਗਾ ਰਹੇ ਨੇ। ਸਤਿਗੁਰੂ ਜੀ ਪਵਿੱਤਰ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜਿਹੜੀ ਬ੍ਰਹਮ ਗਿਆਨੀ ਦੀ ਗੱਤ ਹੈ ਨਾ, ਉਹ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਭਾਵ ਅਗਰ ਗੁਰੂ ਦੀ ਗੱਲ ਆਪਾਂ ਨੂੰ ਜਾਣਨੀ ਹੈ ਨਾ, ਤਾਂ ਆਪਾਂ ਨੂੰ ਉਸ ਪੈਮਾਨੇ ਉੱਪਰ ਉਸ ਲੈਵਲ ਉੱਪਰ ਪਹਿਲਾਂ ਲਿਜਾਣਾ ਪਵੇਗਾ। ਆਪਾਂ ਕਦੀ ਕਿਸੇ ਜਨਮ ਦੇ ਬੱਚੇ ਨੂੰ ਸਿੱਧਾ ਹੀ BA ਦੇ ਵਿੱਚ ਐਡਮਿਸ਼ਨ ਦਵਾਉਣ ਦੇ ਲਈ ਕਾਲਜ ਨਹੀਂ ਲੈ ਜਾਂਦੇ। ਜਨਮ ਦੇ ਬੱਚੇ ਨੂੰ ਜਾਂ 10-12 ਸਾਲ ਦੇ ਬੱਚੇ ਨੂੰ ਸਿੱਧਾ ਹੀ ਨਹੀਂ ਕਹਿ ਦਿੰਦੇ ਕਿ ਜਾ ਤੂੰ MA ਦੇ ਵਿੱਚ ਭਰਤੀ ਹੋ ਜਾ, ਜਾਂ ਸਿੱਧਾ ਹੀ ਉਹਨੂੰ ਨਹੀਂ ਲੈ ਜਾਂਦੇ। ਇੱਕ ਦਰਜਾ ਬਦਰਜਾ, ਉਸ ਨੂੰ ਪਹਿਲਾਂ KG ਦੇ ਵਿੱਚ, ਫਿਰ ਪੱਕੀ ਵਿੱਚ, ਪਹਿਲੀ ਵਿੱਚ, ਦੂਜੀ ਵਿੱਚ, ਦਰਜਾ ਬਦਰਜਾ ਉਹ ਅੱਗੇ ਵੱਧਦਾ। ਜਿਸ ਵਕਤ ਉਹ MA ਵਾਲੀ ਭਾਸ਼ਾ, MA ਵਾਲੀ ਗੱਲ ਸਮਝਣ ਦੇ ਕਾਬਲ ਹੋ ਜਾਂਦਾ, ਆਪਾਂ ਉਸ ਨੂੰ MA ਦੇ ਵਿੱਚ ਐਡਮਿਸ਼ਨ ਦੇ ਦਿੰਦੇ ਹਾਂ, ਕਿਉਂਕਿ ਸਾਨੂੰ ਪਤਾ ਕਿ ਹੁਣ BA ਪਾਸ ਕਰ ਗਿਆ, ਜਾਂ ਇਹ ਪਹਿਲੀ ਡਿਗਰੀ ਪਾਸ ਕਰ ਗਿਆ, ਅਗਲੀ ਡਿਗਰੀ ਦੇ ਕਾਬਲ ਹੋ ਗਿਆ। ਡਿਗਰੀ ਬਾਈ ਡਿਗਰੀ, ਦਰਜਾ ਬਦਰਜਾ, ਪੈਮਾਨਾ ਬਾ ਪੈਮਾਨਾ। ਗੁਰਸਿੱਖ ਸੰਦਰਭ ਦੇ ਵਿੱਚ ਪੈਮਾਨਾ ਬਾ ਪੈਮਾਨਾ ਹੈ ਗੱਲ ਨੂੰ ਸਮਝਣਾ, ਗੁਰੂ ਦੀ ਗੱਲ ਨੂੰ ਸਮਝਣ ਦੇ ਲਈ। ਹੁਣ ਜ਼ਾਹਿਰ ਤੌਰ ਉੱਪਰ ਭਾਈ ਘਨੱਈਆ ਜੀ ਦੀ ਸ਼ਿਕਾਇਤ ਹੋਈ ਹੈ, ਔਰ ਸਤਿਗੁਰੂ ਨੇ ਭਾਈ ਘਨੱਈਆ ਜੀ ਨੂੰ ਬੁਲਾ ਲਿਆ ਕਿ ਗੁਰਸਿੱਖ ਸਿੰਘ ਸ਼ਿਕਾਇਤ ਕਰਦੇ ਨੇ ਭਾਈ ਸਾਹਿਬ। ਭਾਈ ਸਾਹਿਬ ਕਹਿਣ ਲੱਗੇ ਕਿ ਗੁਰਸਿੱਖਾਂ ਦੀ ਜਿਹੜੀ ਸ਼ਿਕਾਇਤ ਉਹ ਜਾਇਜ਼ ਹੈ, ਜੇ ਕਰਦੇ ਨੇ ਤਾਂ ਗੁਰਸਿੱਖ ਨੇ, ਪਰ ਸ਼ਿਕਾਇਤ ਹੈ ਕਿ ਪਾਤਸ਼ਾਹ? ਇਹ ਕਹਿੰਦੇ ਨੇ ਕਿ ਤੁਸੀਂ ਬੈਰੀਆਂ ਨੂੰ ਪਾਣੀ ਛਕਾਇਆ, ਇਹ ਕਹਿੰਦੇ ਨੇ ਕਿ ਤੁਸੀਂ ਬੈਰੀਆਂ ਨੂੰ ਜਾ ਕੇ ਉਹਨਾਂ ਦੇ ਘਾਵ ਭਰ ਦਿੱਤੇ ਨੇ, ਜ਼ਖਮੀ ਜਿਹੜੇ ਸਨ ਉਹਨਾਂ ਦੇ ਜ਼ਖਮ ਤੁਸੀਂ ਮਰਮ ਦੇ ਨਾਲ ਮੁੜ ਕੇ ਸੀ ਦਿੱਤੇ ਨੇ, ਠੀਕ ਕਰ ਦਿੱਤੇ ਨੇ। ਭਾਈ ਘਨੱਈਆ ਜੀ ਕਹਿਣ ਲੱਗੇ, ਸਤਿਗੁਰ ਇਹੋ ਹੀ ਆਪ ਜੀ ਦਾ ਹੁਕਮ ਸੀ, ਕਿਉਂਕਿ ਆਪ ਨੇ ਜੋ ਹੁਕਮ ਮੈਨੂੰ ਕੀਤਾ ਸੀ, ਆਪ ਨੇ ਤਾਂ ਮੈਨੂੰ ਇਹੋ ਕਿਹਾ ਸੀ ਕਿ ਪਿਆਸੀਆਂ ਦੀ ਪਿਆਸ ਬੁਝਾਓ, ਜ਼ਖਮੀਆਂ ਦੇ ਜ਼ਖਮ 'ਤੇ ਮਰਮ ਲਗਾਓ। ਆਪ ਨੇ ਇਹ ਤਾਂ ਮੈਨੂੰ ਕਿਹਾ ਨਹੀਂ ਕਿ ਪਿਆਸੀ ਕਿਹੜੇ ਨੇ, ਆਪਨੇ ਕੋਈ ਫੈਸਲਾ ਤਾਂ ਕੀਤਾ ਨਹੀਂ, ਆਪਣੇ ਇਹ ਤਾਂ ਕਿਹਾ ਨਹੀਂ ਕਿ ਜ਼ਖਮੀ ਕਿਹੜੇ ਨੇ, ਆਪਣੇ ਤਾਂ ਸਿਰਫ ਇੰਨਾ ਹੀ ਕਿਹਾ ਸੀ ਕਿ ਪਿਆਸੀਆਂ ਦੀ ਪਿਆਸ ਬਜਾਓ, ਜ਼ਖਮੀਆਂ ਨੂੰ ਮਰਮ ਲਗਾਓ। ਮੈਂ ਪਿਆਸਿਆਂ ਦੀ ਪਿਆਸ ਬਜਾਈ, ਮੈਂ ਜ਼ਖਮੀਆਂ ਦੀ ਮਰਮ ਲਗਾ ਦਿੱਤੀ। ਪਿਆਸ ਕਿਸ ਜਿਸਮ ਨੂੰ ਲੱਗੀ ਹੈ ਇਹ ਦੇਖਣਾ ਮੇਰਾ ਕੰਮ ਨਹੀਂ ਹੈ, ਪਿਆਸ ਹਿੰਦੂ ਨੂੰ ਲੱਗੀ ਹੈ, ਪਿਆਸ ਮੁਸਲਮਾਨ ਨੂੰ ਲੱਗੀ ਹੈ, ਪਿਆਸ ਸਿੱਖ ਨੂੰ ਲੱਗੀ ਹੈ, ਇਹ ਦੇਖਣਾ ਮੇਰਾ ਕੰਮ ਨਹੀਂ। ਮੇਰਾ ਕੰਮ ਸਿਰਫ ਇੰਨਾ ਹੀ ਸੀ ਕਿਸ ਜਿਸਮ ਨੂੰ ਲੱਗੀ ਹੈ ਪਿਆਸ, ਜਿਸ ਜਿਸਮ ਨੂੰ ਲੱਗੀ ਸੀ ਪਿਆਸ, ਆਪ ਦੇ ਹੁਕਮ ਦੇ ਮੁਤਾਬਕ ਮੈਂ ਉਸ ਪਿਆਸੇ ਦੀ ਪਿਆਸ ਬੁਝਾ ਦਿੱਤੀ। ਜ਼ਖਮ ਕਿਸ ਜਿਸਮ ਨੂੰ ਲੱਗਾ ਇਹ ਦੇਖਣਾ ਮੇਰਾ ਕੰਮ ਨਹੀਂ ਹੈ, ਜ਼ਖਮ ਹਿੰਦੂ ਨੂੰ ਲੱਗਾ ਜਾਂ ਮੁਸਲਮਾਨ ਨੂੰ ਜਾਂ ਸਿੱਖ ਨੂੰ, ਇਹ ਦੇਖਣਾ ਮੇਰਾ ਕੰਮ ਨਹੀਂ। ਮੇਰਾ ਕੰਮ ਦੇਖਣਾ ਕੇਵਲ ਇਹ ਹੈ ਕਿ ਜ਼ਖਮ ਕਿਸ ਜਿਸਮ ਨੂੰ ਲੱਗਾ, ਬਸ ਮੈਂ ਤਾਂ ਜਿਸਮ ਦੇਖਿਆ। ਔਰ ਆਪ ਨੇ ਇਹ ਕਿਹਾ ਸੀ ਕਿ ਪਿਆਸਿਆਂ ਦੀ ਪਿਆਸ ਬਜਾਓ, ਮੈਂ ਪਿਆਸਿਆਂ ਦੀ ਪਿਆਸ ਬਜਾ ਦਿੱਤੀ। ਪਿਆਸ ਕਿਸ ਜਿਸਮ ਨੂੰ ਲੱਗੀ ਹੈ ਇਹ ਦੇਖਣਾ ਮੇਰਾ ਕੰਮ ਨਹੀਂ, ਜ਼ਖਮੀ ਨੂੰ ਮੈਂ ਮਰਮ ਲਗਾ ਦਿੱਤੀ, ਜ਼ਖਮ ਕਿਸ ਜਿਸਮ ਨੂੰ ਲੱਗਾ ਇਹ ਦੇਖਣਾ ਮੇਰਾ ਕੰਮ ਨਹੀਂ। ਆਖਰ ਫਿਰ ਸਵਾਲ ਤਾਂ ਪੈਦਾ ਹੋਣਾ ਹੀ ਸੀ, ਕਿਉਂਕਿ ਉਹੀ ਹੱਥ ਨੇ ਨਾ ਜਿਹੜੇ ਹੱਥ ਬਾਕੀ ਦੇ ਗੁਰਸਿੱਖਾਂ ਨੂੰ ਤੀਰ ਦੇ ਕੇ ਭੇਜ ਰਹੇ ਨੇ, ਸਤਿਗੁਰੂ ਮਹਾਬਲੀ ਜੀ ਦੇ ਉਹੀ ਪਵਿੱਤਰ ਹੱਥ, ਔਰ ਉਹੀ ਹੱਥ ਭਾਈ ਘਨੱਈਆ ਜੀ ਨੂੰ ਦਵਾ ਦੇ ਕੇ ਭੇਜ ਰਹੇ ਨੇ, ਪਾਣੀ ਦੇ ਕੇ ਭੇਜ ਰਹੇ ਨੇ। ਸਤਿਗੁਰ ਇਹ ਰਮਜ਼ ਕੀ ਹੈ? ਅਸਲ ਦੇ ਵਿੱਚ ਇਹੋ ਹੀ ਰਮਜ਼ ਸਿੱਖ ਸਿਧਾਂਤ ਦੇ ਵਿੱਚ, ਸਿੱਖ ਸੰਦਰਭ ਦੇ ਵਿੱਚ ਅਸੀਂ ਸਮਝਣੀ ਹੈ, ਔਰ ਇਸ ਦੀ ਇੱਕ ਮਿਸਾਲ ਨਹੀਂ, ਅਨੇਕਾਂ ਹੀ ਮਿਸਾਲਾਂ ਨੇ। ਜੇ ਜਨੇਊ ਪਹਿਨਣ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਨਕਾਰ ਕਰ ਰਹੇ ਨੇ, ਤਾਂ ਉਸੇ ਜਨੇਊ ਦੀ ਰਾਖੀ ਗੁਰੂ ਤੇਗ ਬਹਾਦਰ ਮਹਾਰਾਜ ਕਰ ਰਹੇ ਨੇ, ਜਦਕਿ ਸਤਿਗੁਰ ਕਹਿ ਸਕਦੇ ਸਨ ਕਿ ਸਿਧਾਂਤਕ ਪੱਖੋਂ ਜਨੇਊ ਔਰ ਤਿਲਕ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ, ਲੇਕਿਨ ਉਸ ਜਨੇਊ ਦੀ ਰੱਖਿਆ ਕੀਤੀ ਹੈ। ਗੱਲ ਉੱਥੇ ਹੀ ਸਪਸ਼ਟ ਕਰ ਦਿੱਤੀ ਮਹਾਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਤਿਲਕ ਜਿੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ, ਤਾਕਾ ਕਿਸੇ ਹੋਰ ਦਾ, ਕਿਉਂਕਿ ਗੱਲ ਕੀ ਸੀ, ਸੀਸ ਦੀਆ ਪਰ ਸਿਰਰ ਨਾ ਦੀਆ, ਗੱਲ ਸਿਰਰ ਦੀ ਸੀ, ਸਿਧਾਂਤ ਦੀ ਸੀ, ਅਤੇ ਸਿਧਾਂਤ ਕੀ ਹੈ, ਜੋ ਸ਼ਰਨ ਆਏ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਛੰਦਾ, ਸ਼ਰਨ ਉਹ ਆ ਗਏ ਸਨ। ਔਰ ਗੁਰੂ ਦਰ ਦੀ, ਗੁਰੂ ਘਰ ਦੀ ਪਰੰਪਰਾ ਕੀ ਹੈ, ਸ਼ਰਨ ਆਏ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਏਗੀ। ਸਤਿਗੁਰੂ ਉਹਨਾਂ ਨੂੰ ਕਹਿ ਸਕਦੇ ਸਨ, ਭਾਈ ਰਾਤ ਕੱਟ ਲਓ, ਜਿਹੜੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਆਏ ਸਨ, ਰਾਤ ਕੱਟ ਲਓ ਭਾਈ, ਲੰਗਰ ਛਕ ਲਓ, ਬਸ ਇੱਥੋਂ ਤੱਕ ਹੀ। ਪਰ ਉਹਨਾਂ ਦੀ ਜਿਹੜੀ ਮੰਗ ਸੀ ਉਹ ਲੰਗਰ ਛਕਣ ਦੀ ਨਹੀਂ ਸੀ, ਕਿਵੇਂ ਕਰਨੀ, ਉਹਨਾਂ ਦੀ ਮੰਗ ਰਾਤ ਕੱਟਣ ਦੀ ਨਹੀਂ ਸੀ, ਉਹਨਾਂ ਦੀ ਮੰਗ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਲੈਣ ਦੀ ਨਹੀਂ ਸੀ, ਉਹਨਾਂ ਦੀ ਮੰਗ ਬਸਤਰ ਲੈਣ ਦੀ ਵੀ ਨਹੀਂ ਸੀ, ਉਹਨਾਂ ਦੀ ਕੋਈ ਹੋਰ ਮੰਗ ਵੀ ਨਹੀਂ ਸੀ, ਉਹਨਾਂ ਦੀ ਮੰਗ ਸੀ ਧਰਮ ਨੂੰ ਬਚਾਉਣ ਦੀ। ਅਤੇ ਧਰਮ ਨੂੰ ਬਚਾਉਣ ਦੇ ਲਈ ਸੀਸ ਕੌਣ ਦੇਵੇਗਾ? ਉਹ ਗੁਰੂ ਹੀ ਕਰ ਸਕਦਾ, ਕਿਉਂਕਿ ਇੱਥੇ ਗੁਰੂ ਹੀ ਕਿਸੇ ਦੀ ਲੋੜ ਪੂਰੀ ਕਰ ਸਕਦਾ ਹੈ। ਇਸੇ ਕਰਕੇ ਗੁਰੂ ਘਰ ਨੂੰ ਨਿਮਾਣੀਆਂ ਦਾ ਮਾਣ, ਨਿਤਾਣੀਆਂ ਦਾ ਤਾਣ, ਨਿਓਟੀਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਪੱਤੀਆਂ ਦੀ ਪੱਤ, ਬੇਗਤੀਆਂ ਬੇਪੱਤੀਆਂ ਦੀ ਪੱਤ ਕਿਹਾ ਗਿਆ, ਕਿਉਂਕਿ ਇੱਥੇ ਹਰ ਇੱਕ ਨੂੰ ਉਹ ਮਿਲੇਗਾ ਜੋ ਉਸਦੇ ਕੋਲ ਨਹੀਂ ਹੈ। ਉਸਦੇ ਕੋਲ ਗਤ ਨਹੀਂ, ਉਸਨੂੰ ਗਤ ਮਿਲੇਗੀ। ਉਸਦੇ ਕੋਲ ਪੱਤ ਨਹੀਂ, ਉਸਨੂੰ ਪੱਤ ਮਿਲੇਗੀ। ਉਸਦੇ ਕੋਲ ਆਸਰਾ ਨਹੀਂ, ਉਸਨੂੰ ਆਸਰਾ ਮਿਲੇਗਾ। ਕਿਹੜੀ ਚੀਜ਼ ਉਸਦੇ ਕੋਲ ਨਹੀਂ ਹੈ, ਉਹ ਚੀਜ਼ ਉਸਨੂੰ ਮਿਲੇਗੀ। ਆਸਰੇ ਬੇਆਸਰਿਆਂ ਨੂੰ ਆਸਰਾ ਮਿਲੇਗਾ, ਨਿਓਟਿਆਂ ਨੂੰ ਓਟ ਮਿਲੇਗੀ, ਨਿਥਾਵਿਆਂ ਨੂੰ ਥਾਂ ਮਿਲੇਗੀ, ਔਰ ਜਿਨ੍ਹਾਂ ਦੇ ਧਰਮ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੀ ਰੱਖਿਆ ਹੋਏਗੀ। ਹਮਰੀ ਕਰੋ ਹੱਥ ਦੀ ਰੱਖਿਆ, ਰੱਖਿਆ ਕਰਨ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਰੱਖਿਆ ਦਾਤਾ ਬਣ ਕੇ ਗਏ ਨੇ। ਰੱਖਿਆ ਕਰਨ ਦਾ ਮਤਲਬ ਕੀ ਸੀ ਕਿ ਉਸ ਵਕਤ ਉਹਨਾਂ ਦੀ ਲੋੜ ਕੀ ਸੀ? ਉਹਨਾਂ ਦੀ ਲੋੜ ਸੀ ਉਹਨਾਂ ਦੇ ਧਰਮ ਨੂੰ ਬਚਾਉਣ ਦੀ, ਔਰ ਉਸ ਧਰਮ ਨੂੰ ਬਚਾਉਣ ਦੀ ਜਿਸ ਦੇ ਨਾਲ ਸਿੱਖ ਸਿਧਾਂਤਕ ਦਾ ਦੂਰੋਂ ਪਰਿਓਂ ਵੀ ਕੋਈ ਵਾਹ ਵਾਸਤਾ ਨਹੀਂ, ਲੇਕਿਨ ਇਹੋ ਹੀ ਹੈ ਧਰਮ ਜੋ ਸ਼ਰਨ ਆਏ ਤਿਸ ਕੰਠ ਲਾਏ। ਗੱਲ ਨੂੰ ਸਮਝਣ ਦੀ ਗੱਲ। ਸਤਿਗੁਰ, ਸਵਾਲ ਇਹ ਹੈ ਕਿ ਜੇ ਸਾਨੂੰ ਤੀਰ ਦੇ ਕੇ ਭੇਜੇ ਨੇ, ਜੇ ਭਾਈ ਘਨੱਈਆ ਜੀ ਨੂੰ ਪਾਣੀ ਔਰ ਦਵਾਈਆਂ ਦੇ ਕੇ ਭੇਜੀਆਂ, ਆਪ ਹੀ ਦਾਤਾ ਆਪਣੇ ਹੱਥਾਂ ਦੇ ਨਾਲ ਤੀਰ ਦੇ ਰਹੇ ਹੋ ਸਾਨੂੰ, ਆਪ ਹੀ ਆਪਣੇ ਹੱਥਾਂ ਦੇ ਨਾਲ ਦਾਤਾ ਉਹਨਾਂ ਨੂੰ ਪਾਣੀ ਦੇ ਰਹੇ ਹੋ, ਦਵਾਈਆਂ ਦੇ ਰਹੇ ਹੋ, ਹੱਥ ਤਾਂ ਉਹੀ ਨੇ, ਆਪ ਜੀ ਦੇ ਕਰ ਕਮਲ ਤਾਂ ਉਹੀ ਨੇ। ਜੇ ਸਤਿਗੁਰੂ ਜੀ ਸਿੱਖਾਂ ਦੇ ਲਈ ਕੋਈ ਬੈਰੀ ਨਹੀਂ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਘ ਹਮਕੋ ਬਣਿਆਈ, ਜੇ ਸਿੱਖ ਦੇ ਲਈ ਕੋਈ ਬੈਰੀ ਹੈ ਹੀ ਨਹੀਂ ਤਾਂ ਸਤਿਗੁਰ ਫਿਰ ਸਾਨੂੰ ਤੀਰ ਦਿੱਤੇ ਹੀ ਕਿਉਂ ਗਏ? ਸਵਾਲ ਬਿਲਕੁਲ ਗਹਿਰਾ ਹੈ। ਸਿੱਖ ਦੇ ਲਈ ਕੋਈ ਬੈਰੀ ਹੈ ਨਹੀਂ, ਲੇਕਿਨ ਤੀਰ ਕਿਉਂ ਦਿੱਤੇ ਗਏ? ਜਦ ਸਿੱਖ ਦੇ ਲਈ ਕੋਈ ਬੈਰੀ ਹੈ ਹੀ ਨਹੀਂ ਤਾਂ ਸਿੱਖ ਨੂੰ ਸ਼ਸਤਰ ਦੀ ਵਿੱਦਿਆ, ਸ਼ਸਤਰ ਦੇ ਨਾਲ ਧਰਮ ਦਾ ਸ਼ਸਤਰ ਨੂੰ ਅੰਗ ਕਿਉਂ ਬਣਾਇਆ ਗਿਆ? ਕਿਉਂਕਿ ਸਿੱਖ ਦੇ ਲਈ ਬੈਰੀ ਕੋਈ ਨਹੀਂ ਹੈ, ਸਿੱਖ ਦੁਸ਼ਟ ਸੋਧਕ ਹੈ, ਦੁਸ਼ਟਾਂ ਨੂੰ ਸੋਧਦਾ ਹੈ। ਇਸੇ ਕਰਕੇ ਸਤਿਗੁਰ ਨੇ ਜਿਸ ਵਕਤ ਇਸ ਪਵਿੱਤਰ ਚੁਪਈ ਬਾਣੀ ਦੇ ਅਰਥ ਸਾਰ ਸ਼ੁਰੂ ਕੀਤੇ ਤਾਂ ਸਭ ਤੋਂ ਪਹਿਲੀ ਗੱਲ ਸਤਿਗੁਰ ਨੇ ਦੁਸ਼ਟ ਦੀ ਹੀ ਕੀਤੀ ਹੈ। ਹਮਰੇ ਦੁਸ਼ਟ ਸਭੇ ਤੁਮ ਕਾਬੂ, ਸਾਡੇ ਸਾਰੇ ਦੁਸ਼ਟ। ਹੁਣ ਦੁਸ਼ਟ ਕੌਣ ਹੈ? ਸਿੱਖ ਦੁਸ਼ਟ ਦਮਨ ਹੈ। ਜਿਨ੍ਹਾਂ ਦੇ ਨਾਲ ਸਿੱਖ ਉਸ ਵਕਤ ਲੜ ਰਹੇ ਹੈ ਉਹ ਉਸ ਵਕਤ ਦੁਸ਼ਟ ਨੇ, ਦੁਸ਼ਮਣ ਕਰਕੇ ਸਿੱਖ ਉਹਨਾਂ ਨੂੰ ਨਹੀਂ ਮਾਰਿਆ, ਇਸ ਕਰਕੇ ਮਾਰ ਰਿਹਾ ਕਿਉਂਕਿ ਉਹ ਮਨੁੱਖਤਾ ਦੇ ਦੁਸ਼ਟ ਨੇ, ਕਿਉਂਕਿ ਉਹਨਾਂ ਦੇ ਕੋਲ ਦੁਸ਼ਟਾਈ ਹੈ। ਔਰ ਇਹੋ ਹੀ ਕਰਮ ਸਤਿਗੁਰੂ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਸਮਝਾ ਦਿੱਤਾ। ਉਸ ਵਕਤ ਜਿਸ ਵਕਤ ਸਤਿਗੁਰੂ ਨੇ ਕਿਹਾ, ਹਮ ਇਹੋ ਕਾਜ ਜਗਤ ਮੇਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ, ਉੱਥੇ ਵੀ ਸਤਿਗੁਰੂ ਜੀ ਨੇ ਦੁਸ਼ਟਾਂ ਦੇ ਨਾਸ਼ ਕਰਨ ਦੀ ਗੱਲ ਕਹੀ ਹੈ, ਕਿਉਂਕਿ ਸਿੱਖ ਦੁਸ਼ਟ ਦਮਨ ਹੈ। ਦੁਸ਼ਟਾਂ ਦੇ ਦਮਨ ਦੇ ਲਈ ਸਿੱਖ ਨੂੰ ਸ਼ਸਤਰ ਦਿੱਤਾ ਗਿਆ। ਸ਼ਸਤਰ ਇੱਕ ਸ਼ਕਤੀ ਦਾ ਪ੍ਰਤੀਕ ਹੈ, ਕਿਉਂਕਿ ਅੱਜ ਸਾਡੇ ਵਿਦਿਆਰਥੀ ਵੀ ਸਾਡੇ ਪਾਸੋਂ ਇਹ ਸਵਾਲ ਪੁੱਛਦੇ ਨੇ ਕਿ ਜਦੋਂ ਜ਼ਮਾਨਾ ਮਿਜ਼ਾਈਲਾਂ ਦਾ ਹੋ ਗਿਆ, ਜਦੋਂ ਜ਼ਮਾਨਾ ਇੰਨੀਆਂ ਜ਼ਬਰਦਸਤ ਪਰਮਾਣੂ ਬੰਬਾਂ ਦਾ ਹੋ ਗਿਆ, ਉਸ ਵਕਤ ਇਸ ਕਿਰਪਾਨ ਦੀ ਮਹੱਤਤਾ ਕੀ ਹੈ? ਅਸੀਂ ਜਿਹੜੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਹਾਂ ਉੱਥੇ ਅਸੀਂ ਵਿਦਿਆਰਥੀਆਂ ਨੂੰ ਇਹੀ ਦੱਸਦੇ ਹਾਂ ਕਿ ਜਿਹੜੇ ਪੰਜ ਕਕਾਰ ਨੇ ਇਹਨਾਂ ਦਾ ਸਿੰਬੋਲਿਕ ਮੀਨਿੰਗ ਕੀ ਹੈ, ਕਿਉਂਕਿ ਅੱਖਰੀ ਅਰਥ ਤਾਂ ਹਰ ਕਿਸੇ ਨੂੰ ਪਤਾ ਹੈ। ਸਿੰਬੋਲਿਕ ਮੀਨਿੰਗ ਇਹੋ ਹੀ ਹੈ, ਇਹ ਸ਼ਕਤੀ ਦਾ ਪ੍ਰਤੀਕ ਹੈ। ਮੇਰੇ ਕੋਲ ਸਮਾਂ ਨਹੀਂ ਬਾਕੀ ਦੇ ਕਕਾਰਾਂ ਬਾਰੇ ਵੀ ਮੈਂ ਸਿੰਬੋਲਿਕ ਮਤਲਬ ਦੱਸ ਸਕਾਂ। ਕਿਰਪਾਨ ਦਾ ਸਿੰਬੋਲਿਕ ਮਤਲਬ ਹੀ ਇਹੋ ਹੀ ਹੈ, ਸ਼ਕਤੀ। ਸ਼ਕਤੀ ਦਾ ਮਤਲਬ ਕੀ ਹੈ ਕਿ ਗੁਰੂ ਦੀ ਸ਼ਕਤੀ। ਬੰਦੂਕ ਚਲਾਉਣ ਦੀ ਜਾਂਚ ਤਾਂ ਹਰ ਕੋਈ ਸਿੱਖ ਲਏਗਾ, ਤੋਪ ਚਲਾਉਣ ਦੀ ਜਾਂਚ, ਮਿਜ਼ਾਇਲ ਚਲਾਉਣ ਦੀ ਜਾਂਚ ਤਾਂ ਹਰ ਕੋਈ ਸਿੱਖ ਲਏਗਾ, ਲੇਕਿਨ ਮਿਜ਼ਾਇਲ ਕਿਸ ਵਕਤ ਚਲਾਉਣੀ ਹੈ, ਕਿੱਥੇ ਚਲਾਉਣੀ ਹੈ, ਕਦੋਂ ਚਲਾਉਣੀ ਹੈ, ਇਹ ਜਾਂਚ ਉਸਨੂੰ ਕੇਵਲ ਧਰਮ ਦੱਸ ਸਕਦਾ ਹੈ। ਇਸ ਕਰਕੇ ਕਿਉਂਕਿ ਅੱਜ ਲੋਕਾਂ ਕੋਲ ਧਰਮ ਨਹੀਂ ਹੈ, ਅੱਜ ਦੇ ਲੋਕਾਂ ਕੋਲ ਧਰਮ ਨਹੀਂ ਹੈ, ਇਸ ਕਰਕੇ ਉਹਨਾਂ ਨੇ ਮਿਜ਼ਾਇਲ ਤਾਂ ਬਣਾ ਲਈ, ਮਿਜ਼ਾਇਲ ਚਲਾਉਣ ਦੀ ਜਾਂਚ ਵੀ ਸਿੱਖ ਲਈ, ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਕਦੋਂ ਚੱਲਣੀ, ਕਿੱਥੇ ਚੱਲਣੀ ਹੈ। ਇਸੇ ਕਰਕੇ ਮਿਜ਼ਾਇਲਾਂ ਚੱਲੀਆਂ ਜ਼ਰੂਰ, ਲੇਕਿਨ ਉਸ ਦੇ ਨਾਲ ਹੋਇਆ ਕਿ ਉਸ ਦੇ ਨਾਲ ਨੁਕਸਾਨ, ਬੇਗੁਨਾਹੇ ਮਾਰੇ ਗਏ। ਕਿਉਂ ਬੇਗੁਨਾਹੇ ਮਾਰੇ ਗਏ? ਕਿਉਂਕਿ ਪਤਾ ਹੀ ਨਹੀਂ ਲੱਗਿਆ ਸੀ ਕਦੋਂ ਚਲਾਉਣੀ, ਕਿੱਥੇ ਚਲਾਉਣੀ ਹੈ। ਬੇਗੁਨਾਹਿਆਂ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਧਰਮ ਲੋਕਾਂ ਦੀ ਪਕੜ ਦੇ ਵਿੱਚ ਨਹੀਂ ਆਇਆ। ਧਰਮ ਲੋਕਾਂ ਦੀ ਪਕੜ ਵਿੱਚ ਉਦੋਂ ਤੱਕ ਨਹੀਂ ਆਏਗਾ ਜਿੰਨੀ ਦੇਰ ਤੱਕ ਇੱਕ ਆਪਾਂ ਅਕਾਲ ਪੁਰਖ ਦੀ ਉਸ ਸ਼ਕਤੀ ਉੱਪਰ ਭਰੋਸਾ ਨਹੀਂ ਕਰਦੇ ਜਿਹੜੀ ਸ਼ਕਤੀ ਸਾਨੂੰ ਆਤਮਕ ਸ਼ਕਤੀ ਦਿੰਦੀ ਹੈ, ਜਿੱਥੇ ਧਰਮ ਦੀ ਸੋਚ ਆਉਂਦੀ ਹੈ, ਧਰਮ ਪਕੜ ਦੇ ਵਿੱਚ ਆਉਂਦਾ ਹੈ। ਸਤਿਗੁਰ ਕਹਿੰਦੇ ਨੇ ਤੇਰੇ ਲਈ ਬੈਰਨ ਜ਼ਰੂਰ ਹੈ ਨੇ, ਲੇਕਿਨ ਤੇਰੇ ਲਈ ਬੈਰੀ ਸਰੀਰਕ ਰੂਪ ਦੇ ਵਿੱਚ ਉਹ ਬੈਰੀ ਨਹੀਂ ਹੈ ਜਿਨ੍ਹਾਂ ਦੇ ਨਾਲ ਤੂੰ ਲੜਨ ਦੀ ਗੱਲ ਕਰ ਰਹੀ ਹੈ। ਅਤੇ ਬੈਰੀ ਕਿਹੜੇ ਨੇ? ਉਹ ਬੈਰੀ ਨੇ ਜਿਹੜੇ ਤੇਰੇ ਮਨ ਦੇ ਵਿਕਾਰ ਨੇ। ਹੁਣ ਇਹ ਗੱਲ ਕਿੱਥੋਂ ਸਪਸ਼ਟ ਹੋਏਗੀ? ਮੈਂ ਪਾਤਸ਼ਾਹ ਪੰਚਮ ਦੀ ਬਾਣੀ ਪੜ੍ਹੀ ਸੀ ਨਾ, ਰਾਮਕਲੀ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ। ਗੁਰਸਿੱਖ ਨੇ ਜਿਹੜੇ ਆਪਣੇ ਅੰਦਰਲੇ ਬੈਰੀ ਨੇ ਨਾ, ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਮਾਰਨਾ? ਉਹਨਾਂ ਨੂੰ ਸਾਧ ਲੈਣਾ। ਜਿਹੜਾ ਅਸਲ ਸਹੀ ਮਹੀਨੇ ਦੇ ਵਿੱਚ ਜੰਗ ਜੇਤੂ ਹੈ ਨਾ, ਉਹ ਆਪਣੇ ਜਿਹੜੇ ਜੰਗੀ ਦੁਸ਼ਮਣ ਨੇ ਨਾ, ਉਹਨਾਂ ਨੂੰ ਮਾਰਦਾ ਨਹੀਂ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ, ਉਹਨਾਂ ਨੂੰ ਪਕੜ ਲੈਂਦਾ, ਫਿਰ ਗ੍ਰਿਫਤਾਰ ਕਰਕੇ ਉਹਨਾਂ ਕੋਲ ਆਪਣੇ ਕੰਮ ਕਰਵਾਉਂਦਾ, ਕਿਉਂਕਿ ਇਹ ਸਾਡੇ ਗੁਲਾਮ ਹੋ ਗਏ ਨੇ, ਇਹ ਸਾਡੇ ਗੁਲਾਮ ਹੋ ਗਏ ਨੇ, ਇਸ ਕਰਕੇ ਸਾਡੀ ਗੁਲਾਮੀ ਕਰਨ, ਸਾਡੇ ਕੰਮ ਕਰਨ। ਮਨੁੱਖ ਦੇ ਅੰਦਰੋਂ ਕਦੀ ਵੀ ਵਿਕਾਰ ਮਰਦੇ ਨਹੀਂ, ਕਦੀ ਵੀ ਨਹੀਂ ਮਰਦੇ, ਮਨੁੱਖ ਜਿੰਨਾ ਮਰਜ਼ੀ ਵਡੇਰੀ ਉਮਰ ਦੇ ਵਿੱਚ ਹੋ ਜਾਵੇ। ਲੋਭ ਕਦੀ ਨਹੀਂ ਮਰਦਾ, ਮੋਹ ਕਦੀ ਨਹੀਂ ਮਰਦਾ, ਹਉਮੈ ਕਦੀ ਨਹੀਂ ਮਰਦੀ, ਅਹੰਕਾਰ ਕਦੀ ਨਹੀਂ ਮਰਦਾ, ਕਾਮ ਕਦੀ ਨਹੀਂ ਮਰਦਾ, ਅੰਦਰੋਂ ਕ੍ਰੋਧ ਕਦੀ ਨਹੀਂ ਮਰਦਾ। ਇਹ ਹਮੇਸ਼ਾ ਪੈਦਾ ਹੁੰਦੇ ਰਹਿਣਗੇ। ਅੱਗੇ ਚੱਲ ਕੇ ਸਤਿਗੁਰੂ ਜੀ ਇਸ ਕੋਬੇ ਉਹ ਬਾਅਦ 'ਚ ਬੇਨਤੀ ਵਿੱਚ ਜ਼ਿਕਰ ਕਰਨਗੇ ਕਿ ਕਿਵੇਂ ਇਹ ਚੱਲਦੇ ਰਹਿੰਦੇ ਨੇ ਅੰਦਰ। ਲੇਕਿਨ ਜਿਹੜਾ ਸਿਆਣਾ ਮਨੁੱਖ ਹੈ ਨਾ, ਧਰਮੀ ਮਨੁੱਖ, ਉਹ ਇਹਨਾਂ ਨੂੰ ਬੰਨ ਲੈਂਦਾ, ਫਿਰ ਇਹਨਾਂ ਦੇ ਕੋਲੋਂ ਕੰਮ ਕਰਵਾਉਂਦਾ। ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ, ਕਾਮ ਕ੍ਰੋਧ ਮੋਹ ਉਸਨੇ ਸਾਧ ਲਏ, ਆਪਣੇ ਵਸ ਕਰ ਲਏ, ਇਸ ਕਰਕੇ ਉਹ ਕਾਮ ਦੇ ਨਾਲ ਆਪਣੀ ਗ੍ਰਸਥ ਚਲਾ ਰਿਹਾ, ਉਹ ਕ੍ਰੋਧ ਦੇ ਨਾਲ ਆਪਣੇ ਵੀਰ ਰਸ ਪੈਦਾ ਕਰ ਰਿਹਾ। ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਇਹ ਨਾ ਸਮਝਣਾ ਕਿ ਉਸ ਵਕਤ ਸਤਿਗੁਰਾਂ ਦੇ ਮਨ ਵਿੱਚ ਕ੍ਰੋਧ ਨਹੀਂ ਸੀ। ਕ੍ਰੋਧ ਇੱਕ ਅਵਸਥਾ ਤੱਕ, ਸੀਮਿਤ ਅਵਸਥਾ ਤੱਕ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਬਸ ਦੀ ਗੱਲ ਹੈ। ਲੇਕਿਨ ਜੇ ਬਸ ਨਾ ਹੋਏ, ਕਾਮ ਕ੍ਰੋਧ ਕਾਇਆ ਕੋ ਗਾਲੇ, ਇਹੋ ਹੀ ਕਾਇਆ ਨੂੰ ਗਾਲ ਦੇਣਗੇ। ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ, ਸਾਰੇ ਅੰਦਰਲੇ ਬੈਰੀ ਜਿਹੜੇ ਸਨ ਨਾ, ਉਹ ਸਾਧ ਲਏ ਉਹਨੇ, ਜਿਸ ਨੂੰ ਪ੍ਰਭੂ ਨੇ ਆਪਣੇ ਅੰਗੀਕਾਰ ਕਰ ਲਿਆ। ਜਿਨ ਬੈਰੀਅਨ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਧੇ, ਇਹਨਾਂ ਬੈਰੀਆਂ ਨੇ ਨਾ, ਇਹਨਾਂ ਕਾਮ ਕ੍ਰੋਧ ਲੋਭ ਅਹੰਕਾਰ ਨੇ ਨਾ, ਸਾਰੇ ਜਗ ਨੂੰ ਲੁੱਟ ਲਿਆ। ਲੇਕਿਨ ਗੁਰਸਿੱਖ ਨੇ ਉਹ ਬੈਰੀ ਬੰਨ ਲਏ ਨੇ, ਉਹਨਾਂ ਦੇ ਕੋਲ ਉਹ ਕੰਮ ਕਰਵਾ ਰਿਹਾ, ਇਸ ਕਰਕੇ ਉਹ ਆਪਣੀ ਗ੍ਰਸਥ ਤੋਂ ਬਾਹਰ ਨਹੀਂ ਜਾ ਰਿਹਾ, ਆਪਣੇ ਆਪੇ ਤੋਂ ਕ੍ਰੋਧ ਵਜੋਂ ਬਾਹਰ ਨਹੀਂ ਜਾ ਰਿਹਾ, ਲੋਭ ਨੂੰ ਪਿਆਰ ਤੱਕ ਸੀਮਿਤ ਰੱਖ ਰਿਹਾ, ਮੋਹ ਨੂੰ ਪਿਆਰ ਤੱਕ ਸੀਮਿਤ ਰੱਖ ਰਿਹਾ, ਅਹੰਕਾਰ ਨੂੰ ਉਸ ਤੱਕ ਸੀਮਿਤ ਰੱਖ ਰਿਹਾ ਜਿਸ ਤੱਕ ਉਸਦੀ ਅਣਖ ਬਰਕਰਾਰ ਰਹੇ। ਕਿਉਂਕਿ ਇੱਕ ਲਿਮਿਟੇਸ਼ਨ ਹੈ, ਸਤਿਗੁਰ ਨੇ ਗੁਰਮਤਿ ਦੇ ਵਿੱਚ ਸਾਨੂੰ ਇੱਕ ਲਿਮਿਟੇਸ਼ਨ, ਹਰ ਚੀਜ਼ ਦੀ ਇੱਕ ਲਿਮਿਟ ਦਿੱਤੀ ਹੈ। ਹੁਣ ਲਿਮਿਟ ਕਿਸ ਕਿਸ ਚੀਜ਼ ਦੀ ਦਿੱਤੀ ਹੈ? ਆਪਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਨਾ, ਜਪਜੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਧਰਤ ਰਾਜੂ ਤੋਲੀ, ਖਿਮਾ ਕਰਨੀ ਆਸਾ ਜੀ ਦੀ ਵਾਰ, ਜਿਹਦੇ ਵਿੱਚ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਧਰਤ ਰਾਜੂ ਤੋਲੀਏ ਨਿਵੇਂ ਸਗੌਰਾ ਹੋਏ, ਨਾਲ ਹੀ ਪਾਤਸ਼ਾਹ ਕਹਿੰਦੇ ਨੇ ਅਪਰਾਧੀ ਦੂਣਾ ਨਿਵੇ, ਨਿਵੇਂ ਸਗੌਰਾ ਹੋਏ ਦਾ ਮਤਲਬ ਨਿਵਣ ਦੀ ਵੀ ਇੱਕ ਕਸਵੱਟੀ ਹੈ, ਕਿਸ ਹੱਦ ਤੱਕ ਨਿਵਣਾ, ਇਸ ਹੱਦ ਤੱਕ ਨਹੀਂ ਨਿਵਣਾ ਕਿ ਤੈਨੂੰ ਤੇਰਾ ਆਪਣਾ ਆਪਾ ਹੀ ਅਪਰਾਧੀ ਜਾਪੇ, ਭਾਵ ਕਿਸੇ MLA, ਕਿਸੇ ਪ੍ਰਧਾਨ, ਕਿਸੇ MP ਜਾਂ ਕਿਸੇ ਦੁਨਿਆਵੀ ਵਕਤੀ ਜਿਹੜੇ ਬਣ ਜਾਂਦੇ ਨੇ ਵੱਡੇ, ਉਹਨਾਂ ਦੇ ਅੱਗੇ ਜਾ ਕੇ ਇਸ ਕਦਰ ਨਿਭ ਜਾਣਾ ਕਿਉਂਕਿ ਤੇਰਾ ਕੋਈ ਦੁਨਿਆਵੀ ਕੰਮ ਹੈ। ਸਤਿਗੁਰ ਕਹਿੰਦੇ ਕਿਤੇ ਤੇਰੀ ਅਣਖ, ਕਿਤੇ ਤੇਰੀ ਗੈਰਤ ਤੈਨੂੰ ਅੰਦਰੋਂ ਆਤਮਕ ਤੌਰ ਉੱਪਰ ਚੈਲੰਜ ਨਾ ਕਰ ਦੇਵੇ, ਇਸ ਕਰਕੇ ਦੇਖੀ ਕਿਤੇ ਤੈਨੂੰ ਆਪਣਾ ਆਪਾ ਅਪਰਾਧੀ ਬਣਨਾ ਜਾਪਣਾ ਸ਼ੁਰੂ ਹੋ ਜਾਏ, ਅਪਰਾਧੀ ਨਾ ਹੋ ਜਾਈ ਨਿਵਣ ਲੱਗਿਆ। ਨਿਵਣ ਨੂੰ ਗੁਣ ਜ਼ਰੂਰ ਬਣਾਈ, ਲੇਕਿਨ ਉਸ ਹੱਦ ਤੱਕ ਨਿਵੀ ਜਿਸ ਹੱਦ ਤੱਕ ਨਿਵੇਂ ਸੋ ਗੌਰਾ ਹੋਏ, ਇੱਦਾਂ ਨਾ ਹੋ ਜਾਏ ਕਿ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ। ਸਤਿਗੁਰੂ ਜੀ ਨੇ ਨਿਵਣ ਦੀ ਵੀ ਇੱਕ ਕਸਵੱਟੀ ਦੇ ਦਿੱਤੀ ਹੈ। ਸੋ ਸਿੱਖ ਦੇ ਲਈ ਬੈਰੀ ਕੌਣ ਨੇ? ਸਪਸ਼ਟ ਹੋ ਗਿਆ। ਔਰ ਉਹਨਾਂ ਬੈਰੀਆਂ ਨੂੰ ਕਰਨਾ ਕੀ? ਸਤਿਗੁਰ ਮੇਰੀ ਬੇਨਤੀ ਹੈ ਸਭ ਬੈਰਨ ਕੋ ਅੱਜ ਹੁਣੇ, ਕਿਉਂਕਿ ਜੇ ਅੱਜ ਇਹ ਸੰਘਰੇ ਨਾ ਗਏ ਨਾ, ਜੇ ਆਪਾਂ ਅੱਜ ਹੀ ਇਹਨਾਂ ਨੂੰ ਪੱਥਰ ਮਾਰ ਮਾਰ ਕੇ ਨਾ ਮਾਰ ਦਿੱਤਾ ਨਾ, ਤਾਂ ਇਹ ਘੰਟੇ ਬਾਅਦ ਫਿਰ ਸਾਡੇ ਅੰਦਰੋਂ ਕ੍ਰੋਧ ਜਗਾ ਦੇਣਗੇ, ਹੋ ਸਕਦਾ 2 ਘੰਟਿਆਂ ਬਾਅਦ ਕਾਮ ਜਗਾ ਦੇਣ, ਹੋ ਸਕਦਾ ਸਾਡੇ ਅੰਦਰੋਂ ਇਹ ਹਉਮੈ ਨੂੰ ਮਰਨ ਨਾ ਦੇਣ। ਅੱਜ ਹੀ ਭਾਵ ਹੁਣੇ ਹੀ ਇਹਨਾਂ ਨੂੰ ਖਤਮ ਕਰੋ ਤਾਂ ਕਿ ਪੂਰਨ ਹੋਏ ਹਮਾਰੀ ਆਸਾ। ਕਿਹੜੀ ਆਸਾ ਪੂਰਨ ਹੋਏ? ਤੇਰੇ ਮਿਲਣ ਦੀ ਤੋਰ ਭਜਨ ਕੀ ਰਹੇ ਪਿਆਸਾ, ਇਹ ਮੇਰੀ ਆਸਾ ਹੈ। ਇੰਟਰਲਿੰਕਡ ਹੈ ਬਾਣੀ ਦੇ ਵਿੱਚ, ਇੱਕ ਪੰਕਤੀ ਦਾ ਦੂਜੀ ਪੰਕਤੀ ਦੇ ਨਾਲ, ਤੋਰ ਭਜਨ ਕੀ ਰਹੇ ਪਿਆਸਾ, ਤੇਰੇ ਭਜਨ ਦੀ ਪਿਆਸ ਰਹੇ, ਇਹ ਮੇਰੀ ਆਸ ਪੂਰੀ ਹੋਵੇ। ਅਨਿਥਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਈ ਆਸਾਵਾਂ ਹੁੰਦੀਆਂ ਨੇ, ਲੇਕਿਨ ਸਿੱਖ ਦੀ ਆਸ ਕੇਵਲ ਇੰਨੀ ਹੈ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਪੋ ਜਾਏ, ਇੱਕ ਆਸ। ਔਰ ਉਸ ਇੱਕ ਆਸ ਦੇ ਵਿੱਚ ਮੈਂ ਸਤਿਗੁਰ ਕਰਾਂ ਕਿ ਤੋ ਮੈਂ ਛਾੜ ਕੋਈ ਅਵਰ ਨਾ ਧਿਆਉਂ, ਤੈਨੂੰ ਛੱਡ ਕੇ ਫਿਰ ਮੈਂ ਕਿਸੇ ਹੋਰ ਨੂੰ ਨਾ ਧਿਆਵਾਂ, ਮੇਰੀ ਆਸ ਕੇਵਲ ਤੇਰੇ ਪਾਸ ਹੋਵੇ, ਏਕ ਆਸ ਹਰ ਮਨ ਰੱਖੋ। ਆਪਾਂ ਗੁਰਮਤਿ ਦੀ ਕਸਵੱਟੀ ਉੱਪਰ ਘਟਾ ਕੇ ਇਸ ਬਾਣੀ ਦੇ ਅਰਥ ਕਰ ਰਹੇ ਹਾਂ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਪਰਮ ਪੋ ਜਾਏ, ਤੋ ਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਮੈਨੂੰ ਜੋ ਚਾਹੀਦਾ ਹੋਵੇ ਮੈਂ ਤੇਰੇ ਕੋਲ ਲਵਾਂ ਬਸ, ਕਿਉਂਕਿ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੂੰ ਹਰ ਦੁਆਰ, ਮੈਂ ਸਾਰੀ ਦੁਆਰ ਛੱਡ ਕੇ ਤੇਰੇ ਕੋਲ ਆਇਆ, ਮੈਨੂੰ ਜੋ ਚਾਹੀਦਾ ਮੈਂ ਤੇਰੇ ਕੋਲ ਲਵਾਂਗਾ, ਅਤੇ ਮੈਨੂੰ ਚਾਹੀਦਾ ਕੀ ਹੈ, ਮੇਰੀ ਇੱਛਾ ਕੀ ਹੈ, ਤੇਰੀ ਪ੍ਰਾਪਤੀ, ਤੈਨੂੰ ਹੀ ਮੈਂ ਪਾਉਣਾ ਚਾਹੁੰਦਾ, ਇਸ ਤੋਂ ਬਾਅਦ ਮੇਰੀ ਹੋਰ ਕੋਈ ਇੱਛਾ ਨਹੀਂ। ਜਦੋਂ ਇੱਕ ਇੱਛਾ ਮਨੁੱਖ ਦੀ ਪ੍ਰਬਲ ਹੋ ਗਈ, ਫਿਰ ਉਸ ਤੋਂ ਬਾਅਦ ਦੁਨਿਆਵੀ ਇੱਛਾਵਾਂ ਜਨਮਣਗੀਆਂ ਹੀ ਨਹੀਂ, ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗਰਾਚੇ, ਫਿਰ ਹੋਰ ਕਿਸੇ ਫਲ ਦੀ ਇੱਛਾ ਬਾਛੇਗੀ ਨਹੀਂ। ਲੇਕਿਨ ਜਦੋਂ ਸਤਿਗੁਰੂ ਜੀ ਕਹਿੰਦੇ ਸਭੇ ਇੱਛਾ ਪੂਰੀਆਂ, ਅਤੇ ਜਿਹੜੇ ਫਿਰ ਕਥਾ ਕਰਦੇ ਨੇ, ਟੀਕਾ ਕਰਦੇ ਨੇ, ਉਹ ਫਿਰ ਮਨੁੱਖ ਦਾ ਧਿਆਨ ਦੁਨਿਆਵੀ ਪਾਸੇ ਵੱਲ ਲੈ ਜਾਂਦੇ ਕਿ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਅਤੇ ਫਿਰ ਜਿਹੜਾ ਕਥਾ ਸੁਣ ਰਿਹਾ ਹੁੰਦਾ ਟੀਕਾਕਾਰ ਤਾਂ ਟੀਕਾ ਪੜ੍ਹ ਰਿਹਾ ਹੁੰਦਾ, ਉਹਦਾ ਧਿਆਨ ਉਹਦੀਆਂ ਉਹ ਇੱਛਾਵਾਂ ਵੱਲ ਚਲਾ ਜਾਂਦਾ ਜਿਹੜੀਆਂ ਉਹਦੀਆਂ ਦੁਨਿਆਵੀ ਇੱਛਾਵਾਂ ਹੁੰਦੀਆਂ ਨੇ। ਅਤੇ ਦੁਨਿਆਵੀ ਇੱਛਾਵਾਂ ਕਿਹੜੀਆਂ ਹੁੰਦੀਆਂ ਨੇ? ਦੁਨਿਆਵੀ ਇੱਛਾ ਹੀ ਨੇ ਨਾ, ਗੁੱਡੀ ਦਾ ਐਡਮਿਸ਼ਨ ਹੋ ਜਾਏ, ਮੁੰਡੇ ਨੂੰ ਨੌਕਰੀ ਮਿਲ ਜਾਏ, ਸੰਤਾਨ ਪ੍ਰਾਪਤੀ ਹੋ ਜਾਏ, ਸੰਤਾਨ ਸੁੱਖ ਮਿਲੇ, ਸੰਤਾਨ ਵਿਗੜੇ ਨਾ, ਫੈਕਟਰੀ ਚੱਲ ਪਏ, ਦੁਕਾਨ ਚੱਲ ਪਏ, ਹੋਰ ਕਿਹੜੀਆਂ ਇੱਛਾਵਾਂ ਨੇ ਮਨੁੱਖ ਦੀਆਂ? ਅਤੇ ਸਤਿਗੁਰ ਕਹਿੰਦੇ ਸਭੇ ਇੱਛਾ ਪੂਰੀਆਂ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਜਾਂ ਪਾਇਆ ਅਗਮ ਅਕਪਾਰ ਇੱਕ ਅਕਾਲ ਪੁਰਖ ਨੂੰ ਪਾਉਣ ਤੋਂ ਬਾਅਦ, ਕਿਉਂਕਿ ਉਸ ਵਕਤ ਫਿਰ ਮਨੁੱਖ ਦੀਆਂ ਇੱਛਾਵਾਂ ਸਰੰਡਰ ਹੋ ਜਾਂਦੀਆਂ ਨੇ। ਫਿਰ ਆਹ ਜਿਹੜੀਆਂ ਦੁਨਿਆਵੀ ਇੱਛਾਵਾਂ ਨੇ ਇਹ ਪ੍ਰਬਲ ਅਵਸਥਾ ਦੇ ਵਿੱਚ ਨਹੀਂ ਹੁੰਦੀਆਂ। ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਹਿਚਾਣੇ, ਉਸ ਵਕਤ ਜੋ ਹੋ ਰਿਹਾ ਉਸ ਨੂੰ ਹੋਣ ਦਿਓ, ਕੇਵਲ ਆਪਣੇ ਪ੍ਰਭੂ ਦੇ ਹੁਕਮ ਨੂੰ ਪਹਿਚਾਨਣ ਦੀ ਗੱਲ ਹੁੰਦੀ ਹੈ। ਉਸ ਇੱਕ ਅਕਾਲ ਪੁਰਖ ਦਾ ਹੁਕਮ ਪਹਿਚਾਨਣ ਤੋਂ ਬਾਅਦ ਹੀ ਮਨੁੱਖ ਨੂੰ ਸੋਝੀ ਆਉਂਦੀ ਹੈ ਕਿ ਜੇ ਉਸ ਇੱਕ ਅਕਾਲ ਪੁਰਖ ਦਾ ਹੁਕਮ ਪਹਿਚਾਣ ਲਿਆ, ਸਮਝ ਗਿਆ, ਤਾਂ ਫਿਰ ਇੱਛਾਵਾਂ ਕਿਹੜੀਆਂ ਮਨ ਦੇ ਅੰਦਰ? ਕਿਉਂਕਿ ਇੱਛਾ ਤਾਂ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਦੀ ਹੀ ਹੈ। ਇਸ ਕਰਕੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ। ਅਨਯਥਾ ਇੱਛਾਵਾਂ ਜਾਗਣਗੀਆਂ, ਪ੍ਰਬਲ ਹੋਣਗੀਆਂ, ਅਤੇ ਸਤਿਗੁਰ ਕਹਿੰਦੇ ਨੇ ਸਭੇ ਇੱਛਾ ਪੂਰੀਆਂ, ਉਹ ਸਾਰੀਆਂ ਇੱਛਾਵਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ। ਹੁਣ ਇੱਥੇ ਮੈਂ ਇੱਕ ਗੱਲ ਆਪ ਜੀ ਦੇ ਸਪਸ਼ਟ ਕਰ ਦਿਆਂ, ਮਨੁੱਖ ਦੀ ਆਪਣੀ ਕਦੀ ਵੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਆਪ ਫਿਰ ਸੁਣਨਾ ਇਸ ਗੱਲ ਨੂੰ, ਮਨੁੱਖ ਦੀ ਆਪਣੀ ਕਦੀ ਵੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਜਿੰਨੀਆਂ ਵੀ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਇਹ ਪਰਮਾਤਮਾ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਕਿ ਸੰਸਾਰ ਦੇ ਵਿੱਚ ਅਸੀਂ ਆਉਣਾ ਚਾਹੁੰਦੇ ਸੀ, ਸਾਡੀ ਇੱਛਾ ਸੀ, ਪਰਮਾਤਮਾ ਨੇ ਆਪਣੀ ਇੱਛਾ ਪੂਰੀ ਕੀਤੀ। ਕਿ ਸੰਸਾਰ 'ਚੋਂ ਅਸੀਂ ਜਾਣਾ ਚਾਹੁੰਦੇ ਹਾਂ, ਜਦੋਂ ਜਾਣਾ ਚਾਹੇਗਾ ਉਹ ਪਰਮਾਤਮਾ ਚਾਹੇਗਾ। ਇਸ ਕਰਕੇ ਕਿ ਸੰਸਾਰ ਵਿੱਚ ਅਸੀਂ ਜੋ ਕਰਨਾ ਚਾਹੁੰਦੇ ਹਾਂ ਉਹ ਪੂਰਾ ਹੋ ਰਿਹਾ? ਜੇ ਸਾਰੀਆਂ ਇੱਛਾਵਾਂ ਪੂਰੀਆਂ ਹੋਣੀਆਂ ਹੁੰਦੀਆਂ ਤਾਂ ਫਿਰ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਲੇਕਿਨ ਕੋਈ ਵੀ ਐਸਾ ਮਨੁੱਖ ਨਹੀਂ ਹੈ ਜਿਹੜਾ ਕਹਿੰਦਾ ਹੋਵੇ ਕਿ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਕੋਈ ਕਹਿੰਦਾ ਇੰਨੀਆਂ ਪੂਰੀਆਂ ਹੋਈਆਂ, ਕੋਈ ਕਹਿੰਦਾ ਦੋ ਚਾਰ ਹੀ ਪੂਰੀਆਂ ਹੋਈਆਂ, ਕੋਈ ਕਹਿੰਦਾ ਥੋੜ੍ਹੀਆਂ ਜਿਹੀਆਂ ਪੂਰੀਆਂ ਹੋਈਆਂ। ਔਰ ਅਨਯਥਾ ਮਨੁੱਖ ਦੀ ਪੁਜੀਸ਼ਨ ਤਾਂ ਇਹ ਹੈ, ਮਨੁੱਖ ਦੀ ਸਥਿਤੀ ਪਰਿਸਥਿਤੀ ਤਾਂ ਇਹ ਹੈ ਕਿ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ, ਇੱਕ ਬਿਨਾਂ ਦੇ 10 ਵੀ ਹਿਰਲੇ, ਜਿਹੜੀ ਇੱਕ ਇੱਛਾ ਪੂਰੀ ਨਹੀਂ ਹੋਈ। ਮਨੁੱਖ ਨੇ ਕੋਈ ਕਾਮਨਾ ਕੀਤੀ ਕਿਸੇ ਚੀਜ਼ ਦੀ ਪ੍ਰਾਪਤੀ ਦੀ, ਉਹ ਪ੍ਰਾਪਤੀ ਹੋ ਗਈ ਤਾਂ ਉਹ ਸਮਝਦਾ ਮੇਰੀ ਇੱਛਾ ਪੂਰੀ ਹੋ ਗਈ। ਨਹੀਂ, ਇਹ ਪਰਮਾਤਮਾ ਨੇ ਚਾਹਿਆ ਸੀ, ਉਹਦੀ ਇੱਛਾ ਸੀ। ਅਨਯਥਾ ਜਿਸ ਇੱਛਾ ਦੇ ਲਈ ਤੂੰ ਕਹਿੰਦਾ ਕਿ ਮੇਰੀ ਇੱਛਾ ਪੂਰੀ ਨਹੀਂ ਹੋਈ, ਫਿਰ ਉਹ ਕਿਉਂ ਪੂਰੀ ਨਹੀਂ ਹੋਈ? ਕਿਉਂਕਿ ਉਹ ਇਹ ਵੀ ਪਰਮਾਤਮਾ ਦੀ ਇੱਛਾ ਸੀ, ਉਹ ਨਹੀਂ ਸੀ ਜਾਣਦਾ। ਇਸ ਕਰਕੇ ਮਨੁੱਖ ਦੀ ਕਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਜੇ ਇਸ ਰਮਜ਼ ਨੂੰ ਸਮਝ ਆਏ ਤਾਂ ਫਿਰ ਉਹ ਸਮਝ ਜਾਏਗਾ ਕਿ ਮੈਂ ਜੋ ਬਰ ਚਾਹੂੰ ਸੋ ਤੁਮ ਤੇ ਪਾਊਂ, ਮੈਨੂੰ ਜੋ ਵੀ ਚਾਹੀਦਾ ਮੈਂ ਤੇਰੇ ਤੋਂ ਪਾ ਲਵਾਂ, ਤੇਰੇ ਤੋਂ ਕਿਉਂ ਔਰ ਕਿਵੇਂ ਔਰ ਕਿੱਦਾਂ ਪਾ ਲਵਾਂ ਤੇਰੀ ਧਿਆਉਣਾ ਕਰਕੇ। ਫਿਰ ਮੇਰੀਆਂ ਆਪਣੀਆਂ ਇੱਛਾਵਾਂ ਕੋਈ ਰਹਿਣਗੀਆਂ ਨਹੀਂ, ਕਿ ਫਿਰ ਤਾਂ ਸਾਰੀਆਂ ਇੱਛਾਵਾਂ ਤੇਰੀਆਂ ਹੋ ਗਈਆਂ। ਜੋ ਬਰ ਚਾਹੂੰ ਸੋ ਤੁਮ ਤੇ ਪਾਊਂ, ਸੇਵਕ ਸਿੱਖ ਹਮਾਰੇ ਤਾਰੀਏ ਹੈ, ਚੁਣ ਚੁਣ ਸਤਰ ਹਮਾਰੇ ਮਾਰੀਏ। ਗੱਲ ਫਿਰ ਉਹੀ ਹੋ ਹੈ ਸ਼ਤਰੂਆਂ ਦੀ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਇੱਥੇ ਛੋਟੀ ਜਿਹੀ ਬੇਨਤੀ ਕਰਨਾ ਚਾਹਾਂਗਾ। ਜਿਹੜੇ ਵਿਅਕਤੀ ਸਤਿਗੁਰੂ ਮਹਾਂਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਮੁੱਚੀ ਬਾਣੀ ਨੂੰ ਹੀ ਕਹਿੰਦੇ ਨੇ ਨਾ ਕਿ ਸਮੁੱਚੀ ਬਾਣੀ ਹੀ ਨਹੀਂ ਹੈ ਮਹਾਂਬਲੀ ਜੀ ਦੀ, ਉਹ ਵੀ ਗਲਤ ਨੇ। ਜਿਹੜੇ ਕਹਿੰਦੇ ਨੇ ਸਮੁੱਚੀ ਬਾਣੀ, ਸਮੁੱਚਾ ਗ੍ਰੰਥ, ਉਸ ਦੇ ਵਿੱਚ ਜਿੰਨੀ ਵੀ ਰਲਗੜ ਹੈ ਉਹ ਵੀ ਬਾਣੀ ਪਾਤਸ਼ਾਹ ਦੇ ਨਾਲ ਹੀ ਉਹਨਾਂ ਦੇ ਨਾਮ ਦੇ ਨਾਲ ਜੋੜ ਰਹੇ ਨੇ, ਉਹ ਵੀ ਗਲਤ ਨੇ। ਮੇਰੇ ਪਾਸ ਉਹ ਵਿਅਕਤੀ ਵੀ ਆਇਆ ਜਿਸ ਵਿਅਕਤੀ ਨੇ 1 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ ਕਿ ਜਿਹੜਾ ਸਾਬਤ ਕਰ ਦੇਗਾ ਕਿ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ। ਖੈਰ, ਉਸ ਦੇ ਨਾਲ ਵੀ ਮੇਰੀਆਂ ਵਿਚਾਰਾਂ ਹੋਈਆਂ। ਹੁਣ ਜ਼ਾਹਰ ਤੌਰ ਪਰ ਜਿਹੜੀ ਗੱਲ ਆਪਾਂ ਸਪਸ਼ਟ ਕਰਨੀ ਹੈ ਨਾ, ਉਹ ਇਹ ਕਰਨੀ ਹੈ ਕਿ ਸਤਿਗੁਰੂ ਜੀ ਕਿਹਨਾਂ ਨੂੰ ਆਪਣਾ ਸ਼ਤਰੂ ਦੱਸ ਰਹੇ ਨੇ ਔਰ ਕਿਹੜੇ ਸਾਡੇ ਸਿੱਖ ਮਨ, ਕਿਸ ਹਿਸਾਬ ਦੇ ਨਾਲ ਆਪਾਂ ਮਨ ਨੂੰ ਸਿੱਖ ਬਣਾਉਣਾ। ਮੈਂ ਅੱਗੇ ਚੱਲ ਕੇ ਹੋਰ ਵੀ ਸਪਸ਼ਟ ਕਰਾਂਗਾ। ਹੁਣ ਗੱਲ ਕੀ ਹੈ, ਉਸ ਵਿਅਕਤੀ ਨੇ ਮੈਨੂੰ ਇਹ ਕਿਹਾ ਕਿ ਇਹ ਜਿਹੜੇ ਸ਼ਤਰੂਆਂ ਦੀ ਗੱਲ ਸਤਿਗੁਰ ਨੇ ਕੀਤੀ ਹੈ, ਇੱਕ ਲੜਾਈ ਹੋ ਰਹੀ ਹੈ। ਲੜਾਈ ਕਿਵੇਂ ਹੋ ਰਹੀ ਹੈ? ਕਿਉਂਕਿ ਕਬਿਓਬਾਜ ਬੇਨਤੀ ਦਾ ਜਿਹੜਾ ਜ਼ਿਕਰ ਹੈ ਨਾ, ਕਿਉਂਕਿ ਆਪਾਂ ਤਾਂ ਸਿਰਫ ਜਿਹੜੀ ਅਕਾਲ ਪੁਰਖ ਦੇ ਮਰਿਆਦਾ ਦੇ ਮੁਤਾਬਕ ਸਾਨੂੰ ਪੜ੍ਹਨ ਲਈ ਸਵੇਰੇ ਨਿਤਨੇਮ ਦੀ ਬਾਣੀ 'ਚ ਕਹੀ ਗਈ ਹੈ ਜਾਂ ਸ਼ਾਮ ਦੀ ਰਾਸ ਦੀ ਬਾਣੀ ਵਿੱਚ ਕਹੀ ਗਈ ਹੈ, ਆਪਾਂ ਕੇਵਲ ਉਹਦੇ ਅਰਥਸਾਰ ਕਰ ਰਹੇ ਹਾਂ। ਹੁਣ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ, ਆਖਰ ਉਹ ਵੀ ਵਿਦਵਾਨ ਸਨ ਜਿਹੜੇ ਬੈਠੇ ਸਨ, ਉਹਨਾਂ ਨੇ ਪਹਿਲਾਂ ਦੀ ਔਰ ਬਾਅਦ ਦੀ ਕਿਉਂ ਕੱਟ ਦਿੱਤੀ? ਕਿਉਂਕਿ ਉਸ ਦੇ ਵਿੱਚ ਦੁਨਿਆਵੀ ਲੜਾਈ ਦਾ ਜ਼ਿਕਰ ਹੈ। ਜਿਵੇਂ ਪੁੰਨ ਰਾਛਸ ਕਾ ਕਾਟਾ ਸੀਸਾ, ਸੀਰੀਅਸ ਕੇਤ ਜਗਤ ਕੇ ਈਸਾ। ਹੁਣ ਪੁੰਨ ਰਾਛਸ, ਇਸ ਦਾ ਅਰਥ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਕਿਵੇਂ ਕਰਨੀ, ਕਿਉਂਕਿ ਇਸ ਦਾ ਅਰਥ ਹੋਇਆ ਹੀ ਨਹੀਂ ਕਿਸੇ ਕੋਲੋਂ। ਪੁੰਨ ਰਾਛਸ, ਪੁੰਨ ਦਾ ਮਤਲਬ ਹੈ ਦੁਬਾਰਾ, ਰਾਛਸ ਦਾ ਮਤਲਬ ਰਾਕਸ਼ਸ, ਕਿਉਂਕਿ ਚੰਡੀ ਦੀ ਵਾਰ ਦੇ ਵਿੱਚ ਵੀ ਇਹ ਲੜਾਈ ਦਾ ਜ਼ਿਕਰ ਹੈ ਨਾ, ਸ਼ੁੰਭ ਔਰ ਨਿਸੁੰਭ, ਔਰ ਜਿਸ ਵਕਤ ਜਿਹੜੀ ਰੋਹ ਪਈ ਮਹਾਮਾਈ ਰਾਕਸ ਮਾਰਨੇ, ਜਿਹੜੀ ਜਿਸ ਚਰਿੱਤਰ ਦਾ, ਜਿਸ ਦੇਵੀ ਦਾ ਜਾਂ ਵਟਐਵਰ ਜੋ ਵੀ ਜ਼ਿਕਰ ਹੈ ਕਥਿਤ ਤੌਰ ਉੱਪਰ, ਇਹ ਇਤਿਹਾਸਕ ਔਰ ਮਿਥਿਹਾਸਕ, ਇਸ ਦੇ ਵਿੱਚ ਮਿਥਿਹਾਸਕਤਾ ਤਾਂ ਹੈ, ਇਤਿਹਾਸਕ ਕੋਈ ਨਹੀਂ ਹੈ, ਇਤਿਹਾਸਕਤਾ ਨਹੀਂ ਹੈ। ਸੁੰਭ ਔਰ ਨਿਸੁੰਭ ਦੋ ਉਹ ਰਾਕਸ਼ ਸਨ ਜਿਹਨਾਂ ਨੂੰ ਜਦੋਂ ਮਾਰਿਆ ਜਾਂਦਾ ਸੀ, ਉਹਨਾਂ ਦੇ ਖੂਨ ਦੇ ਜਿੰਨੇ ਤਿਪਕੇ ਡਿੱਗਦੇ ਸਨ, ਉਹਨਾਂ ਵਰਗੇ ਉਨੇ ਹੀ ਰਾਕਸ਼ ਹੋਰ ਇਕੱਠੇ ਹੋ ਜਾਂਦੇ ਸਨ, ਯਾਨੀ ਕਿ ਜਨਮ ਲੈ ਲੈਂਦੇ ਸਨ। ਇਸ ਕਰਕੇ ਉਸ ਨੇ ਤੀਰ ਮਾਰਿਆ, ਐਸਾ ਤੀਰ ਉਸਨੇ ਬਣਾਇਆ ਕਿ ਜਿਹਦੇ ਵਿੱਚੋਂ ਮਾਰਨ ਤੋਂ ਬਾਅਦ ਖੂਨ ਨਾ ਨਿਕਲੇ। ਇਹ ਸਾਰੀਆਂ ਨਿਰਮੂਲ ਗੱਲਾਂ ਨੇ। ਪੁਨ ਰਾਕਸ਼ ਕਾ, ਹੁਣ ਦੁਬਾਰਾ ਰਾਕਸ਼ ਦਾ ਪਰ ਦੁਬਾਰਾ ਕਿਉਂ ਕੱਟਿਆ? ਇੱਕ ਵਾਰੀ ਕੱਟਣ ਤੋਂ ਬਾਅਦ ਦੁਬਾਰਾ ਕੱਟਣ ਦੀ ਕਿਉਂ ਲੋੜ ਪਈ? ਕਿਉਂਕਿ ਉਹ ਸਰੀਰ ਦੇ ਉੱਪਰ ਦੁਬਾਰਾ ਸੀਸ ਉਹਦਾ ਉੱਗ ਆਉਂਦਾ ਸੀ। ਪੁਨ ਰਾਕਸ਼ ਕਾ ਕਾਟਾ ਸੀਸਾ। ਖੈਰ ਇਹ ਵੀ ਗੱਲ ਜਿਹੜੀ ਹੈ ਨਾ ਉਹ ਗੁਰਮਤਿ ਦੀ ਕਸਵੱਟੀ ਉੱਪਰ ਖਰੀ ਨਹੀਂ ਉਤਰਦੀ, ਇਸ ਕਰਕੇ ਇਸ ਨੂੰ ਔਰ ਇਸ ਤੋਂ ਪਹਿਲਾਂ ਜਿਹੜੀ ਰਹਿਤ ਮਰਿਆਦਾ ਦੇ ਮੁਤਾਬਕ ਜਿਸ 'ਤੇ ਆਪਾਂ ਅਰਥ ਕਰ ਰਹੇ ਹਾਂ ਨਾ ਉਸ ਤੋਂ ਪਹਿਲਾਂ ਦੀ ਔਰ ਉਸ ਤੋਂ ਬਾਅਦ ਦੀ ਬਾਣੀ ਨੂੰ ਇਸੇ ਕਰਕੇ ਨਹੀਂ ਮਿਲਿਆ। ਹੁਣ ਉਹ ਵਿਅਕਤੀ ਜਿਸਨੇ ਇਹ ਕਿਹਾ ਸੀ ਕਿ ਮੈਂ ਇਨਾਮ ਰੱਖਾਂਗਾ, ਉਸ ਦੇ ਨਾਲ ਜਿਹੜੇ ਵਿਅਕਤੀ ਆਏ ਹੋਏ ਸਨ ਉਹ ਕਹਿਣ ਲੱਗੇ ਜੀ ਇੱਥੇ ਇੱਕ ਜੰਗ ਦਾ ਜ਼ਿਕਰ ਹੈ, ਇਸ ਕਰਕੇ ਸਤਿਗੁਰੂ ਜੀ ਵਾਰ ਵਾਰ ਬੈਰੀਨ ਔਰ ਸ਼ਤੁਰਤਾ ਦੀ ਗੱਲ ਕਰਦੇ ਨੇ। ਗੁਰਮਤਿ ਦੀ ਕਸਵੱਟੀ ਦੇ ਮੁਤਾਬਕ ਆਪਾਂ ਸਿੱਧ ਕਰ ਚੁੱਕੇ ਹਾਂ ਕਿ ਸਿੱਖ ਦੇ ਲਈ ਕੋਈ ਬੈਰੀ ਹੈ ਹੀ ਨਹੀਂ ਹੈ, ਸਿੱਖ ਦੇ ਲਈ ਕੋਈ ਦੁਸ਼ਮਣ ਹੈ ਹੀ ਨਹੀਂ, ਨਾ ਕੋਈ ਦੁਸ਼ਮਣ ਦੋਖੀ ਆ। ਇਸ ਕਰਕੇ ਸਿੱਖ ਦੇ ਜਿਹੜੇ ਬੈਰੀ ਨੇ ਨਾ ਦੁਸ਼ਮਣ ਨੇ ਉਹ ਕਿਹੜੇ ਨੇ? ਉਹ ਅੰਦਰਲੇ ਬੈਠੇ ਉਸਦੇ ਵਿਕਾਰ ਨੇ, ਕਿਉਂਕਿ ਸਿੱਖ ਨੇ ਉਹਨਾਂ ਵਿਕਾਰਾਂ ਦੇ ਨਾਲ ਹੀ ਲੜਨਾ ਹੈ। ਇਹ ਪਾਤਸ਼ਾਹ ਪੰਚਮ ਸਪਸ਼ਟ ਕਰ ਰਹੇ ਨੇ, ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ, ਮੈਂ ਉਸ ਗੁਸਾਈ ਦਾ ਪਹਿਲਵਾਨ ਹਾਂ, ਮੈਂ ਲੜਾਂਗਾ ਕਿਹੜੇ ਉਹਨਾਂ ਪੰਜ ਵਿਕਾਰਾਂ ਦਾ, ਜਿਨ ਮਿਲ ਮਾਰੇ ਪਾਂਚ ਦੈਤ ਐਸਾ ਕੌਣ ਐਸੋ ਕੌਣ ਬਲੀ ਰੇ। ਸਤਿਗੁਰ ਤੇ ਉਸ ਨੂੰ ਬਲੀ ਮਹਾਬਲੀ ਕਹਿੰਦੇ ਨੇ ਜਿਹਨੇ ਆਪਣੇ ਅੰਦਰ ਇਹਨਾਂ ਵਿਕਾਰਾਂ ਨੂੰ ਮਾਰ ਲਿਆ, ਕਿਉਂਕਿ ਇਹ ਮਰਦੇ ਨਹੀਂ, ਇਹਨਾਂ ਨੂੰ ਮਾਰਨਾ ਬੜਾ ਮੁਸ਼ਕਲ ਹੈ। ਇਹ ਬਾਰ ਬਾਰ ਜਨਮਦੇ ਨੇ ਜਿਹਦਾ ਸਤਿਗੁਰ ਜੀ ਅੱਗੇ ਜ਼ਿਕਰ ਕਰਨਗੇ। ਇਸ ਕਰਕੇ ਪਿੱਛੇ ਔਰ ਅੱਗੇ ਜ਼ਾਹਿਰ ਤੌਰ ਉੱਪਰ ਹੋ ਸਕਦਾ ਕਿਸੇ ਦੁਨਿਆਵੀ ਦੁਸ਼ਮਣ ਦਾ, ਦੁਨਿਆਵੀ ਲੜਾਈ ਦਾ, ਜੰਗ ਦਾ ਜ਼ਿਕਰ ਹੋਵੇ, ਲੇਕਿਨ ਅੰਤਰੀ ਭਾਵਨਾ ਦੇ ਵਿੱਚ ਜਦੋਂ ਆਪਾਂ ਗੁਰਮਤਿ ਦੀ ਕਸਵੱਟੀ ਉੱਪਰ ਇਸ ਬਾਣੀ ਨੂੰ ਤੋਲ ਕੇ ਵੇਖਦੇ ਹਾਂ ਤਾਂ ਉਹਦੇ ਜਿਹੜੇ ਅਰਥ ਅੰਤਰੀ ਭਾਵਨਾ ਦੇ ਵਿੱਚ ਸਾਨੂੰ ਸਪਸ਼ਟ ਹੁੰਦੇ ਨੇ, ਉਹੀ ਨੇ। ਜੋ ਬਰਚਾਊਂ ਸੋ ਤੁਮ ਤੇ ਪਾਊਂ, ਸੇਵਕ ਸਿੱਖ ਹਮਾਰੇ ਤਾਰੀਏ। ਹੁਣ ਸਤਿਗੁਰੂ ਜੀ ਨੇ ਸੇਵਕ ਸਿੱਖ ਦੀ ਗੱਲ ਫਿਰ ਕੀਤੀ, ਔਰ ਸੇਵਕ ਕੀ ਔਰ ਸਿੱਖ ਕੀ ਆਪਾਂ ਸਪਸ਼ਟ ਕਰ ਚੁੱਕੇ। ਹਮਾਰੇ ਤਾਰੀਏ ਭਾਵ ਹਮਾਰੇ ਦਾ ਕੀ ਹੈ? ਸਾਡੇ ਅੰਦਰਲੇ ਸੇਵਕ ਔਰ ਸਿੱਖ, ਸੇਵ ਸਿੱਖ ਔਰ ਸੇਵਕ ਦੀ ਅੰਦਰਲੀ ਭਾਵਨਾ, ਜਿਵੇਂ ਸਭ ਸਭ ਪਰਿਵਾਰ ਚੜ੍ਹਾਇਆ ਬੇੜੇ, ਅੰਦਰਲਾ ਸੇਵਕ ਸਿੱਖ, ਇੱਕ ਮਨੁੱਖ ਦੇ ਅੰਦਰ ਸੇਵਕ, ਇੱਕ ਮਨੁੱਖ ਦੇ ਅੰਦਰ ਸਿੱਖ, ਯਾਨੀ ਕਿ ਅੰਦਰਲੀ ਭਾਵਨਾ ਨੂੰ ਸਿੱਖ ਔਰ ਸੇਵਕ ਕਰ ਲੈਣਾ, ਸਿੱਖੀ ਦੇ ਸਿਧਾਂਤ ਨੂੰ ਆਪਾਂ ਅੰਦਰੋਂ ਢਾਲਣਾ, ਤਾਂ ਕਿ ਅੰਦਰੋਂ ਸੇਵਾ ਨਿਕਲੇ, ਅੰਦਰੋਂ ਸਿਮਰਨ ਨਿਕਲੇ, ਅੰਦਰੋਂ ਮਨੁੱਖ ਸੇਵਕ ਬਣ ਸਕੇ। ਜਦੋਂ ਮਨੁੱਖ ਅੰਦਰ ਸਿੱਖੀ ਵਸਾਏਗਾ, ਅੰਦਰੋਂ ਸੇਵਕ ਬਣੇਗਾ, ਤਾਂ ਬਾਹਰਲੀ ਉਹਦੀ ਜਿਹੜੀ ਸੇਵਾ ਦੀ ਕਿਰਿਆ ਹੋਏਗੀ, ਸੇਵਾ ਦੀ ਭਾਵਨਾ ਹੋਏਗੀ, ਉਹ ਦੋਨੋਂ ਸ਼ੁੱਭ ਹੋ ਜਾਣਗੀਆਂ ਔਰ ਸ਼ੁੱਧ ਹੋ ਜਾਣਗੀਆਂ। ਅਨਿਆਥਾ ਉਹ ਸੋਚੇਗਾ ਕਿ ਮੈਂ ਸੇਵਾ ਉੱਥੇ ਕਰਾਂ ਜਿੱਥੇ ਮੇਰੇ ਨਾਮ ਦੀ ਪਲੇਟ ਲੱਗਦੀ ਹੋਵੇ, ਮੈਂ ਸੇਵਾ ਉੱਥੇ ਕਰਾਂ ਜਿੱਥੇ ਸ਼ਰੀਕੇ ਦੇ ਵਿੱਚ ਮੇਰੀ ਇੱਜ਼ਤ ਵੱਧਦੀ ਹੋਵੇ, ਮੈਂ ਸੇਵਾ ਉੱਥੇ ਜਾ ਕੇ ਕਰਾਂ ਜਿੱਥੇ ਮੈਨੂੰ ਮਾਣ ਸਤਿਕਾਰ ਮਿਲੇ। ਅਤੇ ਫਿਰ ਹੋਏਗਾ ਕਿ ਸੇਵਾ ਤਾਂ ਕੀਤੀ ਹੈ, ਲੇਕਿਨ ਨਾਲ ਜਿਹੜੀ ਮਾਣ ਸਤਿਕਾਰ ਲੈਣ ਦੀ ਭਾਵਨਾ ਜਾਂ ਨਾਮ ਦੀ ਪਲੇਟ ਲਗਾਉਣ ਦੀ ਭਾਵਨਾ ਰਹੀ, ਉਹ ਹੋਮੇ ਜਗਾ ਦੇਗੀ। ਇਸ ਕਰਕੇ ਨਮਰਤਾ ਫੇਰ ਨਾ ਆ ਸਕੇਗੀ। ਮਾਇਆ ਤਜੀ ਤੋਂ ਕਿਆ ਬਿਓ, ਜੋ ਮਾਂ ਨੂੰ ਤਜਾ ਨਾ ਜਾਏ, ਮਾਣ ਤਾਂ ਫਿਰ ਤਜਿਆ ਨਹੀਂ ਗਿਆ, ਹੋਮੇ ਤਾਂ ਫਿਰ ਤਜੀ ਨਹੀਂ ਗਈ। ਕੱਲ ਤੱਕ ਇਸ ਗੱਲ ਦੀ ਹੋਮੇ ਸੀ ਕਿ ਮੇਰੇ ਕੋਲ ਮਾਇਆ ਬਹੁਤ ਹੈ, ਅੱਜ ਮਾਇਆ ਦਾਨ ਕਰਕੇ ਮਾਇਆ ਦਾ ਆਪਣੇ ਵੱਲੋਂ ਤਿਆਗ ਕਰ ਦਿੱਤਾ, ਅੱਜ ਹੋਮੇ ਇਸ ਗੱਲ ਦੀ ਹੈ ਕਿ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ ਹੈ। ਇਸ ਕਰਕੇ ਹੁਣ ਇਹ ਅੰਦਰਲੇ ਸੇਵਕ ਸਿੱਖ ਨੇ, ਇਹਦਾ ਜ਼ਿਕਰ ਅੱਗੇ ਚੱਲ ਕੇ ਕਰਾਂਗੇ, ਗੱਲ ਹੋਰ ਸਪਸ਼ਟ ਹੋਏਗੀ। ਚੁਣ ਚੁਣ ਸਤਰ ਹਮਾਰੇ ਮਰੀਏ। ਸਤਿਗੁਰੂ ਕਹਿੰਦੇ ਚੁਣ ਚੁਣ ਕੇ ਸ਼ਤਰੂ ਜਿਹੜੇ ਨਾ ਅੰਦਰ ਬੈਠੇ ਹੋਏ, ਇਹਨਾਂ ਨੂੰ ਚੁਣ ਚੁਣ ਕੇ ਮਾਰੋ। ਪਹਿਲਾਂ ਪਾਤਸ਼ਾਹ ਨੇ ਘਾਓ ਦੀ ਗੱਲ ਕੀਤੀ, ਹਮਰੇ ਦੁਸ਼ਟ ਸਭੇ ਤੁਮ ਘਾਵੋ। ਫਿਰ ਪਾਤਸ਼ਾਹ ਨੇ ਗੱਲ ਕੀਤੀ ਸੰਘਾਰੋ ਦੀ, ਪੱਥਰ ਮਾਰ ਮਾਰ ਕੇ ਮਾਰੋ। ਹੁਣ ਪਾਤਸ਼ਾਹ ਕਹਿੰਦੇ ਇਹਨੂੰ ਅੰਦਰੋਂ ਮਾਰ ਹੀ ਦਿਓ ਤਾਂ ਕਿ ਇਹ ਅੰਦਰੋਂ ਉੱਠ ਨਾ ਸਕਣ। ਲੇਕਿਨ ਇਹ ਅੰਦਰੋਂ ਉੱਠਦੇ ਰਹਿਣਗੇ, ਮਰਨਗੇ ਨਹੀਂ। ਸਤਿਗੁਰੂ ਅੱਗੇ ਚੱਲ ਕੇ ਫਿਰ ਜ਼ਿਕਰ ਕਰਦੇ ਨੇ ਅਰਦਾਸ ਤਾਂ ਆਪਾਂ ਹੀ ਕਰਨੀ ਹੈ ਕਿ ਮਾਰ ਦਿਓ, ਪਰ ਇਹ ਮਰਨਗੇ ਨਹੀਂ, ਕਿਉਂਕਿ ਇਹ ਕੁਦਰਤ ਦਾ ਵਿਧਾਨ ਹੈ, ਕੁਦਰਤ ਦਾ ਸੰਵਿਧਾਨ ਹੈ। ਕੁਦਰਤ ਨੇ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ, ਕੁਦਰਤ ਨੇ ਆਪਣੇ ਸੰਵਿਧਾਨ ਦੇ ਮੁਤਾਬਕ ਚੱਲਣਾ। ਅਸੀਂ ਕੇਵਲ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਇਹਨਾਂ ਨੂੰ ਮਾਰ ਦਿਓ, ਪਰ ਇਹ ਮਰਨਗੇ ਨਹੀਂ ਕਦੀ ਵੀ। ਸਤਿਗੁਰੂ ਅੱਗੇ ਚੱਲ ਕੇ ਜ਼ਿਕਰ ਕਰਨਗੇ ਆਪ ਹੱਥ ਦੇ ਮੁਝੇ ਉਭਰੀਏ, ਮੈਨੂੰ ਆਪਣਾ ਹੱਥ ਦੇ ਕੇ ਉਭਾਰ ਲਓ, ਮਰਨ ਕਾਲ ਕਾ ਤਰਾਸ ਨਿਭਰੀਏ। ਜਿਸ ਵਕਤ ਐਸੀ ਅਵਸਥਾ ਆ ਜਾਏ ਅਰਦਾਸ ਦੀ ਅਵਸਥਾ ਦੇ ਵਿੱਚ, ਹੁਣ ਸਤਿਗੁਰੂ ਜੀ ਨੇ ਬੈਰੀਆਂ ਦੀ ਗੱਲ ਕੀਤੀ ਹੈ, ਜੇ ਆਪਾਂ ਇੱਥੇ ਦੁਨਿਆਵੀ ਬੈਰੀ ਲੈ ਲਵਾਂਗੇ ਤਾਂ ਕੀ ਪਾਤਸ਼ਾਹ ਮੌਤ ਤੋਂ ਡਰ ਰਹੇ ਨੇ? ਨਹੀਂ, ਮਰਨ ਕਾਲ ਕਾ ਤਰਾਸ ਨਿਭਰੀਏ, ਕਿਉਂਕਿ ਜਿਹੜਾ ਸਾਨੂੰ ਮਾਰੇਗਾ ਨਾ ਦੁਸ਼ਮਣ ਤਾਂ ਕੇਵਲ ਸਾਡਾ ਸਰੀਰ ਖਤਮ ਕਰ ਸਕਦਾ, ਲੇਕਿਨ ਜਿਹੜਾ ਧਾਰਮਿਕ ਤੌਰ ਉੱਪਰ ਅੰਤਰੀ ਭਾਵਨਾ ਦੇ ਨਾਲ ਸਾਨੂੰ ਅੰਦਰੋਂ ਕੋਈ ਮਾਰ ਸਕਦਾ ਨਾ, ਉਹ ਅੰਦਰਲੇ ਸਾਡੇ ਆਪਣੇ ਹੀ ਵਿਕਾਰ ਨੇ, ਹੋਰ ਸਾਨੂੰ ਕੋਈ ਨਹੀਂ ਮਾਰ ਸਕਦਾ। ਬਾਹਰੋਂ ਤਾਂ ਕੇਵਲ ਮਨੁੱਖ ਸਰੀਰਕ ਰੂਪ ਦੇ ਵਿੱਚ ਕੋਈ ਸਾਡੇ ਸਪਾਰੀ ਦੇ ਦੇਵੇ ਸਾਨੂੰ ਖਤਮ ਕਰ ਦੇਵੇ, ਜਾਂ ਆਪ ਬਾਣ ਚਲਾ ਕੇ, ਤੀਰ ਚਲਾ ਕੇ, ਗੋਲੀ ਚਲਾ ਕੇ ਸਾਨੂੰ, ਜਾਂ ਜ਼ਹਿਰ ਦੇ ਕੇ ਸਾਨੂੰ ਮਾਰ ਦੇਵੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਨਾ ਸਤਰ ਅਨੇਕ ਚਲਾਵਤ। ਸ਼ਤਰੂ ਦਾ ਕੀ ਕੰਮ ਹੈ? ਉਹਨਾਂ 'ਤੇ ਅਨੇਕਾਂ ਤਰੀਕਿਆਂ ਦੇ ਨਾਲ ਹਥਿਆਰ ਚਲਾਉਣੇ ਨੇ, ਲੇਕਿਨ ਕਾਵ ਤੋਂ ਅਨੇਕ ਨਾ ਲਾਗਨ ਪਾਵਤ। ਮਰਨ ਕਾਲ ਕਾ ਤਰਾਸ ਨਿਭਰੀਏ, ਇਸ ਕਰਕੇ ਕਿਉਂਕਿ ਇਹ ਅੰਦਰੋਂ ਜਦੋਂ ਵਿਕਾਰ ਮਰਨਗੇ ਨਾ, ਜਿੰਨੀ ਦੇਰ ਤੱਕ ਨਹੀਂ ਮਰਨਗੇ ਮਰਨ ਦਾ ਵੀ ਡਰ ਬਣਿਆ ਰਹੇਗਾ, ਅਤੇ ਜਿਨ੍ਹਾਂ ਦੇ ਅੰਦਰੋਂ ਵਿਕਾਰ ਮਰ ਗਏ, ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੀਤ ਹੋ ਗਈ, ਉਹ ਫਿਰ ਮੌਤ ਤੋਂ ਵੀ ਨਹੀਂ ਡਰਦੇ, ਜਿਹੜੇ ਸ਼ਹੀਦ ਹੋ ਜਾਂਦੇ ਨੇ। ਜਿਨ੍ਹਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਹੈ, ਜੇ ਗੁਰੂ ਸਿਰ ਮੰਗਦਾ ਤਾਂ ਉੱਠ ਕੇ ਖੜ੍ਹੇ ਹੋ ਜਾਂਦੇ ਨੇ ਅਤੇ ਮੇਰੇ ਵਰਗੇ ਭੱਜ ਜਾਂਦੇ ਨੇ, ਕਿਉਂਕਿ ਉੱਠਣ ਵਾਲੇ ਕਿੰਨੇ ਸਨ ਅਤੇ ਭੱਜਣ ਵਾਲੇ ਕਿੰਨੇ ਸਨ। ਇਹਦਾ ਮਤਲਬ ਮੇਰੇ ਵਰਗੇ ਜਿਹੜੇ ਭੱਜਣ ਵਾਲੇ ਕਾਇਰ ਨੇ ਨਾ, ਉਹਨਾਂ ਦੀ ਗਿਣਤੀ ਹਮੇਸ਼ਾ ਹੀ ਜ਼ਿਆਦਾ ਹੁੰਦੀ ਹੈ, ਅਤੇ ਉੱਠਣ ਵਾਲੇ ਤਾਂ ਫਿਰ ਕੋਈ ਕੋਈ ਨਹੀਂ, ਉਹ ਤਾਂ ਸਿਰਫ ਪੰਜ ਹੀ ਨਿਤਰਦੇ ਨੇ। ਮਰਨ ਕਾਲ ਕਾ ਤਰਾਸ ਨਿਵਰੀਏ, ਹੋ ਜੋ ਸਦਾ ਹਮਾਰੇ ਪੱਛਾ। ਸਤਿਗੁਰੂ ਕਹਿੰਦੇ ਨੇ ਹੋ ਜੋ ਦਾ ਮਤਲਬ ਹੈ ਰਹੋ, ਸਦਾ ਸਾਡੇ ਪਿੱਛੇ, ਮੇਰੇ ਪਿੱਛੇ ਰਹੋ ਸਤਿਗੁਰੂ, ਮੇਰੇ ਪਿੱਠ ਉੱਪਰ ਥਾਪੜਾ ਦੇ ਕੇ ਰੱਖੋ। ਔਰ ਸਿਰੀ ਅਸਤੁਜ ਜੋ ਕਰਿਓ ਰੱਛਾ, ਸਿਰੀ ਅਸਤੁਜ ਜੂ, ਜੂ ਜਿਹੜਾ ਸ਼ਬਦ ਹੈ ਨਾ ਇਹ ਜੀ ਦਾ ਪ੍ਰਤੀਕ ਹੈ, ਜਿਵੇਂ ਪਾਤਸ਼ਾਹ ਨੌਵੀਂ ਦੀ ਬਾਣੀ ਹੈ ਨਾ ਜੈਤ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਸ਼ਹੀਦ ਗੁਰੂ ਤੇਗ ਬਹਾਦਰ ਪਿਤਾ ਜੀ ਦੀ। ਸਤਿਗੁਰੂ ਕਹਿੰਦੇ ਹਰ ਜੂ ਰਾਖ ਲਿਓ ਪਤ ਮੇਰੀ, ਹਰ ਜੂ ਦਾ ਮਤਲਬ ਹੈ ਹਰ ਜੀ, ਜੀ ਇੱਕ ਰਿਸਪੈਕਟ ਦਾ ਵਰਡ ਹੈ, ਇੱਕ ਰਿਸਪੈਕਟ ਦਾ ਸ਼ਬਦ ਹੈ ਜਿਹੜਾ ਰਿਸਪੈਕਟ ਦੇ ਲਈ ਵਰਤਿਆ ਜਾਂਦਾ ਹੈ। ਸ੍ਰੀ ਅਸਤੁਜ ਜੋ ਕਰਿਓ ਰੱਛਾ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੋ ਕਰਿਓ ਰੱਛਾ। ਸ੍ਰੀ ਅਸਤੁਜ, ਹੁਣ ਇੱਥੇ ਥੋੜ੍ਹਾ ਜਿਹਾ ਅਸਤੁਜ ਦਾ ਮਤਲਬ ਆਪਾਂ ਸਪਸ਼ਟ ਕਰਦੇ ਹਾਂ, ਕਿਉਂਕਿ ਸਤਿਗੁਰੂ ਜੀ ਦਾ ਪਾਵਨ ਜਨਮ ਪਟਨਾ ਸਾਹਿਬ ਜੀ ਦੇ ਵਿੱਚ ਹੈ। ਪਟਨਾ ਸਾਹਿਬ ਜੀ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਬੋਲੀ ਜਾਂਦੀ ਹੈ, ਜਿਹਨੂੰ ਆਪਾਂ ਬ੍ਰਿਜ ਭਾਸ਼ਾ ਕਹਿੰਦੇ ਹਾਂ, ਹਿੰਦੀ ਦੇ ਬਿਲਕੁਲ ਨਾਲ ਦੀ ਬੋਲੀ ਹੈ। ਉਸ ਭਾਸ਼ਾ ਦੇ ਵਿੱਚ ਧੁਆਜ ਝੰਡੇ ਨੂੰ ਕਿਹਾ ਜਾਂਦਾ ਹੈ। ਸ੍ਰੀ ਅਸ ਕਿਰਪਾਨ ਹੈ, ਅਕਾਲ ਪੁਰਖ ਦਾ ਜਿਹੜਾ ਝੰਡਾ ਹੈ ਨਾ, ਉਹ ਅਕਾਲ ਪੁਰਖ ਦੇ ਝੰਡੇ ਦੇ ਵਿੱਚ ਵੀ ਕਿਰਪਾਨ ਦਾ ਨਿਸ਼ਾਨ ਹੈ। ਸ੍ਰੀ ਅਸਤੁਜ ਤਵ, ਜੇ ਦਾ ਅੰਤਰੀ ਭਾਵ ਅਰਥ ਦੇਖੀਏ ਤਾਂ ਆਪਾਂ ਇਹੋ ਬਣਦਾ ਹੈ, ਧੁਆਜ ਹੈ ਉਸ ਅਕਾਲ ਪੁਰਖ ਦੇ ਝੰਡੇ ਦੇ ਵਿੱਚ, ਧੁਆਜ ਹੈ ਝੰਡਾ, ਸ੍ਰੀ ਅਸ ਹੈ ਉਸ ਦੇ ਵਿੱਚ ਕਿਰਪਾਨ ਦਾ ਨਿਸ਼ਾਨ, ਭਾਵ ਉਸ ਸ਼ਕਤੀ ਵਾਲੇ ਇੱਕ ਅਕਾਲ ਪੁਰਖ ਦੇ ਝੰਡੇ ਹੇਠ ਆਪਾਂ ਇਕੱਠੇ ਹੋ ਕੇ ਹੀ ਬਚ ਸਕਦੇ ਹਾਂ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਨਾ ਕਿ ਆਓ ਜੀ ਗੁਰਮਤ ਦੇ ਝੰਡੇ ਹੇਠ ਇਕੱਠੇ ਹੋ ਜਾਈਏ, ਜਾਂ ਪੰਥ ਦੇ ਨਾਮ ਹੇਠ ਇਕੱਠੇ ਹੋ ਜਾਈਏ, ਜਾਂ ਪੰਥ ਦੇ ਕੇਸਰੀ ਨਿਸ਼ਾਨ ਹੇਠ ਇਕੱਠੇ ਹੋ ਜਾਈਏ। ਇਹਦਾ ਮਤਲਬ ਕੀ ਹੈ ਕਿ ਇੱਕ ਨਿਸ਼ਾਨ, ਇੱਕ ਸੰਵਿਧਾਨ, ਇੱਕ ਝੰਡੇ ਹੇਠ ਇਕੱਠੇ ਹੋ ਜਾਈਏ। ਤਾਂ ਗੁਰੂ ਦਾ ਜਿਹੜਾ ਅਕਾਲ ਪੁਰਖ ਦਾ ਸਿਧਾਂਤ ਹੈ ਨਾ, ਉਹ ਸ਼ਕਤੀ ਹੈ, ਸ੍ਰੀ ਅਸਤੁਜ, ਇਸ ਕਰਕੇ ਉਸ ਦੇ ਝੰਡੇ ਵਿੱਚ ਸ੍ਰੀ ਅਸ ਕਿਰਪਾਨ ਦਾ ਨਿਸ਼ਾਨ ਹੈ, ਭਾਵ ਸ਼ਕਤੀ ਹੈ ਉਸ ਗੁਰੂ ਪਰਮਾਤਮਾ ਕੋਲ, ਅਕਾਲ ਪੁਰਖ ਕੋਲ, ਔਰ ਆਪਾਂ ਉਸ ਸ਼ਕਤੀ ਦੇ ਅਧੀਨ ਇਕੱਠੇ ਹੋ ਸਕਦੇ ਹਾਂ, ਕਿਉਂਕਿ ਆਪਾਂ ਸ਼ਕਤੀ ਦੇ ਅਧੀਨ ਹੀ ਇੱਕ ਹੋ ਸਕਦੇ ਹਾਂ ਔਰ ਇੱਕ ਨੂੰ ਪਹਿਚਾਣ ਸਕਦੇ ਹਾਂ। ਸ੍ਰੀ ਅਸਤੁਜ ਜੋ ਕਰਿਓ ਰੱਛਾ, ਰਾਖ ਲਿਓ ਮੋ ਰਾਖਣਾਰੇ, ਕਿਉਂਕਿ ਰਾਖਣ ਵਾਲਾ ਸਿਰਫ ਤੂੰ ਹੀ ਹੈ, ਇਸ ਕਰਕੇ ਮੈਨੂੰ ਰੱਖ। ਰਾਖ ਲਿਓ ਮੋ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਸਤਿਗੁਰੂ ਜੀ ਕਹਿੰਦੇ ਜਿਹੜਾ ਸਾਹਿਬ ਹੈ ਨਾ, ਸੰਤ ਸਹਾਏ ਪਿਆਰੇ, ਸੰਤਾਂ ਦਾ ਉਹ ਸਹਾਇਕ ਹੈ, ਪਿਆਰਿਆਂ ਦਾ ਉਹ ਸਹਾਇਕ ਹੈ। ਦੀਨਬੰਧ ਦੁਸ਼ਟਨ ਕੇ ਹੰਤਾ, ਦੀਨਬੰਦ ਹੈ ਇਸ ਕਰਕੇ ਉਹ ਦੁਸ਼ਟਨ ਕਾ ਹੰਤਾ ਹੈ, ਜਿਹਦੇ ਉੱਤੇ ਉਹ ਦੀਨ ਆਪਣੀ ਬੰਧੂ ਆਪਣੀ ਕਿਰਪਾ ਕਰਦਾ ਹੈ ਨਾ, ਉਹ ਅਕਾਲ ਪੁਰਖ ਬੰਧ ਦਾ ਮਤਲਬ ਹੈ ਭਰਾਤਾ ਬੰਧਪ, ਜਿਹਨਾਂ ਉੱਪਰ ਦੀਨ ਬਣ ਕੇ, ਕਿਉਂਕਿ ਹਮਸਰ ਦੀਨ ਦਿਆਲ ਨ ਤੁਮਸਰ ਅਬ ਪਤਿਆਰ ਕਿਆ ਕੀਜੇ। ਬਾਬਾ ਸਤਿਕਾਰਯੋਗ ਭਗਤ ਰਵਿਦਾਸ ਜੀ ਦੀ ਪਵਿੱਤਰ ਮੁਬਾਰਕ ਬਾਣੀ, ਜਿਹਦੇ ਵਿੱਚ ਬਾਬਾ ਜੀ ਕਹਿੰਦੇ ਨੇ, ਬਾਬਾ ਰਵਿਦਾਸ ਜੀ, ਕਿ ਮੇਰੇ ਵਰਗਾ ਦੀਨ ਕੋਈ ਨਹੀਂ ਔਰ ਤੇਰੇ ਵਰਗਾ ਦਿਆਲ ਕੋਈ ਨਹੀਂ, ਕਿਉਂਕਿ ਜਿਹੜਾ ਦੀਨ ਉਸ ਦੇ ਕੋਲ ਹੋ ਕੇ ਜਾਏਗਾ ਉਸ ਨੂੰ ਦਿਆਲ ਹੋ ਕੇ ਮਿਲੇਗਾ। ਪੰਡਿਤ ਕਿਰਪਾ ਰਾਮ ਜੀ ਦੀਨ ਹੋ ਕੇ ਗਏ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ, ਔਰ ਸਤਿਗੁਰ ਪਿਤਾ ਅੱਗੋਂ ਦਿਆਲ ਹੋ ਕੇ ਮਿਲੇ ਨੇ। ਹਮਸਰ ਦੀਨ ਦਿਆਲ ਨਾ ਤੁਮਸਰ, ਦੀਨ ਬੰਦ ਦੁਸ਼ਟਨ ਕੇ ਹੰਤਾ, ਅੰਦਰਲੇ ਜਿਹੜੇ ਦੁਸ਼ਟ ਨੇ ਉਹਨਾਂ ਦੀ ਹੱਤਿਆ ਕੇਵਲ ਦੀਨਬੰਦ ਅਕਾਲ ਪੁਰਖ, ਭਾਵ ਉਸ ਅਕਾਲ ਪੁਰਖ ਨਾਲ ਜੁੜ ਕੇ ਹੀ ਅਸੀਂ ਉਹਨਾਂ ਨੂੰ ਮਾਰ ਸਕਦੇ ਹਾਂ, ਅਨਿਥਾ ਦੁਨਿਆਵੀ ਕਿਸੇ ਦੇ ਨਾਲ ਵੀ ਜੁੜ ਜਾਓ। ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਦੁਨਿਆਵੀ ਧਰਮ ਵੀ ਅਸੀਂ ਅੱਜ ਮਾਇਆ ਦਾ ਰੂਪ ਹੀ ਬਣਾ ਦਿੱਤੇ ਨੇ। ਫਲਾਣੀ ਦੇਵੀ ਫਲਾਣੀ ਇੱਛਾ ਪੂਰੀ ਕਰੇਗੀ, ਫਲਾਣੀ ਦੇਵੀ ਧਨ ਦੀ ਇੱਛਾ ਪੂਰੀ ਕਰੇਗੀ, ਇਸ ਦੇਵਤੇ ਕੋਲ ਆਓਗੇ ਤਾਂ ਉੱਥੋਂ ਆਵਲੀ ਮੁਰਾਦ ਮਿਲੇਗੀ। ਔਰ ਮਨੁੱਖ ਦੀਆਂ ਸਾਰੀਆਂ ਇੱਛਾਵਾਂ, ਧਨ ਦੀ ਇੱਛਾ, ਦੌਲਤ ਦੀ ਇੱਛਾ, ਦੁਨਿਆਵੀ ਮੁਰਿਆਦ, ਇਹ ਸਾਰੀਆਂ ਮਾਇਆ ਦੇ ਨਾਲ ਹੀ ਮਨੁੱਖ ਨੂੰ ਜੋੜਦੀਆਂ ਨੇ। ਇਸ ਕਰਕੇ ਮਨੁੱਖ ਨੂੰ ਮਾਇਕ ਹੋ ਕੇ ਧਰਮ ਦੇ ਵਿੱਚ ਵੀ ਕੇਵਲ ਮਾਇਆ ਹੀ ਨਜ਼ਰ ਆ ਰਹੀ ਹੈ, ਇਸ ਕਰਕੇ ਉਹ ਕਰਮ ਕਾਂਡ ਕਰਦਾ ਕੇਵਲ ਦੁਨਿਆਵੀ ਮਾਇਆ ਦੀ ਪ੍ਰਾਪਤੀ ਲਈ। ਤੁਹਾਡੀ ਦੁਕਾਨ ਨਹੀਂ ਚੱਲਦੀ, ਆਹ ਵਾਲਾ ਕਰਮ ਕਾਂਡ ਕਰ ਦਿਓ, ਇੰਨੇ ਦਿਨ ਆਹ ਕਰ ਦਿਓ, 16 ਦਿਨ ਵਰਤ ਰੱਖ ਦਿਓ, 17 ਦਿਨ ਆਹ ਕਰ ਦਿਓ, 18 ਦਿਨ ਚਲੀਏ ਕੱਟ ਦਿਓ, ਆਹ ਕਰ ਦਿਓ, 21 ਦਿਨ ਆਹ ਵਾਲਾ ਪੜ੍ਹ ਲਓ ਸ਼ਬਦ, ਇਹ ਕਰਕੇ ਮਨੁੱਖ ਨੂੰ ਅਸਲ ਵਿੱਚ ਫਿਰ ਉਸੇ ਦੁਨਿਆਵੀ, ਉਸੇ ਹੀ ਭਾਵੁਕ ਜਿਹੜੀ ਭਾਵਨਾ, ਇਮੋਸ਼ਨਲ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਮੋਸ਼ਨਲ ਮਾਇਕ ਭਾਵਨਾ ਉਹਦੇ ਨਾਲ ਜੋੜਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਤੁਮ ਹੋ ਪੂਰੀ ਚਤਰ ਦਸਕੰਤਾ, ਤੁਮ ਹੋ ਤੇਰੀ ਪੂਰੀ, ਜਿੱਦਾਂ ਆਮ ਪੂਰੀਆਂ ਨਹੀਂ ਹੁੰਦੀਆਂ, ਵਿਕਾਸ ਪੂਰੀ, ਜਗਨਨਾਥ ਪੂਰੀ ਜਾਂ ਫਲਾਣੀਆਂ ਪੂਰੀਆਂ, ਇਹ ਪੂਰੀ ਉਸ ਪਰਮਾਤਮਾ ਅਕਾਲ ਪੁਰਖ ਦੀ ਹੈ। ਅਤੇ ਚਤੁਰਦਸ, ਅਸਲ ਵਿੱਚ ਚਤੁਰਦਸ ਦਾ ਜ਼ਿਕਰ ਬਾਣੀ ਦੇ ਵਿੱਚ ਵੀ ਆਇਆ, ਸਤਿਗੁਰ ਪਾਤਸ਼ਾਹ ਨੇ ਕੀਤਾ, ਚਤੁਰਦਸ ਹਾਟ ਦੀਵੇ ਦੁਇ ਸਾਖੀ, ਸੇਵਕ ਪੰਚ ਨਾਹੀਂ ਬਿਕ ਚਾਖੀ, ਅੰਦਰ ਵਸਤ ਅਨੂਪ ਨਿਰਮੋਲਕ ਗੁਰ ਮਿਲੀਏ ਹਰਤਨ ਪਾਇਆ। ਇਹ ਜਿਹੜੀ ਚਤੁਰਦਸ ਹੈ ਨਾ, 14 ਜਿਹੜੀਆਂ ਅਵਸਥਾਵਾਂ ਨੇ ਮਨੁੱਖ ਦੀਆਂ, ਇਹ ਅਸਲ ਦੇ ਵਿੱਚ ਮਨੁੱਖ ਨੂੰ ਕਰਮ ਕਰਨ ਵੱਲ ਪ੍ਰੇਰਿਤ ਕਰਦੀਆਂ ਨੇ। ਸਤਿਗੁਰ ਕਹਿੰਦੇ ਨੇ ਜੇ ਇਹ ਹੈ ਵੀ ਨੇ ਤਾਂ ਮਨੁੱਖ ਦੇ ਅੰਦਰ ਨੇ, ਆਪਾਂ ਆਪਣੇ ਅੰਦਰੋਂ ਉਹ ਚਤੁਰਦਸ, ਉਸ ਅਵਸਥਾ ਨੂੰ ਪਹਿਚਾਨਣਾ ਹੈ। ਪੰਚ ਸਮਾਏ ਗੁਰਮਤ ਪਾਇਕ ਆਦਿ ਜੁਗਾਦੀ ਹੈ ਵੀ ਹੋਸੀ ਸਹਿਸਾ ਭਰਮ ਚੁਕਾਇਆ। ਜਿੰਨੀ ਦੇਰ ਤੱਕ ਆਪਾਂ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਅੰਦਰੋਂ ਭਰਮ ਓਨੀ ਦੇਰ ਤੱਕ ਚੁਕਾਇਆ ਨਹੀਂ ਜਾ ਸਕਦਾ। ਕਾਲ ਪਾਹੇ ਬ੍ਰਹਮਾ ਬਪਤਰਾ, ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤੇ ਮੰਨਦੇ ਹਾਂ ਉਹ ਸਾਰੇ ਦੇ ਸਾਰੇ ਸਰੀਰਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਏ, ਜਦੋਂ ਕਿ ਅਕਾਲ ਪੁਰਖ ਨਿਰੰਕਾਰ ਹੈ, ਉਸ ਦਾ ਕੋਈ ਆਕਾਰ ਨਹੀਂ ਹੈ। ਅੱਗੇ ਚੱਲ ਕੇ ਸਤਿਗੁਰੂ ਦਾ ਵੀ ਜ਼ਿਕਰ ਕਰਨਗੇ। ਕਾਲ ਪਾਏ ਬ੍ਰਹਮਾ ਬਪਤਰਾ, ਸਮਾਂ ਪਾ ਕੇ ਬ੍ਰਹਮਾ ਵੀ ਆਇਆ, ਸਰੀਰ ਧਾਰ ਕੇ ਆਇਆ। ਕਾਲ ਪਾਏ ਸ਼ਿਵਜੂ ਅਵਤਾਰਾ, ਸ਼ਿਵ ਜੀ ਦਾ ਵੀ ਅਵਤਾਰ ਹੋਇਆ ਸਮੇਂ ਦੇ ਮੁਤਾਬਕ, ਲੇਕਿਨ ਇਹ ਰੱਬ ਨਹੀਂ ਹੋ ਸਕਦੇ ਕਿਉਂਕਿ ਰੱਬ ਨਿਰੰਕਾਰ ਹੈ, ਇਸ ਕਰਕੇ ਇਹਨਾਂ ਨੂੰ ਰੱਬ ਕਰਕੇ ਪੂਜਣਾ ਜਾਇਜ਼ ਨਹੀਂ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਮਾਂ ਪਾ ਕੇ ਫਿਰ ਵਿਸ਼ਨੂੰ ਜੀ ਦਾ ਪ੍ਰਕਾਸ਼ ਹੋਇਆ। ਸਕਲ ਕਾਲ ਕਾ ਕੀਆ ਤਮਾਸ਼ਾ, ਸਤਿਗੁਰੂ ਜੀ ਕਹਿੰਦੇ ਨੇ ਸਮੇਂ ਦੇ ਵਿੱਚ ਜਿੰਨੇ ਤਮਾਸ਼ੇ ਹੋ ਰਹੇ ਨੇ ਨਾ, ਇਹ ਪਰਮਾਤਮਾ ਹੀ ਅਕਾਲ ਪੁਰਖ ਹੀ ਆਪਣੇ ਤਮਾਸ਼ੇ ਕਰ ਰਹੇ ਹੈ, ਅਕਾਲ ਪੁਰਖ ਦਾ ਹੀ ਇਹ ਤਮਾਸ਼ਾ ਹੈ, ਔਰ ਇਹ ਮੋਹ ਦਾ ਜਾਲ ਅਕਾਲ ਪੁਰਖ ਦਾ ਹੀ ਵਿਛਾਇਆ ਹੋਇਆ ਹੈ। ਇਸੇ ਕਰਕੇ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਮੈਂ ਤਾਂ ਜਗਤ ਦਾ ਤਮਾਸ਼ਾ ਦੇਖਣਾ ਆ, ਤਮਾਸ਼ਾ ਦੇਖ ਰਿਹਾ ਕਿ ਕਿਵੇਂ ਲੋਕ ਮਾਇਆ ਦੇ ਵੱਸ ਹੋ ਕੇ ਕਰਮ ਕਰਨਾ ਦੇ ਵਿੱਚ ਰੁੱਝੇ ਪਏ ਨੇ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿਵੇਂ ਕਰਮ ਕਰਨਾ ਦੇ ਵੱਸ ਹੋ ਕੇ ਅਕਾਲ ਪੁਰਖ ਪਰਮਾਤਮਾ ਦਾ ਉਹ ਭੇਦ ਹੀ ਨਹੀਂ ਪਾ ਸਕਦੇ। ਜਵਨ ਕਾਲ ਜੋਗੀ ਸਿਵਕੀਓ, ਬੇਦ ਰਾਜ ਬ੍ਰਹਮਾ ਜੋਤੀਓ। ਸਤਿਗੁਰੂ ਜੀ ਕਹਿੰਦੇ ਨੇ ਜਿਸ ਕਾਲ ਦੇ ਵਿੱਚ ਜੋਗੀ ਸ਼ਿਵ ਹੋ ਗਏ, ਬੇਦ ਰਾਜ ਬ੍ਰਹਮਾ ਜੋਤੀਓ, ਗੱਲ ਨੂੰ ਆਪਾਂ ਸਮਝਣਾ ਹੈ। ਬੇਦ ਰਾਜ ਬ੍ਰਹਮਾ ਜੋਤੀਓ, ਜਿਹੜੇ ਵੀ ਥੀ ਰਹੇ ਨੇ, ਹੋ ਰਹੇ ਨੇ, ਹੈ ਰਹੇ ਨੇ, ਉਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੀ ਨੇ, ਲੇਕਿਨ ਉਹ ਖੁਦ ਅਕਾਲ ਪੁਰਖ ਨਹੀਂ ਹੈ। ਜਵਨ ਕਾਲ ਸਭ ਲੋਕ ਸਵਾਰਾ, ਹੁਣ ਸਤਿਗੁਰ ਕਹਿੰਦੇ ਨੇ ਅਕਾਲ ਪੁਰਖ ਹੈ ਕਿ ਕੌਣ ਹੈ? ਇਹ ਸਾਰੇ ਲੋਕ, ਇਹ ਸਾਰੀ ਸ੍ਰਿਸ਼ਟੀ, ਇਹ ਸਾਰੇ ਦੇਵੀ ਦੇਵਤੇ ਜਿਨ੍ਹਾਂ ਨੂੰ ਆਪਾਂ ਮੰਨ ਬੈਠੇ ਹਾਂ, ਇਹ ਸਾਰੇ ਦੇ ਸਾਰੇ ਇਸ ਲੋਕ ਦੇ ਵਿੱਚ ਆਏ। ਸਤਿਗੁਰੂ ਜੀ ਕਹਿੰਦੇ ਜਵਨ ਕਾਲ ਸਭ ਲੋਕ ਸਵਾਰਾ, ਜਿਸ ਨੇ ਸਾਰੇ ਲੋਕ ਨੂੰ ਸਵਾਰਿਆ ਹੋਇਆ ਅਕਾਲ ਪੁਰਖ ਹੈ, ਉਸਦਾ ਨਾਮ ਨਮਸਕਾਰ ਹੈ। ਤਾਂ ਹੀ ਹਮਾਰਾ, ਸਾਡਾ ਨਮਸਕਾਰ ਉਸ ਨੂੰ ਹੀ ਹੈ, ਬ੍ਰਹਮਾ ਨੂੰ ਵੀ ਨਹੀਂ ਹੈ, ਸ਼ਿਵ ਜੀ ਨੂੰ ਵੀ ਨਹੀਂ ਹੈ, ਵਿਸ਼ਨੂੰ ਨੂੰ ਵੀ ਨਹੀਂ ਹੈ, ਕਿਸੇ ਹੋਰ ਦੇਵੀ ਦੇਵਤੇ ਨੂੰ ਨਹੀਂ ਹੈ, ਕੇਵਲ ਉਸ ਇੱਕ ਅਕਾਲ ਪੁਰਖ ਨੂੰ ਸਾਡਾ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਣਾਇਓ, ਕਿਸ ਨੂੰ ਨਮਸਕਾਰ ਹੈ? ਜਿਸ ਨੇ ਸਾਰਾ ਜਗਤ ਬਣਾਇਆ। ਦੇਵ ਦੈਤ ਜੱਛਨ ਉਪਜਾਇਓ, ਜਿਸ ਨੇ ਦੇਵੀ ਵੀ ਬਣਾਏ, ਦੇਵਤੇ ਵੀ ਬਣਾਏ, ਦੈਤ ਵੀ ਬਣਾਏ, ਜੱਛਨ ਭਾਵ ਉਹ ਵੀ ਬਣਾਏ ਜਿਹੜੇ ਤੇਰੇ ਹੁਕਮ ਦੇ ਅੰਦਰ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ, ਇਹ ਸਾਰੇ ਉਪਜਾਇਓ, ਇਹ ਤੇਰੇ ਹੀ ਉਪਜਾਏ ਹੋਏ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਸ ਦਾ ਆਦਿ ਦੇ ਵਿੱਚ ਅੰਤ ਦੇ ਵਿੱਚ ਇੱਕੋ ਹੀ ਅਵਤਾਰ ਹੈ, ਉਹੀ ਗੁਰੂ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਸਾਡੀ ਨਮਸਕਾਰ ਉਸੇ ਇੱਕ ਅਕਾਲ ਪੁਰਖ ਨੂੰ ਹੈ, ਕਿਉਂਕਿ ਸਕਲ ਪ੍ਰਜਾ ਜਿਨ ਆਪ ਸਵਾਰੀ, ਇਹ ਸਾਰੀ ਪ੍ਰਜਾ ਉਸਨੇ ਆਪ ਸਵਾਰੀ ਹੈ। ਸਿਵਕਨ ਕੋ ਸਿਵਗਨ ਸੁਖ ਦਿਓ, ਅਤੇ ਜਿਹੜੇ ਉਹਦੇ ਸੇਵਕ ਹੋ ਜਾਂਦੇ ਨੇ, ਸੇਵਕ ਸਿੱਖ ਸਵੇ ਕਰਤਾਰਾ, ਉਸ ਨੂੰ ਸਿਵਗੁਣ, ਉਸ ਨੂੰ ਸਾਰੇ ਸੁੱਖ ਦਿੰਦਾ, ਕਿਉਂਕਿ ਉਸ ਨੂੰ ਸਾਰੇ ਗੁਣ ਦੇ ਦਿੰਦਾ, ਕਿਉਂਕਿ ਗੁਣ ਦੇ ਨਾਲ ਹੀ ਭਗਤੀ ਹੁੰਦੀ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਭਗਤੀ ਤੋਂ ਬਿਨਾਂ ਪਰਮਾਤਮਾ ਦੀ ਆਰਾਧਨਾ ਨਹੀਂ, ਔਰ ਗੁਣਾਂ ਤੋਂ ਬਿਨਾਂ ਭਗਤੀ ਨਹੀਂ। ਸਿਵਕਨ ਕੋ ਸਿਵਗਨ ਸੁਖ ਦਿਓ, ਸਤਰਨ ਕੋ ਪਲ ਮੋਹ ਬਦਕੀਓ। ਹੁਣ ਇਹ ਸਤਰਨ ਕਿਹੜੇ ਨੇ? ਇਹ ਉਹੀ ਸ਼ਤਰੂ ਨੇ ਜਿਹਨਾਂ ਨੂੰ ਆਪਾਂ ਹੁਣ ਤੱਕ ਸਮਝ ਸਕੇ ਹਾਂ ਕਿ ਸਾਡੇ ਅੰਦਰਲੇ ਵਿਕਾਰ। ਇਹਨਾਂ ਨੂੰ ਪਲਮੋ ਬਧ ਕੀਓ, ਬਧ ਦਾ ਮਤਲਬ ਹੈ ਕਤਲ, ਕਿਉਂਕਿ ਇਹ ਬ੍ਰਜ ਭਾਸ਼ਾ ਦੇ ਵਿੱਚ, ਬ੍ਰਜ ਭਾਸ਼ਾ ਦੇ ਵਿੱਚ ਬਧ ਕਤਲ ਨੂੰ ਕਿਹਾ ਜਾਂਦਾ, ਇਹਨਾਂ ਨੂੰ ਕਤਲ ਕਰ ਦਿਓ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਕਾਲ ਪੁਰਖ ਜਿਹਦੇ ਅੱਗੇ ਮੈਂ ਬੇਨਤੀ ਕਰ ਰਿਹਾ, ਸਤਿਗੁਰ ਕਹਿੰਦੇ ਉਹ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਹੈ, ਉਹ ਭਲੇ ਔਰ ਬੁਰੇ ਦੀ ਸਾਰਿਆਂ ਦੀ ਪੀਰ ਨੂੰ ਪਛਾਣਨ ਵਾਲਾ। ਇਹ ਨਹੀਂ ਕਿ ਉਹ ਭਲੇ ਦੀ ਕੇਵਲ ਪੀਰ ਪਹਚਾਣੇਗਾ ਔਰ ਬੁਰੇ ਦੀ ਨਹੀਂ, ਨਹੀਂ ਪਹੁੰਚਾਣੇਗਾ ਉਹ ਬੁਰੇ ਦੀ ਵੀ। ਕਿਉਂ? ਕਿਵੇਂ? ਚੀਟੀ ਅਤੇ ਕੁੰਚਰ ਸਤੂਲਾ, ਚੀਟੀ ਜਿਸ ਨੂੰ ਆਪਾਂ ਕੀੜੀ ਕਹਿੰਦੇ ਹਾਂ, ਕਿ ਕਦੀ ਆਪਾਂ ਕੀੜੀ ਦੀ ਆਵਾਜ਼ ਸੁਣੀ ਹੈ, ਕੀੜੀ ਦੀ ਆਵਾਜ਼ ਸੁਣਨ ਵਾਲਾ ਵੀ ਉਹ ਅਕਾਲ ਪੁਰਖ ਹੈ। ਕੁੰਚਰ ਹਾਥੀ ਅਸਤੂਲਾ ਭਾਵ ਵਿਸ਼ਾਲ, ਇੰਨਾ ਵਿਸ਼ਾਲ ਕੁੰਚਰ, ਅਤੇ ਇਹ ਨਹੀਂ ਕਿ ਕੁੰਚਰ ਇੰਨਾ ਵਿਸ਼ਾਲ ਹੈ, ਹਾਥੀ ਇੰਨਾ ਵਿਸ਼ਾਲ ਹੈ, ਇਸ ਕਰਕੇ ਉਹਦੇ ਉੱਪਰ ਜ਼ਿਆਦਾ ਕਿਰਪਾ ਹੋਏਗੀ, ਔਰ ਚੀਟੀ ਜਿਹੜੀ ਵਿਚਾਰੀ ਬੋਲ ਵੀ ਨਹੀਂ ਸਕਦੀ, ਕੀੜੀ ਹਾਥੀ ਦੇ ਹਜ਼ਾਰਾਂ ਹੀ ਕੀੜੀਆਂ ਪੈਰ ਥੱਲੇ ਆ ਜਾਣ ਅਤੇ ਇੱਕ ਪਲ 'ਚ ਮਰ ਜਾਣ, ਕਿ ਉਸ ਕੀੜੀ ਦੀ ਆਵਾਜ਼ ਨਹੀਂ ਸੁਣੇਗਾ? ਨਹੀਂ, ਸਤਿਗੁਰ ਕਹਿੰਦੇ ਨੇ ਬਰਾਬਰ ਸੁਣੇਗਾ। ਚੀਟੀ ਅਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰੇ ਉੱਪਰ ਬਰਾਬਰ ਦੀ ਕਿਰਪਾ ਦ੍ਰਿਸ਼ਟੀ ਕਰ ਫੂਲਾ, ਫਿਰ ਉਹ ਮੁਸਕੁਰਾਏਗਾ, ਆਨੰਦਿਤ ਹੋਵੇਗਾ, ਭਾਵ ਉਸ ਨੂੰ ਵੀ ਪਤਾ ਲੱਗੇਗਾ ਕਿ ਉਸਨੇ ਨਿਆਂ ਕੀਤਾ, ਇੱਕ ਕਿਰਪਾ ਦ੍ਰਿਸ਼ਟੀ ਇੱਕ ਸਾਰ ਚੀਟੀ ਉੱਪਰ ਵੀ ਕੀਤੀ ਹੈ, ਕੁੰਚਰ ਉੱਪਰ ਵੀ ਕੀਤੀ ਹੈ। ਸੰਤਨ ਦੁੱਖ ਪਾਏ ਅਤੇ ਦੁਖੀ, ਜਦੋਂ ਦੁਨਿਆਵੀ ਤੌਰ ਪਰ ਸੰਤਾਂ ਨੂੰ ਦੁੱਖ ਦਿੱਤੇ ਜਾਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਸਰਿਆਮ ਕਤਲ ਕੀਤਾ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ। ਜਦੋਂ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਤਵੀ 'ਤੇ ਬਿਠਾਇਆ ਗਿਆ, ਉਸ ਵਕਤ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਉੱਪਰ, ਪਾਵਨ ਸੀਸ ਉੱਪਰ ਕਿਰਪਾਨ ਚਲਾਈ ਗਈ। ਉਸ ਵਕਤ ਵੀ ਐਸੀਆਂ ਐਸੀਆਂ ਆਂਧੀਆਂ ਔਰ ਤੂਫਾਨ ਆਏ ਜਿਨ੍ਹਾਂ ਦਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਸਤਿਗੁਰ ਕਹਿੰਦੇ ਨੇ ਸੰਤਨ ਦੁੱਖ ਪਾਏ ਅਤੇ ਦੁਖੀ। ਜਿਸ ਵਕਤ ਦੁੱਖ ਦਿੱਤੇ ਜਾਂਦੇ ਨੇ ਉਹ ਅਕਾਲ ਪੁਰਖ ਵੀ ਦੁਖੀ ਹੁੰਦਾ ਹੈ। ਸੁੱਖ ਪਾਏ ਉਹ ਸਾਧਨ ਕੇ ਸੁਖੀ, ਜਿਸ ਵਕਤ ਸੁੱਖ ਪਾਉਂਦੇ ਨੇ ਸਾਰੇ ਸਾਧਨ ਕੇ ਸੁਖੀ। ਸਾਧਨ ਉਸ ਵਕਤ ਸਾਧ ਜਨ ਜਦੋਂ ਸੁਖੀ ਹੁੰਦੇ ਨੇ, ਸੁੱਖ ਪਾਉਂਦੇ ਨੇ ਉਸ ਵਕਤ, ਉਹ ਭਾਵੇਂ ਦੁੱਖ ਦੇ ਵਿੱਚ ਸੁੱਖ ਪਾ ਰਹੇ ਹੋਣ ਪਰ ਪਰਮਾਤਮਾ ਉਹਨਾਂ ਨੂੰ ਦੇਖ ਕੇ ਫਿਰ ਵੀ ਦੁਖੀ ਹੁੰਦਾ ਹੈ। ਏਕ ਏਕ ਕੀ ਪੀਰ ਪਛਾਣੇ, ਕਿਉਂਕਿ ਉਹ ਸਭਨਾਂ ਦੀ ਪੀਰ ਨੂੰ ਪਹਿਚਾਣਨ ਵਾਲਾ ਹੈ। ਘੱਟ ਘੱਟ ਕੇ ਪਟ ਪਟ ਕੇ ਜਾਣੇ, ਉਹ ਹਰ ਇੱਕ ਦੇ ਅੰਦਰ ਦੀ ਘੱਟ ਦੇ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਹੈ। ਜਬ ਉਦਕਰਖ ਕਰਾ ਕਰਤਾਰਾ, ਉਦਕਰਖ ਭਾਵ ਸਰੂਪ ਧਾਰਿਆ, ਜਦੋਂ ਉਸਨੇ ਇਸ ਸੰਸਾਰ ਦੀ ਰਚਨਾ ਕੀਤੀ, ਜਿਸਨੇ ਰਚਨਾ ਕੀਤੀ, ਜਬ ਉਦਕਰਖ ਕਰਾ ਕਰਤਾਰਾ, ਜਦੋਂ ਉਸਨੇ ਰਚਨਾ ਰਚੀ ਇਸ ਸੰਸਾਰ ਦੀ, ਪ੍ਰਜਾ ਤਰਤ ਤਬ ਦੇ ਅਪਾਰਾ, ਉਸਨੇ ਫਿਰ ਸੰਸਾਰ ਦੇ ਵਿੱਚ ਆਕਾਰ ਦਿੱਤੇ। ਕਿਉਂਕਿ ਸਤਿਗੁਰੂ ਜੀ ਪਾਵਨ ਜਪਜੀ ਸਾਹਿਬ ਜੀ ਦੇ ਵਿੱਚ ਵੀ ਫਰਮਾਉਂਦੇ ਨੇ ਨਾ ਕਿ ਇਹ ਆਕਾਰ ਉਸ ਅਕਾਲ ਪੁਰਖ ਦੇ ਹੀ ਦਿੱਤੇ ਹੋਏ ਨੇ। ਉਸ ਅਕਾਲ ਪੁਰਖ ਦੇ ਹੁਕਮਾਂ ਦੇ ਨਾਲ ਹੀ ਮਨੁੱਖ ਨੇ ਆਕਾਰ ਲਿਆ, ਉਸ ਅਕਾਲ ਪੁਰਖ ਦੇ ਪਾਣੀ ਦੇ ਵਿੱਚ ਹੀ ਮਨੁੱਖ ਜੀ ਰਿਹਾ। ਹੁਕਮ ਅੰਦਰ ਹੀ ਉਕਾਰ ਹੈ, ਹੁਕਮੀ ਹੋਵਣ ਆਕਾਰ। ਜਬ ਆਕਰਖ ਕਰਤ ਹੋਂ ਕਬ ਹੂੰ, ਆਕਰਖ ਦਾ ਮਤਲਬ ਕੀ ਹੈ? ਸਤਿਗੁਰ ਪਾਤਸ਼ਾਹ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 264। ਸਤਿਗੁਰੂ ਜੀ ਕਹਿੰਦੇ ਨੇ ਜਹਾਂ ਤ੍ਰਿਖਾ ਮਨ ਤੁਝ ਆਕਰਖ ਹੈ ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖੇ। ਸੁਖਮਨੀ ਸਾਹਿਬ ਜੀ ਦੀ ਰਾਗ ਗੌੜੀ। ਜੈ ਤ੍ਰਿਖਾ ਮਨ ਤੁਝ ਆਕਰਖੇ, ਜਿਸ ਵਕਤ ਪ੍ਰਬਲ ਅਵਸਥਾ ਦੇ ਵਿੱਚ ਖਿੱਚ ਪਾਉਂਦੀ ਹੈ ਆਕਰਖ ਭਾਵ, ਜਦੋਂ ਤ੍ਰਿਖਾ ਲੱਗਦੀ ਹੈ ਤਾਂ ਤ੍ਰਿਖਾ ਮਨੁੱਖ ਨੂੰ ਦੁਖੀ ਕਰਦੀ ਹੈ। ਕਿਉਂਕਿ ਤ੍ਰਿਖਾ ਲੱਗਦੀ ਹੈ ਤਾਂ ਮਨੁੱਖ ਨੂੰ ਜੇ ਪਾਣੀ ਨਹੀਂ ਮਿਲੇਗਾ ਤਾਂ ਦੁਖੀ ਹੋਵੇਗਾ। ਸਤਿਗੁਰ ਕਹਿੰਦੇ ਜੇ ਤ੍ਰਿਖਾ ਮਨ ਤੋਂ ਜਾ ਕੇ ਰੱਖੇ, ਜੇ ਮਨ ਨੂੰ ਇਸ ਤਰ੍ਹਾਂ ਦੀ ਖਿੱਚ ਪਵੇ, ਤ੍ਰਿਖਾ ਲੱਗੇ, ਮਨ ਨੂੰ ਸਤਾਏ ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖੇ। ਉਸ ਵਕਤ ਸਤਿਗੁਰ ਪਰਮਾਤਮਾ ਦਾ ਨਾਮ ਲੈ ਲਈ, ਅਕਾਲ ਪੁਰਖ ਦੇ ਨਾਮ ਦੀ ਵਰਖਾ ਹੋਏਗੀ, ਮਨ ਤ੍ਰਿਪਤ ਹੋ ਜਾਏਗਾ। ਜਬ ਆਕਰਖ ਕਰਤ ਹੋ ਕਬ ਹੂੰ, ਸਤਿਗੁਰ ਕਹਿੰਦੇ ਜਦੋਂ ਮੈਨੂੰ ਇਸ ਤਰ੍ਹਾਂ ਦੀ ਕਦੀ ਤ੍ਰਿਖਾ ਲੱਗਦੀ ਹੈ ਤਾਂ ਮੈਂ ਮਿਲਤ ਦੇ ਦਰਸਬ ਹੂੰ। ਸਤਿਗੁਰੂ ਜੀ ਕਹਿੰਦੇ ਨੇ ਉਸ ਵਕਤ ਮੈਂ ਤੈਨੂੰ ਮਿਲਣ ਦੇ ਦਰਸਬ ਹੂੰ। ਸਤਿਗੁਰੂ ਜੀ ਕਹਿੰਦੇ ਤੈਨੂੰ ਮਿਲਣ ਦੇ ਲਈ ਹੀ ਮੈਂ ਸਮਝਦਾ ਕਿ ਇਹ ਦੇਹਾਂ ਲੋਕਾਂ ਨੂੰ ਦਿੱਤੀਆਂ ਨੇ, ਇਹ ਦੇਹੀ ਤੈਨੂੰ ਮਿਲਣ ਦੇ ਹੀ ਦਿੱਤੀ ਹੈ। ਕਿਉਂਕਿ ਇਹੋ ਹੀ ਵਕਤ ਜਦੋਂ ਤੱਕ ਇਹ ਸਾਡੇ ਪਾਸੇ ਦੇਹੀ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਦੇਹੀ ਨੂੰ ਬਦਨ ਵੀ ਕਹਿੰਦੇ ਨਾ ਆਪਾਂ, ਜੇਤੇ ਬਦਨ ਸ੍ਰਿਸ਼ਟ ਸਭ ਤਾਰੇ, ਜਿੰਨੇ ਵੀ ਸਰੀਰ ਨੇ ਨਾ ਇਹ ਤੇਰੇ ਹੀ ਤਾਰੇ ਭਾਵ ਤੇਰੇ ਹੀ ਬਣਾਏ ਹੋਏ ਨੇ, ਲੇਕਿਨ ਆਪ ਆਪਣੀ ਬੋਝ ਉਚਾਰੇ, ਸਾਰੇ ਆਪੋ ਆਪਣੀ ਸੂਝ ਦੇ ਮੁਤਾਬਕ ਚੱਲ ਰਹੇ ਨੇ। ਤੂੰ ਸੰਸਾਰ ਵਿੱਚ ਭੇਜ ਦਿੱਤਾ, ਇਹ ਤੇਰੀ ਇੱਛਾ ਸੀ, ਹੁਣ ਸਾਰਿਆਂ ਨੂੰ ਸੂਝ ਦੇ ਦਿੱਤੀ ਹੈ, ਹਰ ਕੋਈ ਆਪੋ ਆਪਣੀ ਸੂਝ ਦੇ ਮੁਤਾਬਕ ਚੱਲ ਰਿਹਾ। ਗੁਰੂ ਦੀ ਸੂਝ, ਅਕਾਲ ਪੁਰਖ ਦੀ ਸੂਝ ਲੈਣ ਲਈ ਕੋਈ ਤਿਆਰੀ ਨਹੀਂ। ਜਿਹਨੇ ਅਕਾਲ ਪੁਰਖ ਦੀ ਸੂਝ ਲੈ ਲਈ, ਉਹਦੀ ਆਪਣੀ ਸੂਝ ਖਤਮ ਹੋ ਗਈ, ਆਪਣੀ ਸੋਝ ਆਪਣੀ ਸੋਚ ਖਤਮ ਹੋ ਗਈ, ਫਿਰ ਉਹ ਗੁਰਮਤਿ ਰਾਹ 'ਤੇ ਤੁਰ ਪਿਆ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਤੂੰ ਸਾਰਿਆਂ ਤੋਂ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਫਰਮਾਇਆ ਨਾ, ਇਹ ਨਿਸ ਰਹੇ ਨਿਰਾਲਮੋ ਕਾਰ ਧੁਰ ਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਉਸ ਵਾਹਿਗੁਰੂ ਅਕਾਲ ਪੁਰਖ ਦੇ ਰਾਤੇ ਰੰਗ ਰਾਤੇ ਚਰਣੀ ਪਏ ਹੋਏ ਨੇ, ਜਿਹੜੇ ਉਸ ਅਕਾਲ ਪੁਰਖ ਨੂੰ ਇਸ ਕਰਕੇ ਪਹਿਚਾਣ ਲੈਂਦੇ ਨੇ ਕਿ ਇਸ ਸ੍ਰਿਸ਼ਟੀ ਨੂੰ ਬਣਾ ਕੇ ਇਸ ਆਲਮ ਦੇ ਵਿੱਚ ਰਹਿ ਕੇ ਆਪ ਨਿਰਾਲਮ ਹੈ। ਜਾਣਤ ਭੇਦ ਭੇਦ ਅਰ ਆਲਮ, ਆਲਮ ਭਾਵ ਇਲਮ ਰੱਖਣ ਵਾਲੇ ਉਹ ਵੇਦ ਵੀ ਇਸ ਦਾ ਭੇਦ ਜਾਣਨਗੇ। ਨਿਰੰਕਾਰ ਨਿਰਵਿਕਾਰ ਨਿਰਲੰਬ, ਇਹ ਉਸ ਅਕਾਲ ਪੁਰਖ ਦੀ ਪਰਿਭਾਸ਼ਾ ਹੈ। ਉਹ ਨਿਰੰਕਾਰ ਹੈ ਭਾਵ ਉਸ ਦਾ ਕੋਈ ਆਕਾਰ ਨਹੀਂ ਹੈ, ਲੇਕਿਨ ਮਨੁੱਖ ਨੇ ਉਸ ਨੂੰ ਵੀ ਆਕਾਰ ਦੇ ਦਿੱਤਾ ਔਰ ਆਕਾਰ ਵੀ ਪੱਥਰ ਦਾ ਦੇ ਦਿੱਤਾ। ਨਿਰੰਕਾਰ ਨਿਰਵਿਕਾਰ ਨਿਰਲੰਬ, ਉਹ ਨਿਰਵਿਕਾਰ ਹੈ, ਉਸ ਨੂੰ ਕੋਈ ਵਿਕਾਰ ਨਹੀਂ ਹੈ। ਉਹ ਨਿਰਲੰਬ ਹੈ ਭਾਵ ਉਹ ਕਠਿਨ ਪ੍ਰਾਪਤੀ ਹੈ, ਇੰਦਰੀਆਂ ਦੇ ਨਾਲ, ਗਿਆਨ ਇੰਦਰੀਆਂ ਦੇ ਨਾਲ ਉਸ ਦੀ ਪ੍ਰਾਪਤੀ ਨਹੀਂ। ਉਸ ਦੀ ਪ੍ਰਾਪਤੀ ਕੇਵਲ ਅਤੇ ਕੇਵਲ ਗਿਆਨ ਦੇ ਨਾਲ ਹੈ, ਜਦੋਂ ਗਿਆਨ ਮਨੁੱਖ ਦੇ ਮਨ 'ਚ ਉਪਜਦਾ ਹੈ। ਸਤਿਗੁਰੂ ਜੀ ਕਹਿੰਦੇ ਆਦਿ ਅਨਿਲ ਅਨਾਦ ਅਸੰਭ, ਆਦਿ ਅਨਿਲ, ਆਦਿ ਤੋਂ ਮੁੱਢ ਤੋਂ ਅਨਿਲ, ਉਹ ਰੰਗ ਰਹਿਤ ਹੈ, ਨਿਰੰਕਾਰ ਹੈ, ਕਿਸੇ ਵੀ ਰੰਗ ਢੰਗ ਤੋਂ ਰਹਿਤ ਹੈ। ਅਨਾਦ, ਜਿਸਦਾ ਕੋਈ ਮੁੱਢ ਨਹੀਂ। ਅਸੰਭ, ਉਹ ਜਨਮ ਤੋਂ ਰਹਿਤ ਹੈ। ਅਜੂਨੀ ਸਹਿਵੰਗ, ਉਹਨੂੰ ਹੀ ਸਤਿਗੁਰੂ ਜੀ ਨੇ ਅਸੰਭ ਕਿਹਾ। ਤਾਕਾ ਮੂੜ ਉਚਾਰਤ ਭੇਦਾ, ਉਸਦਾ ਭੇਦ ਤੂੰ ਉਚਾਰ ਸਕੇਗਾ? ਤਾਕਾ ਮੂੜ, ਉਹ ਮੂੜ ਮੂੜ ਹੈ ਜਿਹੜਾ ਉਸਦਾ ਭੇਦ ਉਚਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਉਸਦਾ ਭੇਦ ਤਾਂ ਕੋਈ ਜਾਣ ਨਹੀਂ ਸਕਦਾ। ਅਤੇ ਸਤਿਗੁਰੂ ਜੀ ਪਵਿੱਤਰ ਬਾਣੀ ਵਿੱਚ ਕਹਿੰਦੇ ਨੇ ਕੋਈ ਨਾ ਜਾਣੇ ਕੇਤਾ ਕੇਵਲ ਚੀਰਾ, ਤੇਰਾ ਕਿੰਨਾ ਕੁ ਵੱਡਾ ਚੀਰਾ ਹੈ। ਅਤੇ ਫਿਰ ਪਾਤਸ਼ਾਹ ਉਸਦਾ ਚੀਰਾ ਪਤਾ ਕਰਨਾ ਹੋਵੇ ਤਾਂ ਕੀ ਕਰੀਏ? ਸਤਿਗੁਰ ਕਹਿੰਦੇ ਨੇ ਨਹੀਂ ਕਰ ਸਕੇਗਾ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਤੇਰੀ ਜਿਹੜੀ ਗਤ ਹੈ, ਤੇਰੀ ਜਿਹੜੀ ਮਿਤ ਹੈ, ਤੂੰ ਹੀ ਜਾਣ ਸਕਦਾ ਹੈ। ਨਾਨਕ ਦਾਸ ਸਦਾ ਕੁਰਬਾਨੀ, ਮੈਂ ਤਾਂ ਕੇਵਲ ਤੇਰੇ ਤੋਂ ਕੁਰਬਾਨ ਹੀ ਜਾਣਾ ਚਾਹੁੰਦਾ, ਮੈਂ ਤਾਂ ਕੇਵਲ ਤੇਰੇ ਤੋਂ ਕੁਰਬਾਨ ਹੀ ਜਾ ਸਕਦਾ, ਕਿਉਂਕਿ ਤੇਰੀ ਗਤ ਮਿਤ ਤੂੰ ਆਪ ਹੀ ਜਾਣਦਾ ਹੈ। ताका मुड़ उचारत भेदा, जाको भेव न पावत बेदा, उसका भेद बेद भी नहीं पा सके, ताको कृपाहन अनुमानत। पाहन है पत्थर। पाछे पंचम सूही राग दे विच फरमाउंदे ने, सतगुरु कहिंदे घर में ठाकुर नजर ना आवे, गल में पाहन लै लटकावे। घर भाव शरीर, शरीर के अंदर जिहड़ा परमात्मा वस रहा वह तैनू नज़र नहीं आ रहा, पत्थर दे विचों तैनू परमात्मा नज़र आएगा, या जिहड़ा पत्थर का तू गले दे विच लटका लिया है, इहदे नाल की तू समझना है कि तैनू ये इस लॉकेट दे नाल परमात्मा मिल जाएगा, जिहड़ा लॉकेट तू गले दे विच लटका रहा है। गल में पाहन लै लटकावे, भरमे पूला साकत फिरता, नीच बरोले खप खप मरता। इस तरह साकत जिहड़ा है वह भरमां दे विच फिरदा है, उन्हूं पता नहीं लगता कि पत्थर दे विच परमात्मा नहीं है। ताको कृपाहन अनुमानित, उस अकाल पुरख नूं जिहड़ा निरंकार है उन्हूं तुसीं पत्थर दा बना के पूजना चाहते हो। हुण पातशाह उन्हां लई की कहिंदे ने, महामूर्ख कछु भेद ना जानत। ऐसे लोग महामूर्ख ने जिहड़े उस अकाल पुरख दा कुछ जरा जिन्ना भी भेद नहीं जाण सके। महादेव को कहत सदा शिव, निरंकार का चिन्हत न पिव। पिव है भेद, उसका निरंकार का कोई भेद नहीं पा सकता, क्योंकि उसनू कहण वाले तो सारे ने, लेकिन भेद पाण वाला कोई नहीं है, क्योंकि उस दे विच अभेद हो जाने की भावना दे नाल उसनू कोई नहीं सिमर रहा। आप अपनी बुद्ध है जेती, भरनत भिन्न भिन्न तोहे देती। जिसकी जिनी बुद्ध है अपनी बुद्ध के मुताबिक वह उस अकाल पुरख की ध्यावना कर रहे हैं, और अलग अलग तरीक़ों ने कर रहे हैं, भरनत भिन्न भिन्न अलग अलग तरीक़ों के नाल उसका विख्यान कर रहे हैं अपनी बुद्ध के मुताबिक। लेकिन एक निरंकार रूप अगर पहचान लवे तो अपनी बुद्ध के नाल उसनू बख्यान करने की लोड़ नहीं, क्योंकि जो वो है वो उही है, मैं केवल उसके उत्ते कुरबान जाना, बस इहो ही कुरबान जावा उसके उत्ते, इहो मेरी मन की आराधना सरदा होवे। तुमरी गत मित तुम ही जानी, नानक दास सदा कुरबानी। और पातशाह कहते हैं, तुमरा लखा न जाए पसारा, कह विद सजा प्रथम संसारा। तेरा ये पसारा ये लख्या नहीं जा सकता, ये कहा नहीं जा सकता, और किस तरीके दे नाल तू संसार बनाया ये भी कहा नहीं जा सकता। क्या है विद सजा प्रथम संसारा, एक ही रूप अनूप स्वरूपा, तेरा रूप एको ही है, स्वरूप तेरे कई हो सकते हैं, क्योंकि सहस तव नैन नन्ना नैन है तो एको, निरंकार रूप के तेरी एक भी अख नहीं, पर करोड़ों ही अखा तेरिया ने। यह जड़िया दुनिया के लोग अखा ला के तुरते ने कि ने, और इन अखा नाल ही शायद तू संसार देख रहे। एक ही रूप अनूप स्वरूपा, रंक पयो राव के पूपा, कोई पता नहीं किस वक्त रंक किस वक्त राव, ये तेरी सब पातशाह, ये तेरा ही सब कर्म, तेरी बख्शिश है, क्योंकि तू ही हो ये कर सकता है, तू ही हो खिन में राव रंक करे रंक राव कर डारे। पातशाह गुरु तेग बहादुर पिता जी की बाणी है, खिन दे विच एक सकिंट दे विच कीड़ा थाप दहे पातशाही लश्कर करे सवा, कोई वक्त नहीं लगता, ढील ना परी जां गुर फरमाए। अंडज जेरज सेतज कीनी, अंडज जेरज सेतज कीनी, अंडे तो पैदा होया, जेरज झिली तो पैदा होया, सेतज भाव मुड़के तो पसीने तो पैदा होया। क्योंकि पवित्र गुरु ग्रंथ साहब जी के कई पावन बाणियां ऐसिया ने जिथे इस गल स्पष्ट किया गया। गुरु अर्जन के पिता जी की बाणी है, गुरु ग्रंथ साहब जी का अंग 816, अंडज जेरज सेतज उत्पोजा प्रभ की ए कीरत। पातशाह गुरु रामदास महाराज 835 अंग ते फरमाते ने, अंडज जेरज सेतज उत्पज सब वर्ण रूप जिया जंतु पाइया। गुरु अर्जन देव पिता जी की बाणी है, अंडज जेरज सेतज उत्पज बहु पर उपकारी पालका, अंडज जेरज सेतज उत्पज घट घट ज्योत समाणी। गल जिहड़ी गुरमत दे विच स्पष्ट है कि भावें कोई अंडे दे राही आया, भावें कोई जैली दे राही आया, झिली दे राही आया, भावें कोई मुड़ के पसीने राही आया, या भावें कोई गर्भ दे रस्त्यों आया, सारे उपर तेरी ही कृपा है, सारे विच तू ही समाया होया, कोई किसी भी रस्ते संसार दे विच आया होवे। अंडज जेरज सेतज कीनी उत्पज खान बहु रचती नी। उत्पज का जिक्र पातशाह गुरु नानक देव महाराज जी ने अपनी पवित्र बाणी विच कीता है। सतगुरु जी कहते, सागर मैं बूंद, बूंद मैं सागर, कवन बूझे बिद जाने, उत्पुज चलत आप कर चीने, आपे तत पछाने। ऐसा ज्ञान बिचारे कोई, तिस्ते मुकत परमगत हुई। ये पावन सत राहो दी है। उत्पुज भाव इस संसार दे विच किस तरह की उत्पत्त होया, की उत्पुजे। वैसे उत्पुज खान का मतलब हुंदा जिहड़ियां जमीन दे विचों पैदा हुई वस्तुआं ने, बनस्पति है जिमें, लेकिन भांत भांत की बनस्पति है। जे अंडज जेरज सेतज या माँ के गर्भ के रस्त्यों संसार के प्राणी आए ने, श्वास ले रहे हैं, तो उत्पुज खान भाव जिहड़ियां जमीन के बनस्पति निकल रही ने, वह किस की रचना है, वह किस के हुक्म अंदर ने। सतगुरु भी तो तेरे हुक्म के अंदर ने, फिर तू की कर रहे हैं। कहो फूल राजा हो बैठा, अपनी उस सृष्टि को देख के खुश हो रहा है, फुलिया समा रहा है, और राजा हो बैठा, कहो सिमट प्यो संकर कैठा, कि ऐसी अवस्था के जिस अवस्था नूं आपां ਵੈਰਾਗ ਦੀ ਅਵਸਥਾ ਕਹਿੰਦੇ ਹਾਂ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਉਂਭਵ ਪਾਤਸ਼ਾਹ ਕਹਿੰਦੇ ਨੇ, ਇਹ ਸਾਰੀ ਸ੍ਰਿਸ਼ਟੀ ਜਿਹੜੀ ਅਚਰਜਮਈ ਮੈਨੂੰ ਨਜ਼ਰ ਆ ਰਹੀ ਹੈ, ਇਹਦੇ ਵਿੱਚ ਆਦਿ ਦੇ ਵਿੱਚ ਵੀ ਤੂੰ ਹੈ, ਜੁਗਾਦ ਵਿੱਚ ਤੂੰ ਹੈ, ਕਿਉਂਕਿ ਤੇਰਾ ਹੀ ਸਰੂਪ ਸਵੰਭਵ ਜਿਹੜਾ ਤੂੰ ਆਪਣੇ ਆਪ ਬਣਾਇਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ ਹੋ। ਪਾਤਸ਼ਾਹ ਕਹਿੰਦੇ ਨੇ, ਹੁਣ ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ। ਮੇਰੀ ਰੱਛਾ ਹੁਣ ਤੁਸੀਂ ਕਰਨੀ ਹੈ, ਅਤੇ ਕਿਵੇਂ ਕਰਨੀ ਹੈ? ਸਿੱਖ ਉਭਾਰ। ਅਤੇ ਜਦੋਂ ਆਪਾਂ ਸਿੱਖ ਔਰ ਸੇਵਕ ਦੀ ਗੱਲ ਕੀਤੀ ਸੀ, ਉਦੋਂ ਮੈਂ ਕਿਹਾ ਸੀ ਕਿ ਸਤਿਗੁਰੂ ਅੱਗੇ ਚੱਲ ਕੇ ਸਾਨੂੰ ਇਹ ਸਪਸ਼ਟ ਕਰਨਗੇ ਕਿ ਸਿੱਖੀ ਅੰਦਰੋਂ ਕਿਵੇਂ ਹੈ, ਸੇਵਕੀ ਅੰਦਰੋਂ ਕਿਵੇਂ, ਕਿਵੇਂ ਅੰਦਰੋਂ ਸਿੱਖ। ਹੁਣ ਜੇ ਆਪਾਂ ਇਹਦੇ ਅੱਖਰੀ ਅਰਥ ਕਰੀਏ ਤਾਂ ਜ਼ਾਹਿਰ ਤੌਰ ਪਰ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ, ਉਹ ਕਹਿਣਗੇ ਕਿ ਪਾਤਸ਼ਾਹ ਇਸ ਤਰ੍ਹਾਂ ਕਦੀ ਕਹਿ ਹੀ ਨਹੀਂ ਸਕਦੇ ਕਿ ਸਿੱਖਾਂ ਨੂੰ ਉਭਾਰ ਦਿਓ ਅਤੇ ਜਿਹੜੇ ਸਿੱਖ ਨਹੀਂ ਭਾਵ ਜਿਹੜੇ ਗੈਰ ਸਿੱਖ ਨੇ, ਜਿਹੜੇ ਕਿ ਅਸਿੱਖ ਨੇ, ਉਹਨਾਂ ਨੂੰ ਸੰਘਾਰ ਕਰੋ। ਸੰਘਾਰ ਦਾ ਮਤਲਬ ਇੱਥੇ ਵੀ ਉਹੀ ਹੈ, ਸੰਘਰੀਓ, ਜਿਹਦਾ ਆਪਾਂ ਅੱਗੇ ਜ਼ਿਕਰ ਕੀਤਾ, ਭਾਵ ਪੱਥਰ ਮਾਰ ਮਾਰ ਕੇ ਮਾਰ ਦਿਓ। ਸਿੱਖ ਉਭਾਰ ਅਸਿੱਖ ਸੰਗਰੋ, ਇਹਦਾ ਮਤਲਬ ਕੀ ਹੈ? ਸਿੱਖ ਉਭਾਰ ਭਾਵ ਮੇਰੇ ਅੰਦਰੋਂ ਸਿੱਖੀ ਦੇ ਗੁਣਾਂ ਨੂੰ ਉਭਾਰ ਦਿਓ, ਅਸਿੱਖ ਭਾਵ ਜਿਹੜੇ ਮੇਰੇ ਅੰਦਰੋਂ ਅਸਿੱਖੀ ਦੇ ਗੁਣ ਨੇ ਨਾ, ਜਿਹੜੇ ਮੈਨੂੰ ਅੰਦਰੋਂ ਸਿੱਖ ਨਹੀਂ ਬਣਨ ਦਿੰਦੇ, ਸੇਵਕ ਨਹੀਂ ਬਣਨ ਦਿੰਦੇ, ਸੰਘਾਰ ਦਿਓ। ਉਹ ਕਿਹੜੇ ਨੇ? ਉਹੀ ਵਿਕਾਰ ਨੇ ਜਿਹੜੇ ਮੈਨੂੰ ਸਿੱਖ ਨਹੀਂ ਬਣਨ ਦਿੰਦੇ, ਉਹ ਮੇਰੇ ਕ੍ਰੋਧੀ ਕਾਮੀ ਵਿਕਾਰ, ਅੰਦਰੋਂ ਮੈਨੂੰ ਸਿੱਖ ਨਹੀਂ ਬਣਨ ਦਿੰਦੇ, ਇਸ ਕਰਕੇ ਉਹਨਾਂ ਨੂੰ ਸੰਘਾਰ ਦਿਓ। ਦੁਸ਼ਟ ਜਿੱਤੇ ਉਠਵਤ ਉੱਠ ਪਾਤਾ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਦੁਸ਼ਟ ਨੇ ਨਾ, ਇਹ ਕਦੀ ਮਰਦੇ ਨਹੀਂ। ਹੁਣ ਸਤਿਗੁਰ ਕਹਿੰਦੇ ਦੁਸ਼ਟ ਜਿੱਤੇ, ਇਹ ਜਿੰਨੇ ਵੀ ਦੁਸ਼ਟ ਨੇ ਨਾ ਵਿਕਾਰ ਰੂਪ ਦੇ ਵਿੱਚ, ਉੱਠਵਤ ਉੱਠ ਪਾਤਾ, ਇਹ ਉੱਠਦੇ ਹੀ ਰਹਿੰਦੇ ਨੇ, ਇਹ ਮਰਨਗੇ ਨਹੀਂ ਕਦੀ ਵੀ। ਔਰ ਇਹਨਾਂ ਨੂੰ ਬਾਰ ਬਾਰ ਦਵਾਉਣਾ ਪੈਂਦਾ, ਇਹ ਬਾਰ ਬਾਰ ਉੱਠਦੇ ਨੇ। ਅਤੇ ਦਵਾਉਣਾ ਕਿਵੇਂ ਪੈਂਦਾ? ਗੁਰਮਤਿ ਦੇ ਰਾਹੀਂ, ਗੁਰਗਿਆਨ ਦੇ ਰਾਹੀਂ, ਗੁਰਬਾਣੀ ਦੇ ਰਾਹੀਂ। ਅਤੇ ਜਿਸ ਦੇ ਕੋਲ ਗੁਰਬਾਣੀ ਹੈ, ਉੱਠਣਗੇ ਨਹੀਂ, ਐਸਾ ਨਹੀਂ ਹੋ ਸਕਦਾ, ਪਰ ਉਹ ਬਾਰ ਬਾਰ ਦਬਾਉਣ ਦੀ ਸ਼ਕਤੀ ਰੱਖੇਗਾ। ਇਸ ਕਰਕੇ ਉਹ ਸੰਸਾਰ ਦੇ ਵਿੱਚ ਇਹ ਉੱਠਦੇ ਰਹਿਣਗੇ, ਉਹਨਾਂ ਨੂੰ ਦਬਾਉਂਦਾ ਰਹੇਗਾ। ਇਸ ਤਰ੍ਹਾਂ ਉਸਦਾ ਧਿਆਨ ਗੁਰੂ ਦੇ ਵੱਲ ਵੀ ਜਾਏਗਾ, ਕਿਉਂਕਿ ਇਹ ਉੱਠਣਗੇ ਬਾਰ ਬਾਰ, ਜਦੋਂ ਉੱਠਣਗੇ ਉਹ ਆਪਣਾ ਧਿਆਨ ਆਪਣੇ ਗੁਰੂ ਵੱਲ ਲੈ ਜਾਏਗਾ। ਇਹ ਉੱਠ ਪਾਤਾ, ਇਹ ਉੱਠਣਗੇ, ਉੱਠ ਕੇ ਝਗੜੇ ਪਾਉਣਗੇ। ਉੱਠ ਪਾਤਾ ਦਾ ਮਤਲਬ ਹੈ ਝਗੜੇ ਬਖੇੜੇ ਪਾਉਣਗੇ, ਕਿਉਂਕਿ ਲੜਨਗੇ ਅੰਦਰੋਂ। ਕਾਮ ਅੰਦਰੋਂ ਜਗੇਗਾ ਔਰ ਕ੍ਰੋਧ ਅੰਦਰੋਂ ਜਗੇਗਾ, ਲੋਭ ਅੰਦਰੋਂ ਜਗੇਗਾ, ਬਾਹਰੋਂ, ਕਿਉਂਕਿ ਜਿੰਨੇ ਵੀ ਵਿਕਾਰ ਨੇ ਜਗਦੇ ਅੰਦਰੋਂ ਹੀ ਨੇ, ਮਨੁੱਖ ਇਹਨਾਂ ਦੀ ਪੂਰਤੀ ਬਾਹਰੋਂ ਕਰਦਾ ਹੈ। ਕਾਮ ਅੰਦਰੋਂ ਜਗਿਆ, ਇਸ ਦੀ ਪੂਰਤੀ ਬਾਹਰੋਂ ਸਰੀਰ ਕਰਦਾ ਹੈ। ਕ੍ਰੋਧ ਅੰਦਰੋਂ ਜਗਿਆ, ਇਸ ਦੀ ਪੂਰਤੀ ਸਰੀਰ ਕਰਦਾ ਹੈ। ਦੁਸ਼ਟ ਜਿਤੇ ਉੱਠਵਤ ਉੱਠ ਪਾਤਾ, ਸਕਲ ਮਲੇਛ ਕਰੋ ਰਣ ਗਾਤਾ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਮਲੇਛ ਨੇ, ਇਹਨਾਂ ਨੂੰ ਇਸ ਸੰਸਾਰ ਦੇ ਰਣ ਦੇ ਮੈਦਾਨ ਦੇ ਵਿੱਚ ਇਹਨਾਂ ਨੂੰ ਖਤਮ ਕਰ ਦਿਓ। ਜੇ ਇਸ ਤੋਂ ਜਿਤਾ ਵਿਸਰਨੀ ਪਰੈ, ਤਿਨਕੇ ਦੁਸ਼ਟ ਦੁਖਤ ਹੈ ਮਰੈ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤਮ ਸੰਕਟ ਸਵਟਾਰੇ। ਜਿਹੜੇ ਤੇਰੇ ਕੋਲ ਆ ਗਏ ਨੇ, ਉਹਨਾਂ ਦੇ ਸਾਰੇ ਸੰਕਟ ਤੂੰ ਟਾਰ ਦਿੰਦਾ। ਜੋ ਕਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਏ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟਰੇ ਤਤਕਾਲਾ, ਕਿਰਪਾ ਦਿਸਤਨ ਜਾਏ ਨਾ ਹਰਿਓ, ਤਾਂ ਕਿ ਤਾਪ ਤਨਕਮੋ ਹਰਿਓ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛੁਐ ਛੈ ਸਕੇ ਨਾ ਕੋਈ। ਗੱਲ ਫਿਰ ਉਹੀ ਹੈ, ਜਿਹੜੇ ਇਹ ਵਿਕਾਰ ਰੂਪੀ ਦੁਸ਼ਟ ਨੇ, ਇਹਨਾਂ ਦੀ ਛਾਂ ਵੀ ਸਾਨੂੰ ਛੂਹ ਨਾ ਸਕੇਗੀ, ਅਗਰ ਸਾਨੂੰ ਇੱਕ ਅਕਾਲ ਪੁਰਖ ਦਾ ਲੜ ਮਿਲ ਗਿਆ, ਅਕਾਲ ਪੁਰਖ ਦਾ ਪੱਲਾ ਮਿਲ ਗਿਆ। ਇੱਕ ਵਾਰ ਜਿਨ ਤੁਮੇ ਸੰਭਾਰਾ, ਇੱਕ ਵਾਰੀ ਜਿਹਨੇ ਤੈਨੂੰ ਸੰਭਾਲਿਆ, ਕਾਲ ਫਾਸ ਦੇ ਤਾਏ ਉਭਾਰਾ, ਉਸ ਦੀ ਜਿਹੜੀ ਕਾਲ ਦੀ ਫਾਹੀ ਹੈ ਨਾ, ਉਸ ਤੋਂ ਉਹ ਉਭਰ ਜਾਏਗਾ। ਜਿਨ ਨਰ ਨਾਮ ਤਿਉਹਾਰੋ ਕਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਓ ਉਭਾਰੀ, ਸਰਬ ਠੋਰ ਮੋ ਹੋਏ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ। ਬਹੁਤ ਬਹੁਤ ਧੰਨਵਾਦ। ਮਿੱਥੇ ਸਮੇਂ ਦੇ ਵਿੱਚ ਇਸ ਪਵਿੱਤਰ ਬਾਣੀ ਦੇ ਭਾਵ ਬਹੁਤ ਅੰਤਰੀਵਕ ਨੇ, ਬਹੁਤ ਅੱਗੇ ਜਾਣ ਵਾਲੇ ਨੇ, ਪਰ ਮਿੱਥੇ ਸਮੇਂ ਦੇ ਵਿੱਚ ਜਿੰਨੇ ਕੁ ਵੀ ਮੈਂ ਅੰਤਰੀਵ ਭਾਵ ਕਰ ਸਕੇ ਹਾਂ, ਉਸ ਨੂੰ ਆਪ ਸਵੀਕਾਰ ਕਰ ਲੈਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਕਿਉਂਕਿ ਜ਼ਾਹਿਰ ਤੌਰ ਉੱਪਰ ਭੁੱਲਾਂ ਹੋ ਜਾਣੀਆਂ ਇਹ ਆਮ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਜਿਵੇਂ ਅਣਜਾਣ ਮਨੁੱਖ ਭੁੱਲਾਂ ਕਰਦੇ ਨੇ। ਆਪ ਆਪਣੇ ਦਾਸ ਅਣਜਾਣ ਦਾਸ ਨੂੰ ਅਣਜਾਣ ਜਾਣ ਕੇ ਬਖਸ਼ੋਗੇ ਅੱਜ ਦੀਆਂ ਹੋਈਆਂ ਭੁੱਲਾਂ ਦੇ ਲਈ। ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਖਿਮਾ ਮੰਗਦਾ ਹਾਂ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਤੁਮੇ ਛਾੜ ਕੋ ਅਵਰ ਨਾ ਤਿਆਉਂ, ਜੋ ਬਰਚਾਉਂ ਸੋ ਤੁਮ ਤੇ ਪਾਉਂ। ਗੱਜ ਵੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।